ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਐਡਲੇਡ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਨਾਰਾ ਬੁਲੰਦ ਕਰੀਏ ਤੇ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਮਸਲੇ ਮਸਲਿਆਂ ਦੇ ਹੱਲ ਆਪ ਜੀ ਨਾਲ ਸਾਂਝੇ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਸੁਨੇਹਿਆਂ ਦਾ ਵੀ ਸਾਨੂੰ ਇੰਤਜ਼ਾਰ ਰਹਿੰਦਾ ਹੈ ਟੈਲੀਗ੍ਰਾਮ ਐਪਲੀਕੇਸ਼ਨ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਆਪਣੇ ਵਿਚਾਰਾਂ ਦੀ ਤਸਵੀਰਾਂ ਦੀ ਜਿਹੜੀਆਂ ਕਿ ਅਸੀਂ ਆਪਣੇ ਲਾਈਵ ਬਲੌਗ ਤੇ ਸਾਂਝੀਆਂ ਕਰਦੇ ਹਾਂ ਤੇ ਨਾਲ ਦੀ ਨਾਲ ਤੁਸੀਂ ਇਹ ਦੇਖ ਵੀ ਸਕਦੇ ਹੋ ਜੋ ਤਸਵੀਰਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਜਾਂ ਲਿੰਕ ਅਸੀਂ ਸ਼ੇਅਰ ਕਰਦੇ ਹਾਂ ਉਹ ਸਾਰਾ ਕੁਝ ਤੁਸੀਂ ਐਪਲੀਕੇਸ਼ਨ ਦੇ ਵਿੱਚੋਂ ਦੇਖ ਸਕਦੇ ਹੋ ਸਾਨੂੰ ਸੁਣਨ ਦੇ ਤਰੀਕੇ ਬੜੇ ਨੇ ਆਈਫੋਨ ਐਂਡਰਾਇਡ ਦੀ ਐਪ ਹੈ ਦੋਨੇ ਪਲੇਟਫਾਰਮਾਂ ਤੇ ਔਰ ਵੈਬਸਾਈਟ ਦੇ ਰਾਹੀਂ ਵੀ ਸੁਣ ਸਕਦੇ ਹੋ ਤੇ ਅਗਰ ਤੁਹਾਡੇ ਕੋਲ ਵਾਈਫਾਈ ਰੇਡੀਓ ਹੈ ਹਾਰਡਸੈਟ ਉਸ ਦੇ ਵਿੱਚ ਵੀ ਤੁਸੀਂ ਸਾਨੂੰ ਲੱਭ ਕੇ ਟਿਊਨ ਇਨ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਟੈਲੀਫੋਨ ਨੰਬਰ ਵੀ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਉੱਥੋਂ ਤੁਸੀਂ ਕਾਲ ਕਰਕੇ ਵੀ ਸੁਣ ਸਕਦੇ ਹੋ ਪਰ ਮੈਂ ਬੇਨਤੀ ਕਰਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਸਾਡੀ ਆਪਣੀ ਹੀ ਐਪ ਡਾਊਨਲੋਡ ਕਰਕੇ ਉਸ ਦੇ ਵਿੱਚੋਂ ਸਾਨੂੰ ਸੁਣਿਆ ਕਰੋ ਕਿਉਂਕਿ ਉਸ ਦੇ ਵਿੱਚ ਹੋਰ ਬਹੁਤ ਸਾਰੇ ਫੀਚਰ ਨੇ ਪੋਡਕਾਸਟ ਦੇ ਫੀਚਰ ਨੇ ਲਾਈਵ ਬਲੌਗ ਦੇ ਫੀਚਰ ਨੇ ਅਖਬਾਰ ਨੇ ਆਰਟੀਕਲ ਨੇ ਵੀਡੀਓ ਨੇ ਬਹੁਤ ਕੁਛ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਨੇ ਸਵੇਰ ਦੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕਰਦੇ ਨੇ ਉਨ੍ਹਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਇੱਕ ਬਹੁਤ ਹੀ ਸੋਹਣਾ ਸੁਨੇਹਾ ਸਾਡੇ ਤੱਕ ਲੈ ਕੇ ਆਏ ਨੇ ਅੱਛੇ ਮਿੱਤਰ ਅੱਛੇ ਰਿਸ਼ਤੇਦਾਰ ਔਰ ਅੱਛੇ ਵਿਚਾਰ ਜਿਸਕੇ ਪਾਸ ਹੋਤੇ ਹੈ ਉਸੇ ਦੁਨੀਆ ਕੀ ਕੋਈ ਵੀ ਤਾਕਤ ਹਰਾ ਨਹੀਂ ਸਕਤੀ ਬਹੁਤ ਖੂਬਸੂਰਤ ਔਰ ਸਮਾਂ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੋਇਆ ਹੈ ਜੀ ਖਾਸ ਕਰਕੇ ਸਿਡਨੀ ਦਾ ਆਪਾਂ ਪਹਿਲਾਂ ਸਮਾਂ ਜਾਣੀਏ 9:04 ਕੌਫ ਸਾਰਬਰ ਵੀ ਇਹੀ ਸਮਾਂ ਮੈਲਬਰਨ ਹੋਬਾਰਟ ਕੈਨਬਰਾ ਵੀ ਇਹੀ ਸਮਾਂ ਚੱਲ ਰਿਹਾ ਨਿਊ ਸਾਊਥ ਵੇਲਸ ਦੇ ਵਿੱਚ ਤੇ ਬ੍ਰਿਸਬਨ 8:04 ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ 8 ਦਸੰਬਰ ਤਰੀਕ ਹੈ ਐਡਲੇਡ ਦੇ ਵਿੱਚ 8:34 ਹੈ ਔਰ ਪਰਥ ਦੇ ਵਿੱਚ ਸਵੇਰ ਸ਼ੁਰੂ ਹੋ ਚੁੱਕੀ ਹੈ 6:04 ਤੇ ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ ਹੈ ਇੰਡੀਆ 'ਚ 3:34 ਨੇ ਔਰ ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਹੀ ਅੱਧੀ ਰਾਤ ਹੋਣ ਵਾਲੀ ਹੈ 10:04 ਨਿਊਯਾਰਕ ਦੇ ਵਿੱਚ ਸ਼ਾਮਾਂ ਢਲ ਰਹੀਆਂ ਨੇ ਟੋਰਾਂਟੋ ਦੇ ਵਿੱਚ ਵੀ ਸ਼ਾਮਾਂ ਢਲ ਰਹੀਆਂ ਨੇ 5:04 ਹੋਏ ਨੇ ਸ਼ਾਮ ਦੇ ਸ਼ਨਿਚਰਵਾਰ ਦੇ ਔਰ ਸ਼ਨਿਚਰਵਾਰ ਦੀ ਹੀ ਦੁਪਹਿਰ ਜਿਹੜੀ ਆ ਚੱਲ ਰਹੀ ਹੈ ਵੈਨਕੂਵਰ ਅਤੇ ਲਾਸ ਏਂਜਲਿਸ ਦੇ ਵਿੱਚ 2:04 ਹੋਏ ਨੇ ਇਹ ਸੀ ਮੌਸਮ ਦੀ ਇਹ ਸੀ ਸਮਾਂ ਸਾਰਨੀ ਜੀ ਤੇ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਜੁੜੇ ਨੇ ਸੁਖਵਿੰਦਰ ਸੌਂਤ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਅੱਜ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਹੱਕ ਦੀ ਕਮਾਈ। ਤੇ ਹੱਕ ਦੀ ਕਮਾਈ ਦੇ ਬਾਰੇ ਕੀ ਕਹਿਣੇ ਨੇ ਜੀ, ਜਿੰਨੀ ਨੀਂਦ ਸੋਹਣੀ ਹੱਕ ਦੀ ਕਮਾਈ ਕਰਕੇ ਆਉਂਦੀ ਹੈ ਉਨੀ ਹੋਰ ਨਹੀਂ ਆਉਂਦੀ। ਨੱਠ ਭੱਜ ਅਸੀਂ ਕਰਦੇ ਹਾਂ, ਕੋਈ ਨਹੀਂ ਇਹ ਕਰਨੀ ਹੀ ਪੈਣੀ ਹੈ, ਪਰ ਇੰਨੀ ਵੀ ਨੱਠ ਭੱਜ ਇੰਨੇ ਵੀ ਆਪਾਂ ਆਪਣੇ ਵਿੱਚੋਂ ਬਾਹਰੇ ਨਾ ਹੋਈਏ ਕਿ ਅਸੀਂ ਆਪਣੀ ਨੀਂਦ ਹੀ ਗਵਾ ਦਈਏ, ਰੋਟੀ ਖਾਣਾ ਹੀ ਭੁੱਲ ਜਾਈਏ, ਆਪਣੀ ਸਿਹਤ ਹੀ ਖਰਾਬ ਕਰ ਲਈਏ। ਪੈਸੇ ਕਮਾਉਂਦੇ ਹਾਂ ਕਿ ਆਪਾਂ ਐਸ਼ੋ ਆਰਾਮ ਆਪਾਂ ਸੁੱਖ ਕਰਾਂਗੇ, ਪਰ ਜੇ ਆਪਾਂ ਸੁੱਖ ਹੀ ਨਹੀਂ ਪਾਇਆ ਤੇ ਫਿਰ ਉਹ ਪੈਸਿਆਂ ਦਾ ਵੀ ਕੀ ਮਤਲਬ। ਬਹੁਤ ਸਾਰੇ ਲੋਕੀ ਮੈਂ ਦੇਖੇ ਨੇ ਮਿਲੀਅਨੇਅਰ ਬਣ ਜਾਂਦੇ ਨੇ, ਟ੍ਰਿਲੀਅਨੇਅਰ ਬਣ ਜਾਂਦੇ ਨੇ, ਪਰ ਉਹ ਆਪਣੀ ਜਿਹੜੀ ਨੀਅਤ ਹੈ, ਮਾੜੀ ਨੀਅਤ ਹੈ, ਉਹ ਤੋਂ ਨਹੀਂ ਹਟ ਸਕਦੇ। ਔਰ ਅਖੀਰ ਨੂੰ ਕੀ ਕਰਦੇ ਨੇ, ਇੰਨੇ ਪੈਸੇ ਹੋਣ ਦੇ ਬਾਵਜੂਦ ਵੀ, ਇੰਨੀ ਮਾਇਆ ਹੋਣ ਦੇ ਬਾਵਜੂਦ ਵੀ ਆਪਣੀ ਪੱਤ ਆਪਣੀ ਇੱਜ਼ਤ ਗਵਾ ਬੈਂਦੇ ਨੇ, ਕਈ ਵਾਰੀ ਕੁਛ ਰੁਪਈਆਂ ਜਾਂ ਡਾਲਰਾਂ ਦੇ ਪਿੱਛੇ। ਬੜੀ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ। ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਅਸੀਂ ਜਾਣਦੇ ਹਾਂ ਤੇ ਸਾਰੇ ਜਾਣਦੇ ਹੋਣਗੇ, ਉਹਨਾਂ ਦੇ ਸਰਕਲ ਚ ਕੋਈ ਨਾ ਕੋਈ ਇਹੋ ਜਿਹਾ ਹੋਏਗਾ ਕਿ ਪੈਸਾ ਹੋਣ ਦੇ ਬਾਵਜੂਦ ਉਹ ਪੈਸਾ ਉਹਨਾਂ ਨੂੰ ਸੁੱਖ ਨਹੀਂ ਦਿੰਦਾ। ਔਰ ਇਹ ਵੀ ਇੱਕ ਨੁਕਤਾ ਆ, ਕਈ ਵਾਰੀ ਗੱਲ ਚੱਲੀ ਕਿ ਜਿਹੜਾ ਇਹਦੀ ਤਸੀਰ ਕੀ ਹੈ, ਪੈਸੇ ਦੀ ਮਾਇਆ ਦੀ ਤਸੀਰ ਕੀ ਹੈ। ਇੰਨਾ ਵੀ ਸੀਰੀਅਸਲੀ ਲੈਣਾ ਨਹੀਂ ਚਾਹੀਦਾ, ਕਿਉਂਕਿ ਇਹ ਜਿਹੜੀ ਮਾਇਆ ਹੈ, ਪੈਸਾ ਹੈ, ਇਹ ਆਰਟੀਫਿਸ਼ਲ ਹੈ। ਇਹਦਾ ਸਬੂਤ ਮੋਦੀ ਸਾਹਿਬ ਨੇ ਦੇ ਦਿੱਤਾ ਸੀ 2 ਸਾਲ ਪਹਿਲਾਂ ਹੀ। ਰਾਤ ਵਿਚਾਲੇ ਨੋਟ ਬੰਦ ਕਰਤੇ ਸੀ ਤੇ ਧਰੇ ਧਰਾਏ ਰਹਿ ਗਈਆਂ ਦੱਥੀਆਂ ਜਿਨ੍ਹਾਂ ਦੀਆਂ ਰਹਿਣੀਆਂ ਸੀ। ਟੈਂਕੀਆਂ ਚੋਂ ਪੈਸੇ ਕੱਢੇ ਲੋਕਾਂ ਦੇ, ਕਮਾਲ ਹੋ ਗਈ। ਦੇਖੋ, ਟੈਂਕੀ ਪਾਣੀ ਦੀ ਹੋਣੀ ਚਾਹੀਦੀ ਸੀ ਤੇ ਉੱਥੇ ਪੈਸੇ ਰੱਖੇ ਹੋਏ ਸੀ। ਪਰ ਦੂਸਰੇ ਪਾਸੇ ਸ਼ਾਸਤਰ ਇਹ ਵੀ ਕਹਿੰਦੇ ਨੇ ਕਿ ਪਾਣੀ ਅਤੇ ਪੈਸਾ ਜਾਂ ਮਾਇਆ ਚੱਲਦੇ ਹੀ ਚੰਗੇ ਲੱਗਦੇ ਨੇ। ਮੈਨੂੰ ਲੱਗਦਾ ਟੈਂਕੀਆਂ ਚ ਤਾਂ ਪੈਸੇ ਰੱਖ ਦਿੱਤੇ ਹੋਣੇ ਆ ਕਿ ਪਾਣੀ ਦੀ ਥਾਂ ਮਾਇਆ ਰੱਖ ਦਿੱਤੀ ਜਾਵੇ। ਸੋ ਇਹ ਅਟਲ ਸੱਚਾਈ ਹੈ ਕਿ ਮਾਇਆ, ਪੈਸਾ, ਦੌਲਤ ਇਹਦੀ ਆਈ ਚਲਾਈ ਹੁੰਦੀ ਰਹੇ ਤਾਂ ਹੀ ਇਨਸਾਨ ਜਿਹੜਾ ਆ ਵਧੀਆ ਆਪਣੀ ਸ਼ੇਪ ਦੇ ਵਿੱਚ ਰਹਿੰਦਾ ਆ, ਮਾਨਸਿਕ ਤੌਰ ਤੇ ਸੰਤੁਲਿਤ ਰਹਿੰਦਾ ਆ, ਔਰ ਉਸ ਨੂੰ ਫਿਰ ਆਲੇ ਦੁਆਲੇ ਦੀ ਲੋੜ, ਆਲੇ ਦੁਆਲੇ ਦੀ ਅਹਿਮੀਅਤ ਦਾ ਪਤਾ ਲੱਗਦਾ ਆ। ਜਦੋਂ ਇਹ ਖੜੋਤ ਹੋ ਜਾਂਦੀ ਆ, ਮੰਨ ਲਓ ਕਿ ਪਾਣੀ ਨੂੰ ਤੁਸੀਂ ਖੜਾ ਕਰ ਲਓ ਕਿਤੇ, ਤੇ ਉਹਦੇ ਵਿੱਚ ਫਿਰ ਕੀੜੇ ਮਕੌੜੇ ਚੱਲਣ ਲੱਗ ਪੈਂਦੇ, ਫੰਗਸ ਵਾਇਰਸ ਹਰਿਆਈ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਅਗਰ ਪੈਸਾ ਤੁਸੀਂ ਤਿਜੋਰੀਆਂ 'ਚ ਦੱਬ ਲਓ ਤਾਂ ਉਹ ਪੈਸੇ ਦੀ ਕੋਈ ਕੀਮਤ ਨਹੀਂ ਰਹਿੰਦੀ, ਬੰਦਾ ਹੰਕਾਰੀ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਚੱਲਦੇ ਹੀ ਭਲੇ ਆ, ਤੇ ਹੱਕ ਦੀ ਕਮਾਈ ਜਿਹੜੀ ਹੁੰਦੀ ਹੈ ਨਾ, ਉਸ ਨੂੰ ਖਰਚਣ ਦੇ ਵਿੱਚ ਵੀ ਬੜਾ ਸਕੂਨ ਮਿਲਦਾ ਹੈ। ਜਦੋਂ ਖਰਚਦੇ ਆ ਨਾ ਤਾਂ ਫਿਰ ਲੱਗਦਾ ਆ ਵੀ ਹਾਂ, ਤੁਸੀਂ ਜਿਹੜੀ ਮਿਹਨਤ ਕੀਤੀ ਸੀ ਉਸ ਨੂੰ ਖਰਚ ਰਹੇ ਹੋ, ਔਰ ਕੋਈ ਵੀ ਤੁਸੀਂ ਉਸ ਦੇ ਬਦਲੇ ਚੀਜ਼ ਲੈ ਰਹੇ ਹੋ ਜਾਂ ਕਿਤੇ ਦਾਨ ਪੁੰਨ ਕਰ ਰਹੇ ਹੋ, ਤੇ ਫਿਰ ਉਹਦੇ ਵਿੱਚੋਂ ਬਹੁਤ ਹੀ ਆਨੰਦ ਆਉਂਦਾ ਹੈ। ਲਓ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਜੀ, ਹੱਕ ਦੀ ਕਮਾਈ, ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ।
ਪਾਸੇ ਨੂੰ ਛੱਡ ਸਿਰਤ ਨੂੰ ਸੰਭਾਲੀਏ ਰੁੱਖ ਤੀਆਂ ਪਾਣੀ ਤਿੰਨੋ ਹੀ ਵਿਚਾਲੀਏ ਲਾਲਚ ਨੂੰ ਛੱਡ ਸਿਰਤ ਨੂੰ ਸੰਭਾਲੀਏ ਰੁੱਖ ਤੀਆਂ ਪਾਣੀ ਤਿੰਨੋ ਹੀ ਵਿਚਾਲੀਏ ਸੱਦੋ ਪੂਰਾ ਟਾਈਮ ਪਰਿਵਾਰ ਵਾਸਤੇ ਬਿਮਾਰਲੀ ਖੁਸ਼ੀ ਦੇ ਪਿੱਛੇ ਨਹੀਂ ਉਹ ਦੌੜੀਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਜਾਰੋ ਠੱਗੀ ਠੋਰੀ ਦਾ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਚਾਰੋ ਟੰਗੀ ਚੋਰੀ ਦਾ ਮਾਰ ਦਿੰਦਾ ਪੈਸਾ ਚਾਰੋ ਟੰਗੀ ਚੋਰੀ ਦਾ ਮੈਂ ਇੱਕ ਦੁੱਲੂ ਵਾਲ ਜੇ ਕਰਾਉਣੀ ਚਰਚਾ ਹੁਸ਼ ਹੋ ਕੇ ਮਿੱਤਰਾਂ ਨਾ ਕਰੀ ਖਰਚਾ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਜਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਕੁਛ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਜਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਜਾਰੋ ਠੱਗੀ ਠੋਰੀ ਦਾ
ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਤੇ ਆਸਾ ਦੀ ਵਾਰ ਦੇ ਵਿਚ ਵੀ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ ਕਿ ਜ਼ੋਰ ਵਾਲਾ ਬੰਦਾ ਤਾਕਤਵਰ ਬੰਦਾ ਪੈਸੇ ਵਾਲਾ ਬੰਦਾ ਜਿਸ ਤਰ੍ਹਾਂ ਦੀ ਨੀਤ ਲੈ ਕੇ ਪੈਸਾ ਲੈ ਕੇ ਆਉਂਦਾ ਹੈ ਘਰ ਨੂੰ ਜ਼ੋਰ ਦੇ ਨਾਲ ਠੱਗ ਕੇ ਪਰ ਹਰੇ ਪਰਾਈ ਜਿਹੜੀ ਮਾਇਆ ਹਰ ਕੇ ਆਉਂਦਾ ਹੈ ਠੱਗ ਕੇ ਆਉਂਦਾ ਹੈ ਤੇ ਉਹੀ ਰੂਪ ਉਹਦੇ ਘਰ ਆ ਕੇ ਉਹ ਪੈਸਾ ਧਾਰ ਲੈਂਦਾ ਹੈ। ਸੋ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਦਿਨ ਐਤਵਾਰ ਵਾਲੇ ਦਿਨ ਤੇ ਪਹਿਲਾਂ ਮੌਸਮ ਤੋਂ ਸ਼ੁਰੂ ਕਰਦੇ ਆ। ਕੇਨਸ ਅੱਜ 33 ਡਿਗਰੀ ਰਹੇਗਾ। ਬ੍ਰਿਸਬੇਨ ਅੱਜ ਹਵਾਵਾਂ ਧੂੰਆਂ ਦਿਨ ਸਾਫ਼ ਰਹੇਗਾ 31 ਡਿਗਰੀ। ਇਸੇ ਤਰ੍ਹਾਂ ਕੋਫ ਸਾਰਬਰ ਠੰਡਾ ਆ ਪਰ 24 ਡਿਗਰੀ। ਆਸਟ੍ਰੇਲੀਆ ਦੇ ਵਿਚ ਸਾਰਿਆਂ ਨੂੰ ਜ਼ਿਆਦਾ ਮੇਰੇ ਕੋਲ ਠੰਡਕ ਹੈ ਇਸ ਵੇਲੇ ਕੋਫ ਸਾਰਬਰ ਹੀ ਹੈ ਔਰ ਹਲਕੇ ਹਲਕੇ ਬੱਦਲ ਵੀ ਛਾਏ ਹੋਏ ਨੇ। ਮੀਂਹ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਸਿਡਨੀ ਦੇ ਵਿਚ 26 ਡਿਗਰੀ। ਇਸੇ ਤਰ੍ਹਾਂ ਕੈਨਬਰਾ ਦੇ ਵਿਚ 31 ਡਿਗਰੀ। ਮੈਲਬਰਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 26 ਡਿਗਰੀ। ਐਡਲਿਟ ਦੇ ਵਿਚ 38 ਡਿਗਰੀ ਗਰਮ ਔਰ ਪਰਥ ਦੇ ਵਿਚ 27 ਡਿਗਰੀ ਵੱਧ ਤੋਂ ਵੱਧ ਰਹੇਗਾ। ਡਾਰਵਿਨ ਦੇ ਵਿਚ 36 ਡਿਗਰੀ ਗਰਮ ਮੀਂਹ ਨਹੀਂ ਪਏਗਾ। 42 ਡਿਗਰੀ ਐਲਿਸ ਸਪ੍ਰਿੰਗ ਦੇ ਵਿਚ ਤਾਪਮਾਨ ਅੱਜ ਰਹਿਣ ਦੀ ਸੰਭਾਵਨਾ ਔਰ ਪਰਥ ਨੇ ਰਿਕਾਰਡ ਬਣਾਇਆ ਜੀ 4 ਲਗਾਤਾਰ ਦਿਨ ਜਿਹੜੇ ਨੇ 37 ਡਿਗਰੀ ਤੋਂ ਉੱਤੇ ਗਏ ਨੇ ਸੀਜ਼ਨ ਦੇ ਵਿਚ ਔਰ ਬ੍ਰਿਸਬੇਨ ਦੇ ਵਿਚ ਲਗਾਤਾਰ 2 ਦਿਨ ਜਿਹੜੇ ਨੇ ਪਿਛਲੇ 51 ਸਾਲਾਂ ਦੇ ਵਿਚ ਪਹਿਲੀ ਵਾਰੀ ਹੋਇਆ ਕਿ 37.7 ਡਿਗਰੀ ਤੋਂ ਉੱਤੇ ਟੱਪੇ ਨੇ ਔਰ ਅੰਮ੍ਰਿਤਸਰ ਸਾਹਿਬ ਚਲਦੇ ਆ ਉੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦੋਸਤੋ ਆਸਟ੍ਰੇਲੀਆ ਦੇ ਵਿਚ ਬੜੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ। ਪਰਸੋਂ ਦੀ ਅੱਗ ਜਿਹੜੀ ਮੱਚੀ ਸੀ ਸਿਡਨੀ ਦੇ ਲਾਗੇ ਛਾਗੇ ਉਹ ਬੜਾ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ ਔਰ ਕੈਮਸੀ ਦੇ ਲਾਗੇ ਜਿਹੜੀ ਅੱਗ ਦੇ ਉੱਤੇ ਥੋੜਾ ਕੰਟਰੋਲ ਪਿਆ ਕਿਉਂਕਿ ਥੋੜੀ ਠੰਡ ਹੋ ਗਈ ਸੀਗੀ ਪਰ ਸਿਡਨੀ ਦੀਆਂ ਜਿਹੜੀਆਂ ਅੱਗਾਂ ਨੇ ਖਾਸ ਕਰਕੇ ਨਿਊ ਸਾਊਥ ਵੇਲਸ ਸਾਰੀਆਂ ਅੱਗਾਂ ਬੜੀਆਂ ਭਿਆਨਕ ਲੱਗੀਆਂ ਹੋਈਆਂ ਨੇ। ਇਹਨਾਂ ਨੂੰ ਕੁਝ ਸਮਾਂ ਲੱਗੇਗਾ ਕੰਟਰੋਲ ਕਰਨ ਦੇ ਲਈ। ਇਸੇ ਹੀ ਦੌਰਾਨ ਮਿਡ ਨੌਰਥ ਕੋਸਟ ਯਾਨੀ ਕਿ ਸਾਡੇ ਇਲਾਕੇ ਦੇ ਵਿਚ ਇਕ ਹੈਲੀਕਾਪਟਰ ਕੱਲ 11 ਵਜੇ ਦੁਰਘਟਨਾਗ੍ਰਸਤ ਹੋਇਆ ਕਰੈਸ਼ ਹੋਇਆ ਔਰ ਉਸ ਦੇ ਵਿਚ ਇਕ ਪਾਇਲਟ ਸੀ ਜਿਹੜਾ ਕਿ ਰੱਬ ਦੀ ਮਿਹਰ ਦੇ ਨਾਲ ਉਸਦਾ ਬਚਾਅ ਹੋ ਗਿਆ ਪਰ ਜਿਹੜਾ ਹੈਲੀਕਾਪਟਰ ਹੈ ਉਹ ਬੜੇ ਹੀ ਖਤਰਨਾਕ ਹਾਲਾਤਾਂ ਦੇ ਵਿਚ ਧਰਤੀ ਦੇ ਨਾਲ ਟਕਰਾਇਆ ਔਰ ਉਸਦੇ ਇੰਜਣ ਦੇ ਵਿਚ ਅੱਗ ਲੱਗ ਗਈ ਔਰ ਇਹ ਨੌਰਥ ਈਸਟ ਆਫ ਜਿਹੜਾ ਨਿਊ ਕਾਸਲ ਦੇ ਲਾਗੇ ਦੁਰਘਟਨਾ ਵਾਪਰੀ ਹੈ। ਅੱਗਾਂ ਬੁਝਾਉਣ ਦੇ ਲਈ ਬਹੁਤ ਸਾਰਾ ਅਮਲਾ ਆਸਟ੍ਰੇਲੀਆ ਦਾ ਵਾਲੰਟੀਅਰ ਜਿਹੜੇ ਨੇ ਲੱਗੇ ਹੋਏ ਨੇ ਰੂਰਲ ਬੁਸ਼ ਫਾਇਰ ਬ੍ਰਿਗੇਡ ਦੇ ਔਰ ਸਲੂਟ ਹੈ ਜੀ ਉਹਨਾਂ ਸਾਰਿਆਂ ਨੂੰ ਜਿਹੜੇ ਇਕ ਦੂਸਰੇ ਦੀ ਮਦਦ ਵੀ ਕਰ ਰਹੇ ਨੇ। ਮੈਂ ਇਕ ਤਸਵੀਰ ਦੇਖ ਰਿਹਾ ਜਿੱਥੇ ਓਕਡੇਲ ਦੇ ਵਿਚ ਰਹਿਣ ਵਾਲਾ ਇਕ ਵਿਅਕਤੀ ਨੌਜਵਾਨ ਆਪਣੇ ਐਨ ਧੂੰਆਂ ਰਾਲੀ ਹੋਈ ਪਈ ਹੈ ਉਸਦਾ ਮੂੰਹ ਤੇ ਵੀ ਸਵਾਬ ਕੱਪੜੇ ਵੀ ਸਾਰੇ ਕਾਲੇ ਹੋਏ ਪਏ ਨੇ ਤੇ ਬੈਠਾ ਆਰਾਮ ਕਰ ਰਿਹਾ ਕਿਉਂਕਿ ਉਹ ਇਸ ਤੋਂ ਥੋੜੀ ਦੇਰ ਪਹਿਲਾਂ ਆਪਣੇ ਭਰਾ ਦੇ ਘਰ ਨੂੰ ਬਚਾ ਕੇ ਹਟਿਆ ਸੀ ਔਰ ਇਸ ਤਰ੍ਹਾਂ ਚੱਲਦਾ ਹੈ ਜੀ ਸਾਰੇ ਸੰਸਾਰ ਦੇ ਵਿਚ ਇਕ ਦੂਜੇ ਦੇ ਨਾਲ ਖੜਦੇ ਨੇ ਖੜਨਾ ਪੈਂਦਾ ਖੜਨਾ ਚਾਹੀਦਾ ਵੀ ਹੈ। ਸੋ ਤੁਸੀਂ ਵੀ ਸਰੋਤੇ ਹੋ ਦੋਸਤੋ ਕੋਈ ਨਾ ਕੋਈ ਵਲੰਟੀਅਰ ਸਰਵਿਸ ਜ਼ਰੂਰ ਕਰਿਆ ਕਰੋ ਅਤੇ ਠੀਕ ਹੈ ਅਸੀਂ ਫੰਡ ਰੇਜ਼ਿੰਗ ਸਿੱਖ ਕੌਮ ਬਹੁਤ ਕਰਦੀ ਹੈ ਪੈਸਾ ਆਪਾਂ ਬੜਾ ਸਿੱਟਣ ਲੱਗ ਪਈਦਾ ਪਰ ਜਿਹੜਾ ਫਿਜ਼ੀਕਲੀ ਜਾ ਕੇ ਵੀ ਸੇਵਾ ਕਰਨੀ ਉਹ ਤੋਂ ਵੀ ਜ਼ਿਆਦਾ ਉੱਤਮ ਹੈ ਕਈ ਵਾਰੀ ਇੱਦਾਂ ਹੁੰਦੀ ਹੈ ਲੇਟਲੀ ਦੇਖਣ ਨੂੰ ਮਿਲਿਆ ਫੰਡ ਰੇਜ਼ਿੰਗ ਔਰਗਨਾਈਜੇਸ਼ਨਸ ਕਿ ਟੀ ਸ਼ਰਟਾਂ ਪਾ ਕੇ ਆਪਣੇ ਨੰਬਰ ਬਣਾਉਣ ਦੇ ਵਿੱਚ ਜ਼ਿਆਦਾ ਲੱਗੀਆਂ ਹੁੰਦੀਆਂ ਨੇ ਅਤੇ ਆਪ ਜਾ ਕੇ ਸੇਵਾ ਕਰਨ ਦੇ ਵਿੱਚ ਘੱਟ ਯਕੀਨ ਰੱਖਦੀਆਂ ਨੇ ਅਤੇ ਸਾਨੂੰ ਮੈਨੂੰ ਲੱਗਦਾ ਲੋੜ ਹੈ ਕਿ ਸਿੱਖ ਭਾਈਚਾਰੇ ਨੂੰ ਕਿ ਆਪਣੇ ਨੇੜੇ ਦੀ ਜਿਹੜੀ ਵਲੰਟੀਅਰ ਸਰਵਿਸ ਹੈ ਜਿਨ੍ਹਾਂ ਵਿੱਚ ਕਈ ਸਰਵਿਸਿਜ਼ ਆ ਜਾਂਦੀਆਂ ਨੇ ਫੋਰ ਐਗਜ਼ਾਮਪਲ ਫਾਇਰ ਫਾਈਟਿੰਗ ਹੈ ਹਨਾ ਰੂਰਲ ਬੁਸ਼ ਫਾਇਰ ਫਾਈਟਿੰਗ ਹੈ ਵਾਲੰਟੀਅਰ ਤੁਸੀਂ ਉੱਥੇ ਜਾ ਸਕਦੇ ਹੋ ਕਲੀਨਿੰਗ ਦੇ ਵਿੱਚ ਜਾ ਸਕਦੇ ਹੋ ਜਿਹੜੀ ਨੇਚਰ ਕਲੀਨਿੰਗ ਹੈ ਪਾਰਕ ਕਲੀਨਿੰਗ ਉਹਦੇ ਵਿੱਚ ਵਾਲੰਟੀਅਰ ਕਰ ਸਕਦੇ ਹੋ ਹਸਪਤਾਲਾਂ ਦੇ ਵਿੱਚ ਜਾ ਕੇ ਤੁਸੀਂ ਵਾਲੰਟੀਅਰਿੰਗ ਕਰ ਸਕਦੇ ਹੋ ਸੇਵਾ ਕਰ ਸਕਦੇ ਹੋਰ ਬਹੁਤ ਸਾਰੇ ਤਰੀਕੇ ਨੇ ਬੀਚਾਂ ਦੇ ਉੱਤੇ ਜਾ ਸਕਦੇ ਹੋ ਤੁਸੀਂ ਲਾਈਫ ਸੇਵਰ ਬਣ ਸਕਦੇ ਹੋ ਜਾਂ ਤੁਸੀਂ ਕਿਤੇ ਵੀ ਟ੍ਰੈਫਿਕ ਕੰਟਰੋਲਰ ਬੱਚਿਆਂ ਨੂੰ ਸਵੇਰ ਨੂੰ ਜਿਹੜੇ ਤੁਸੀਂ ਦੇਖੇ ਹੋਣੇ ਆ ਕਿ ਬੱਚਿਆਂ ਨੂੰ ਨੰਘਾਉਂਦੇ ਨੇ ਸੜਕਾਂ ਦੇ ਉੱਤੇ ਸਟੋਪ ਸਾਈਨ ਲੈ ਕੇ ਖੜੇ ਹੁੰਦੇ ਨੇ ਸੋ ਉਹ ਵੀ ਤੁਸੀਂ ਐਜ਼ ਏ ਵਾਲੰਟੀਅਰ ਜੋਬ ਕਰ ਸਕਦੇ ਹੋ ਕੰਮ ਕਰ ਸਕਦੇ ਹੋ ਔਰ ਇਹ ਜਿਹੜਾ ਵਲੰਟੀਅਰ ਬਣਨਾ ਇਹ ਦਿਖਾਵਾ ਨਹੀਂ ਹੈਗਾ ਕਿ ਫੋਟੋਆਂ ਨਹੀਂ ਖਿਚਾਉਣੀਆਂ ਟੀ ਸ਼ਰਟ ਪਾ ਕੇ ਹਾਂ ਵੀ ਮੈਂ ਫਲਾਨੀ ਸੰਸਥਾ ਵੱਲੋਂ ਕਰ ਰਿਹਾ ਇਹ ਆਪਣੀ ਸੈਟਿਸਫੈਕਸ਼ਨ ਦੇ ਲਈ ਆ ਇਹ ਆਪਣੇ ਵਾਸਤੇ ਨੇ ਇਹਦੀ ਸੇਵਾ ਦਾ ਫਲ ਆਪ ਨੂੰ ਮਿਲਣਾ ਆ ਪਰ ਜੇ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਜਿਹੜਾ ਉਹ ਕਹਿੰਦੇ ਨੇ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਤਾਂ ਇਸ ਤਰ੍ਹਾਂ ਕਰਨੀ ਹੈ ਸੇਵਾ ਫਿਰ ਤਾਂ ਉਹ ਲੱਗੇਗੀ ਪਰ ਜੇ ਉਹ ਫਿਰ ਫੋਟੋਆਂ ਖਿਚਾ ਖਿਚਾ ਕੇ ਦੁਨੀਆਂ ਨੂੰ ਦਿਖਾ ਲੈਣੀਆਂ ਨੇ ਵੀ ਮੈਂ ਆਹ ਕਰ ਰਿਹਾ ਮੈਂ ਉਹ ਕਰ ਰਿਹਾ ਮੈਂ ਆਹ ਸੇਵਾ ਕਰ ਰਿਹਾ ਫਿਰ ਉਹ ਸੇਵਾ ਲੱਗਦੀ ਨਹੀਂ ਹੈਗੀ ਇਹ ਵੀ ਇੱਕ ਨੋਟ ਕਰ ਲਓ ਇਹ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਹੈ ਸੇਵਾ ਨੂੰ ਐਡਵਰਟਾਈਜ਼ ਕਰਕੇ ਆਪਣੀ ਹਉਮੈ ਨੂੰ ਪੱਠੇ ਪਾਉਣਾ ਇਹ ਬਿਲਕੁਲ ਸਿਧਾਂਤਾਂ ਦੇ ਉਲਟ ਚਲੇ ਜਾਂਦਾ ਖੈਰ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਜੁੜੇ ਨੇ ਸੁਖਵਿੰਦਰ ਸੌਂਤ ਭਾਜੀ ਸਵੇਰੇ ਪ੍ਰੋਗਰਾਮ ਸ਼ਾਮਲ ਹੋਏ ਸੀ ਸਤਿ ਸ੍ਰੀ ਅਕਾਲ ਭਾਜੀ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਕੀ ਹਾਲ ਚਾਲ ਹੈ ਤੁਹਾਡੀ ਵੀ ਰਿਪੋਰਟ ਲੈਣੀ ਹੈ ਆਲਣ ਦੇ ਅਮਰੀਕ ਭਾਜੀ ਨੂੰ ਤੁਸੀਂ ਵੀ ਹੁਣ ਤੁਹਾਡੇ ਮੇਰੇ ਖਿਆਲ 3-4 ਹਫ਼ਤੇ ਤਾਂ ਹੋ ਗਏ ਹੈ ਨਾ ਛੁੱਟੀਆਂ ਮੁੱਕਣ ਵਾਲੀਆਂ ਨੇ ਦੱਸਿਓ ਜ਼ਰਾ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਦਲਜੀਤ ਸਿੰਘ ਢਿੱਲੋਂ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਕਿ ਜੇ ਮੈਲਬਨ ਜਾਂ ਨੇੜੇ ਤੇੜੇ ਕੋਈ ਦੋਸਤ ਪੰਜਾਬ ਆਇਆ ਹੋਵੇ ਤਾਂ ਅਗਲੇ ਕੁਛ ਦਿਨਾਂ ਵਿੱਚ ਵਾਪਸ ਮੈਲਬਨ ਜਾ ਰਿਹਾ ਹੋਵੇ ਤਾਂ ਇੱਕ ਛੋਟੀ ਜਿਹੀ ਚੀਜ਼ ਭੇਜਣੀ ਹੈ ਉਹਨਾਂ ਨੇ ਆਪਣੇ ਬੇਟੇ ਲਈ ਜ਼ਰੂਰ ਦੱਸਣਾ ਜੀ ਸੋ ਅਗਰ ਕੋਈ ਮੈਲਬਨ ਤੋਂ ਇੰਡੀਆ ਗਿਆ ਹੋਇਆ ਅਤੇ ਵਾਪਸ ਆ ਰਿਹਾ ਅੰਮ੍ਰਿਤਸਰ ਇਲਾਕੇ ਚੋਂ ਤਾਂ ਜ਼ਰੂਰ ਦੱਸਣਾ ਥੋੜ੍ਹੀ ਜਿਹੀ ਲੋੜ ਹੈ ਅਤੇ ਗੀਤ ਸੰਗੀਤ ਆਪਾਂ ਜਾਰੀ ਰੱਖਦੇ ਹਾਂ ਅਤੇ ਤੁਹਾਨੂੰ ਇੱਕ ਬੜਾ ਹੀ ਸੋਹਣਾ ਗੀਤ ਬੜਾ ਹੀ ਖਿੱਚਵਾਂ ਗੀਤ ਸੁਣਾਉਣ ਲੱਗੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਸਾਨਾ ਲੱਟਦਾ ਸਹਿਬਾ ਹੋ ਗਈ ਬਹੁਤ ਹਰਾ ਜੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿਚ ਬੜਾ ਹੀ ਖੂਬਸੂਰਤ ਗੀਤ ਸੁਣਿਆ ਸੀ, ਬੜਾ ਹੀ ਬੁਲੰਦ ਆਵਾਜ਼ ਦੇ ਮਾਲਕ ਸਨ। ਸੋ ਪ੍ਰੋਗਰਾਮ ਦੇ ਵਿਚ ਜਗਤਾਰ ਭਾਜੀ ਵੀ ਜੁਆਇਨ ਕਰ ਗਏ ਨੇ ਤੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਭਾਜੀ। ਔਰ ਕਿਤਾਬ ਦੇ ਸੰਬੰਧ ਵਿਚ ਉਹਨਾਂ ਨੇ ਬਹੁਤ ਹੀ ਸੋਹਣਾ ਇੱਕ ਵਿਚਾਰ ਤਸਵੀਰ ਦੇ ਉੱਤੇ ਲਿਖ ਕੇ ਭੇਜਿਆ ਜਿਹੜਾ ਕਿ ਮੈਂ ਲਾਈਵ ਬਲੌਗ ਦੇ ਉੱਤੇ ਸਾਂਝਾ ਕਰ ਦਿੱਤਾ। ਕਹਿੰਦੇ ਨੇ ਕਿ ਕਿਤਾਬ ਤੇ ਘੱਟਾ ਪੈਣ ਨਾਲ ਕਹਾਣੀ ਨਹੀਂ ਬਦਲ ਜਾਂਦੀ, ਬਸ ਉਸ ਕਿਤਾਬ ਤੋਂ ਘੱਟਾ ਝਾੜ ਕੇ ਪੜ੍ਹਨ ਦੀ ਕੋਸ਼ਿਸ਼ ਕਰੋ, ਮੌਜੂਦਾ ਸ਼ਿਕਵੇ ਸ਼ਿਕਾਇਤਾਂ ਆਪਣੇ ਆਪ ਖਤਮ ਹੋ ਜਾਣਗੇ। ਸ਼ੁਭ ਸਵੇਰ ਦੋਸਤੋ ਤੁਹਾਡੀ ਕੇ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਕਿਤਾਬ ਤੇ ਘੱਟਾ ਪੈਣ ਨਾਲ ਕਹਾਣੀ ਨਹੀਂ ਬਦਲ ਜਾਂਦੀ, ਕਹਾਣੀ ਉਹੀ ਰਹਿੰਦੀ ਹੈ। ਕਿਤਾਬ ਦੇ ਵਿੱਚ ਜਿਹੜਾ ਗਿਆਨ ਲਿਖਿਆ ਹੋਇਆ, ਜਿਹੜਾ ਐਕਸਪੀਰੀਅੰਸ ਲਿਖਿਆ ਹੋਇਆ, ਉਹ ਉਹੀ ਰਹਿੰਦਾ ਹੈ। ਸੋ ਇਸ ਕਰਕੇ ਪੜ੍ਹਨਾ ਬੜਾ ਜ਼ਰੂਰੀ ਹੈ, ਪੜ੍ਹਨਾ ਚਾਹੀਦਾ ਹੈ। ਤੇ ਚਾਹੇ ਇੱਕ ਪੰਨਾ ਹੀ ਪੜ੍ਹੋ, ਜ਼ਰੂਰ ਪੜ੍ਹੋ। ਇਹ ਆਦਤ ਜਿਹੜੀ ਆ ਪਾ ਲੈਣੀ ਚਾਹੀਦੀ ਹੈ ਜਵਾਨੀ ਦੇ ਵਿੱਚ ਹੀ। ਬਚਪਨ 'ਚ ਤਾਂ ਅਸੀਂ ਚਲੋ ਕਿਤਾਬਾਂ ਪੜ੍ਹਦੇ ਹਾਂ, ਸਕੂਲਾਂ ਦੇ ਵਿੱਚ ਸਾਨੂੰ ਪੜ੍ਹਾਈਆਂ ਜਾਂਦੀਆਂ, ਧੱਕੇ ਨਾਲ ਪੜ੍ਹਾਈਆਂ ਜਾਂਦੀਆਂ, ਪਰ ਇਸ ਨੂੰ ਕਦੇ ਛੱਡਣਾ ਨਹੀਂ ਚਾਹੀਦਾ, ਇਸ ਆਦਤ ਨੂੰ, ਔਰ ਇਹਨੂੰ ਜਾਰੀ ਰੱਖਣਾ ਚਾਹੀਦਾ। ਔਰ ਬੁਢਾਪੇ ਦੇ ਵਿੱਚ ਨਾ ਤੁਸੀਂ ਜਦੋਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਹੋਬੀ ਪਾਲ ਲਈ ਹੁੰਦੀ ਹੈ ਤਾਂ ਬੜਾ ਚੰਗਾ ਲੱਗਦਾ। ਬਹੁਤ ਸਾਰੀਆਂ ਤੁਸੀਂ ਹੋਬੀਜ਼ ਪਾਲ ਸਕਦੇ ਹੋ, ਗਾਰਡਨਿੰਗ, ਟਰੈਵਲ ਐਂਡ ਆਲ ਦੈਟ, ਪਰ ਇਹਨਾਂ ਦੇ ਵਿੱਚ ਵੀ ਫਿਜ਼ੀਕਲ ਐਸਪੈਕਟ ਹੈਗੇ, ਇਹ ਵੀ ਪਾਲਣੀਆਂ ਚਾਹੀਦੀਆਂ। ਪਰ ਪੜ੍ਹਨ ਦੇ ਨਾਲ ਕੀ ਹੁੰਦਾ ਆ ਕਿ ਤੁਸੀਂ ਜੁੜੇ ਰਹਿੰਦੇ ਹੋ ਕਿਸੇ ਦੇ ਵਿਚਾਰਾਂ ਨੂੰ, ਸੁਣ ਰਹੇ ਹੁੰਦੇ ਆ ਅਸਲ ਦੇ ਵਿੱਚ। ਕਿਉਂ ਸੁਣ ਰਹੇ ਹੁੰਦੇ ਆ? ਕਿਉਂਕਿ ਜਿਸ ਨੇ ਲਿਖਿਆ ਹੁੰਦਾ ਉਹ ਦੱਸ ਰਿਹਾ ਹੁੰਦਾ ਤੇ ਤੁਸੀਂ ਸੁਣ ਰਹੇ ਹੁੰਦੇ ਆ। ਸੁਣਨਾ ਇੱਕ ਬੜਾ ਆਰਟ ਹੈ, ਸੋ ਕਿਤਾਬ ਪੜ੍ਹਨਾ ਵੀ ਸੁਣਨਾ ਹੀ ਹੈ। ਸੋ ਜਦੋਂ ਅਸੀਂ ਗੁਰਬਾਣੀ ਵੀ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਅਸਲ ਦੇ ਵਿੱਚ ਅਸੀਂ ਗੁਰੂ ਨੂੰ ਹੀ ਸੁਣ ਰਹੇ ਹੁੰਦੇ ਹਾਂ। ਸੋ ਇਹ ਵੀ ਇੱਕ ਵਧੀਆ ਆਰਟ ਹੈ। ਤੇ ਕਿਤਾਬਾਂ ਦੀ ਗੱਲ ਇਹ ਹੈ ਕਿ ਕਿਤਾਬਾਂ ਦੀ ਦੁਨੀਆ ਵੀ ਬੜੀ ਵੱਡੀ ਹੈ, ਹਰ ਕੋਈ ਬੰਦਾ ਆਪਣੇ ਆਪਣੇ ਪਰਸਪੈਕਟਿਵ ਲਿਖ ਰਿਹਾ। ਪੜ੍ਹਨੀ ਕਿਤਾਬ ਕਿਸ ਤਰ੍ਹਾਂ? ਵਿਵੇਕ ਬੁੱਧ ਨਾਲ। ਕਈ ਵਾਰੀ ਆਰਟ ਜਿਹੜਾ ਰਾਈਟਰ ਹੁੰਦਾ ਨਾ, ਉਹ ਆਪਣੀ ਮਰਜ਼ੀ ਨਾਲ ਵੀ ਲਿਖਦਾ ਆ, ਉਹਦੇ ਆਪਣੇ ਵਿਚਾਰ ਹੁੰਦੇ ਨੇ, ਜਾਂ ਕਈ ਵਾਰੀ ਪ੍ਰਭਾਵਿਤ ਹੋ ਕੇ ਕਿਤਾਬਾਂ ਲਿਖਾਈਆਂ ਵੀ ਜਾਂਦੀਆਂ ਨੇ, ਇਹ ਵੀ ਇੱਕ ਕਾਫੀ ਰੁਝਾਨ ਚੱਲ ਰਿਹਾ। ਪਰ ਵਿਵੇਕ ਬੁੱਧ ਨਾਲ ਪੜ੍ਹਨਾ, ਉਹਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਸਹੀ ਆ ਉਹ ਰੱਖ ਲਓ, ਨਹੀਂ ਚਾਹੀਦੀ ਸਹੀ ਹੈਗੀ ਉਹ ਨਾ ਰੱਖਣੀ। ਸੋ ਇਹ ਵੀ ਇੱਕ ਆਦਤ ਜਿਹੜੀ ਆਪਾਂ ਨੂੰ ਪਾਉਣੀ ਚਾਹੀਦੀ ਹੈ ਕਿ ਵਿਵੇਕ ਬੁੱਧ ਦੇ ਨਾਲ ਜਿਹੜੀ ਵੀ ਕੋਈ ਵੀ ਚੀਜ਼ ਪੜ੍ਹਨੀ ਆ, ਸੁਣਨੀ ਆ, ਗ੍ਰਹਿਣ ਕਰਨੀ ਆ, ਉਸ ਨੂੰ ਛਾਂਟ ਕੇ ਕਰਨਾ ਆ। ਇੱਦਾਂ ਨਹੀਂ ਵੀ ਜੋ ਰਾਈਟਰ ਕਹਿ ਗਿਆ ਤਾਂ ਬਸ ਆਪਾਂ ਲਕੀਰ ਕੇ ਫਕੀਰ ਬਣ ਜਾਣਾ, ਸਟੈਟਿਸਟਿਕਸ ਦੇ ਹਿਸਾਬ ਨਾਲ ਚੱਲੀ ਜਾਣਾ, ਇੱਦਾਂ ਨਹੀਂ। ਖੈਰ ਸਾਡੇ ਨਾਲ ਗੌਰਵ ਸ਼ਰਮਾ ਜੀ ਕਹਿੰਦੇ ਨੇ ਕਿ ਗਾਣਾ ਲਗਾ ਦਿਓ ਅੱਜ ਹੀ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਬੀਬਾ ਸਾਡਾ ਦਿਲ ਮੋੜ ਦੇ। ਕਿਆ ਬਾਤ ਹੈ, ਕੋਈ ਨਹੀਂ, ਆ ਲੈਣ ਦਿਓ ਅਮਰੀਕ ਭਾਜੀ ਨੂੰ। ਰਵਿੰਦਰ ਸਿੰਘ ਸਿੰਨੀ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਣਾਓ ਕੀ ਹਾਲ ਚਾਲ ਹੈ ਜੀ? ਤੇ ਬਿਲਕੁਲ ਬਹੁਤ ਵਧੀਆ, ਸੋਹਣਾ ਕਹਿੰਦਾ ਗੀਤ ਚੱਲ ਰਹੇ ਨੇ, ਸ਼ੁਕਰੀਆ ਜੀ। ਕਿਰਤ ਮਨੂ ਵੀ ਈਮੇਲ ਦੇ ਜ਼ਰੀਏ ਜੁੜੀ ਹੈ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਦਲਜੀਤ ਅੰਕਲ ਨੂੰ ਦੱਸ ਦਿਓ ਮੇਰੇ ਮੰਮੀ ਪਾਪਾ ਬੇਟਾ ਤੇ ਸਿਸਟਰ ਬ੍ਰਿਸਬੇਨ ਨੂੰ ਆ ਰਹੇ ਨੇ 16 ਦਸੰਬਰ ਨੂੰ, ਤੇ ਜੇ ਕੁਛ ਤੁਸੀਂ ਭੇਜਣਾ ਤਾਂ ਜ਼ਰੂਰ ਇਹਨਾਂ ਕੋਲ ਭੇਜ ਸਕਦੇ ਹੋ। ਥੈਂਕ ਯੂ ਜੀ। ਲਓ ਜੀ ਦਲਜੀਤ ਸਿੰਘ ਜੀ ਆ ਗਈ ਜਾਣਕਾਰੀ। ਤਾਂ ਰਾਜਨਦੀਪ ਕੀ ਹਾਲ ਚਾਲ ਹੈ ਕੈਨਬਰਾ ਵਾਲੇ? ਉਹ ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ ਫਤਿਹ ਜੀ ਫਤਿਹ। ਔਰ ਕਹਿੰਦੇ ਨੇ ਸੱਤੀ ਸੱਲਣ ਵੀ ਆ ਗਏ ਨੇ ਪ੍ਰੋਗਰਾਮ ਚ ਮਹਿੰਦੀਪੁਰੀਆ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਸੱਤੀ? ਠੀਕ ਠਾਕ ਹੋ। ਗੌਰਵ ਸ਼ਰਮਾ ਜੀ, ਤੁਹਾਡਾ ਇੱਕ ਜਿਹੜਾ ਰਿਪੋਰਟ ਵਾਲਾ ਮੈਸੇਜ ਹੈ ਨਾ, ਤੇ ਉਹ ਮੈਂ ਅਮਰੀਕ ਭਾਜੀ ਦੇ ਆਇਆਂ ਤੇ ਹੀ ਪੜਾਂਗਾ, ਤੇ ਉਹ ਵੀ ਬੜੀ ਛੇਤੀ ਆਉਂਦੇ ਹੋਣਗੇ। ਪਰ ਉਹ ਤੋਂ ਪਹਿਲਾਂ ਨਾ ਤੁਹਾਨੂੰ ਮੈਂ ਇੱਕ ਗੀਤ ਸੁਣਾ ਦਿੰਦਾ। ਇਹ ਗੀਤ ਜਿਹੜਾ ਆ, ਵੈਸੇ ਤਾਂ ਇੱਕ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ, ਜੇ ਅੱਖੀਆਂ ਦੇ ਸਾਹਮਣੇ ਨੇ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ। ਇਹ ਹੁਣ ਮੈਨੂੰ ਪਤਾ ਨਹੀਂ ਕਿਹਨੇ ਕਿਹਨੇ ਗਾਇਆ ਸੀਗਾ, ਜਰਾ ਭੇਜਿਓ। ਮੈਨੂੰ ਲੱਗਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਸੀ, ਪਰ ਤੁਹਾਨੂੰ ਇੱਕ ਮੈਂ ਗੀਤ ਸੁਣਾਉਣ ਲੱਗਾ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿੱਚ। ਇਸ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ 2010 ਦਾ, ਅਤੇ ਬੜਾ ਇਹ ਗੀਤ ਚੱਲਿਆ, ਡੀਜਿਆਂ 'ਤੇ ਵੱਜਿਆ ਬੜਾ, ਮਤਲਬ ਇਹ ਵਨ ਆਫ ਦਾ ਫੇਵਰੇਟ ਸੌਂਗ, ਇਕੱਲਾ ਮੇਰਾ ਨਹੀਂ ਰਿਹਾ, ਸਾਰਿਆਂ ਦਾ ਹੀ ਰਿਹਾ। ਇੱਥੋਂ ਤੱਕ ਕਿ ਮੈਨੂੰ ਯਾਦ ਹੈ ਕਿ ਲੰਡਨ ਅਸੀਂ ਗਏ 2011 ਦੇ ਵਿੱਚ, ਅਤੇ ਉੱਥੇ ਬੜਾ ਮੌਕਾ ਮਿਲਿਆ ਕਈਆਂ ਨੂੰ ਮਿਲਣ ਦਾ, ਜੈਜ਼ੀ ਬੈਂਸ ਉਹਨਾਂ ਨੂੰ, ਸੁਖਜਿੰਦਰ ਸਿੰਘ ਦਾ, ਅਮਨ ਹੇਅਰ, ਅਤੇ ਮੈਂ ਅਮਨ ਹੇਅਰ ਨਾਲ ਬੈਠਾ ਗੱਲ ਕਰ ਰਿਹਾ ਸੀ, ਅਤੇ ਮੈਂ ਉਹਨੂੰ ਕਿਹਾ ਵੀ ਕੋਈ ਇਹੋ ਜਿਹਾ ਗੀਤ ਜਿਹੜਾ ਤੈਨੂੰ ਲੱਗਦਾ ਵੀ ਜੇ ਤੂੰ ਮਿਊਜ਼ਿਕ ਦਿੰਦਾ ਤਾਂ ਜ਼ਿਆਦਾ ਵਧੀਆ ਸੀ? ਕਹਿੰਦਾ ਹਾਂ, ਇਹ ਜਿਹੜਾ ਦਿੱਤਾ ਨਾ ਦਸ ਜਾਂ ਮੇਲਣੇ, ਇਹ ਜਿਹੜਾ ਮੈਂ ਮਿਊਜ਼ਿਕ ਦੇਣਾ ਚਾਹੁੰਦਾ ਸੀ। ਤੇ ਲਓ ਜੀ, ਗੀਤ ਸੁਣਦੇ ਆ, ਗੀਤ ਦਾ ਆਨੰਦ ਮਾਣੋ ਤੇ ਪੁਰਾਣੀਆਂ ਯਾਦਾਂ ਨੂੰ ਕਰੋ ਤਾਜ਼ਾ, ਤੇ ਇਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਲੈ ਕੇ ਆਉਣੇ ਪ੍ਰੋਗਰਾਮ ਚ।
ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਜੀ, ਆਇਆਂ ਨੂੰ ਸਾਰੇ ਸਰੋਤਿਆਂ ਨੂੰ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਤੇ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ ਚੜ੍ਹਦੀ ਕਲਾ ਚੋਂ? ਤੇ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੋਇਆ ਦਿਲ ਵਾਲੀ ਗੱਲ, ਅੱਜ ਐਤਵਾਰ ਵਾਲਾ ਪ੍ਰੋਗਰਾਮ 5-6 ਹਫ਼ਤਿਆਂ ਬਾਅਦ ਕਰ ਰਹੇ ਹਾਂ, ਕਿਉਂਕਿ ਪਿਛਲੇ ਕੁਝ ਸਮੇਂ ਇੰਡੀਆ ਦੇ ਵਿੱਚ ਗੁਜ਼ਾਰਨ ਦਾ ਮੌਕਾ ਮਿਲਿਆ, ਪਾਕਿਸਤਾਨ ਵੀ ਗਏ, ਬਹੁਤ ਸਾਰੀਆਂ ਉੱਥੇ ਗਤੀਵਿਧੀਆਂ ਹੋਈਆਂ ਤੇ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਜੁਆਇਨ ਕਰ ਗਏ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ, ਠੀਕ ਠਾਕ ਹੋ?
ਸਾਰੇ, ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਜਿਹੜੇ ਕਿਹਾ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਸਾਰਿਆਂ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਅਤੇ ਆਮ ਅਮਨਦੀਪ ਜਿਹੜੇ ਸਾਡੇ ਸੁਪਰੀਮੋ ਹਨ ਦੁਖੀ ਨੀ ਦੇਣੀ ਪਾਰਟੀ ਦੇ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਉਹ ਪਾਕਿਸਤਾਨ ਰਿਟਰਨ ਵੀ ਹੋ ਗਏ, ਇੱਕ ਹੋਰ ਉਹਨਾਂ ਦੀ ਪਾਕਿਸਤਾਨ ਰਿਟਰਨ ਵੀ ਕਹਿ ਸਕਦੇ ਆ ਅਮਨਦੀਪ ਸਿੰਘ ਸਿੱਧੂ।
ਤੁਸੀਂ ਫਿਰ ਉਹ ਆਪਣਾ ਉਰਦੂ ਵਾਲਾ ਨੀ ਕੀਤਾ, ਜਵਾਨ ਏ ਸੀਰੀ ਬਾਬਾ ਏ ਬ੍ਰੋਡਕਾਸਟਿੰਗ,
ਉਹ ਫਿਰ ਸਾਂਭ ਕੇ ਰੱਖੇ ਹੋ ਨਾ, ਫਿਰ ਸਾਰੇ ਇਕਦਮ ਨੀ ਨਾ ਲਾਣੇ, ਹੁਣ ਨਵੇਂ ਨਵੇਂ ਟੋਲਣੇ।
ਹੁਣ ਤੁਸੀਂ ਹੋਰ ਕੱਲ ਰਿਟਰਨ ਏ ਪਾਕਿਸਤਾਨ,
ਰਿਟਰਨ ਏ ਪਾਕਿਸਤਾਨ, ਜਿੰਦਾ ਸੁਪਰੀਮੋ, ਦੁਖੀ ਨੀ ਦੇਣੀ ਪਾਰਟੀ,
ਠੀਕ ਹੈ ਸੁਪਰੀਮੋ। ਅੱਛਾ ਮੈਨੂੰ ਇਹ ਦੱਸੋ ਵੀ ਸਿਡਨੀ ਸਾਰੇ ਠੀਕ ਹੈ?
ਸੁਪਰੀਮੋ
ਸਿਡਨੀ ਅੱਗਾਂ ਲੱਗੀਆਂ ਹੋਈਆਂ ਤੁਹਾਡੇ ਲਾਗੇ ਛਾਗੇ, ਬਹੁਤ ਧੂਆਂ ਘਟਿਆ ਕਿ ਨਹੀਂ?
ਅਮਦੀਪ ਸ਼ਾਮ ਦੇ ਵੇਲੇ ਕਾਫੀ ਧੂਆਂ ਹੋ ਜਾਂਦਾ, ਇੱਥੇ 4-5 ਵਜੇ ਤੋਂ ਬਾਅਦ ਕਾਫੀ ਧੂਆਂ ਹੋ ਜਾਂਦਾ, ਅੱਗਾਂ ਕਾਫੀ ਲੱਗੀਆਂ ਆ। ਤੇ ਇਹ ਜਿਹੜੀ ਅੱਗ ਆ ਨਾ, ਪਿਕਟਨ ਤੋਂ ਬਾਅਦ ਮੌਸਮ ਜਿਹੜਾ ਖੁੱਲ ਜਾਂਦਾ, ਪਿਕਟਨ ਜਿਹੜਾ ਸ਼ਹਿਰ ਆ ਨਾ ਸਿਡਨੀ ਤੋਂ ਬਾਹਰ, ਉੱਥੇ ਤੱਕ ਧੂਆਂ ਹੁੰਦਾ, ਉਸ ਤੋਂ ਬਾਅਦ ਮੌਸਮ ਜਿਹੜਾ ਬਹੁਤ ਵਧੀਆ ਹੋ ਜਾਂਦਾ, ਬਾਰਗੋ, ਟੈਮੂਰ, ਜੈਰਿੰਗ ਬੋਲ, ਉਧਰ ਜਿਹੜੇ ਸਾਰੇ ਛੋਟੇ ਛੋਟੇ ਸਿਟੀਜ਼ ਆ ਉਹਨਾਂ ਚ ਬਹੁਤ ਵਧੀਆ ਮੌਸਮ ਵੇਲੇ ਆ। ਤੇ ਲੇਕਿਨ ਸਿਡਨੀ ਦੇ ਵਿਚ ਮੌਸਮ ਜਿਹੜਾ ਖਰਾਬ ਆ, ਵਧੀਆ ਨੀ ਹੈ।
ਸਿਡਨੀ ਦੇ ਲਾਗੇ ਫਿਰ ਅੱਗਾਂ ਲੱਗੀਆਂ ਹੋਈਆਂ ਨੇ ਨਾ ਕਾਫੀ, ਤੇ ਹਾਂਜੀ ਅਮਰੀਕ ਭਾਜੀ, ਕੁਛ ਆਪਾਂ ਖਬਰਾਂ ਵੀ ਕਰਨੀਆਂ, ਫਿਰ ਗੱਲਾਂ ਬਾਤਾਂ ਵੀ ਆਪਾਂ ਪਾਕਿਸਤਾਨ ਦੀਆਂ ਵੀ ਕਰਨੀਆਂ, ਤੁਹਾਡੇ ਵੀ ਕਈ ਤਜਰਬੇ ਆ, ਤੁਸੀਂ ਵੀ 5-6 ਹਫ਼ਤੇ ਤੋਂ ਐਨ ਰੈਡੀ ਬੈਠੇ ਹੋ। ਤਾਂ ਇੱਕ ਨਾ ਜਿਹੜੀ ਇੰਡੀਆ ਦੇ ਵਿਚ ਹੁਣ ਚੱਲ ਰਹੀ ਆ, ਮਤਲਬ ਰੇਪ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਚੱਲਣ ਲੱਗ ਪੈਂਦੀਆਂ, ਜਦੋਂ ਇੱਕ ਮਾੜੀ ਘਟਨਾ ਵਾਪਰਦੀ ਆ ਨਾ, ਫਿਰ ਹੋਰ ਕਈ ਕੇਸ ਜਿਹੜੇ ਨੇ ਉਹ ਮੂਹਰੇ ਆ ਜਾਂਦੇ ਨੇ। ਪਹਿਲਾਂ ਤਾਂ ਮੈਂ ਤੁਹਾਡੀ ਟਿੱਪਣੀ ਜਾਣਨਾ ਚਾਹਾਂਗਾ ਕਿ ਜਿਹੜਾ ਹੈਦਰਾਬਾਦ ਪੁਲਿਸ ਨੇ ਉਹ 4 ਮੁਲਜ਼ਮ ਜਿਹੜੇ ਸੀਗੇ ਉਹਨਾਂ ਨੂੰ, ਉਹਨਾਂ ਦਾ ਐਨਕਾਊਂਟਰ ਕੀਤਾ ਉੱਥੇ ਜਾ ਕੇ ਘਟਨਾ ਸਥਲ ਦੇ ਉੱਤੇ, ਥਾਂ ਦੇ ਉੱਤੇ, ਉਸ ਦੀ ਜਿਹੜੀ ਬੜੀ ਸ਼ਲਾਘਾ ਕੀਤੀ ਜਾ ਰਹੀ ਹੈ ਵੀ ਜੇ ਇਹ ਡਿਲੀਵਰ ਕੀਤਾ ਜਸਟਿਸ, ਪਰ ਕਿਤੇ ਨਾ ਕਿਤੇ ਇਹ ਜਿਹੜੀ ਰਵਾਇਤ ਹੈ ਇਹਦੇ ਵਿਚ ਵੀ ਮੈਨੂੰ ਬਹੁਤ ਖਾਮੀਆਂ ਲੱਗਦੀਆਂ ਨੇ। ਮੈਨੂੰ ਮੇਰੀ ਆਪਣੀ ਫੀਲਿੰਗ ਹੈ ਕਿ ਜਿਹੜੇ ਲੀਡਰ ਨੇ, ਜਿਹੜੇ ਹੁਣ ਤੁਸੀਂ ਦੇਖੋ 250-250 ਜਿਹੜੇ MP ਨੇ ਉਹਨਾਂ ਦੇ ਕੇਸ ਚੱਲ ਰਹੇ ਨੇ, ਉਹਨਾਂ ਵਿਚੋਂ ਕਈਆਂ ਦੇ ਬਲਾਤਕਾਰ ਦੇ ਕੇਸ ਵੀ ਚੱਲ ਰਹੇ ਆ। ਇੱਕ ਸ਼ਾਇਦ ਆਦਿਤਿਆ ਆਨੰਦ ਜਿਹੜਾ ਦੇਸ਼ ਤੋਂ ਬਲਾਤਕਾਰ ਦੇ ਕੇਸ ਦੇ ਵਿਚ ਭਗੌੜਾ ਹੋਇਆ, ਉਹਨਾਂ ਆਪਣਾ ਦੇਸ਼ ਵੀ ਬਣਾ ਲਿਆ ਉੱਥੇ, ਹਿੰਦੂ ਰਾਸ਼ਟਰ, ਹਨਾ। ਸੋ ਜਦੋਂ ਤਾਂ ਗੱਲ ਆਉਂਦੀ ਹੈ ਲੀਡਰਾਂ ਦੀ, ਵੱਡੇ ਲੋਕਾਂ ਦੀ, ਤਾਂ ਉੱਥੇ ਕੋਈ ਸੁਣਵਾਈ ਨਹੀਂ। 20-25-25-30-30 ਸਾਲ ਹੋਈ ਜਾਂਦਾ ਆ। ਹੁਣ 1984 ਦੇ ਵਿਚ ਕੀ ਇਸ ਤਰ੍ਹਾਂ ਦੇ ਬਲਾਤਕਾਰ ਨਹੀਂ ਹੋਏ, ਕੀ ਉੱਥੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਲੁੱਟੀ ਗਈ? ਉਹ ਵੀ ਲੁੱਟੀ ਗਈ ਆ। ਤੇ ਉਹਨਾਂ ਦੇ ਜਿਹੜੇ ਕ੍ਰਿਮੀਨਲ ਸੀਗੇ, ਉਹਨਾਂ ਦੇ ਜਿਹੜੇ ਦੋਸ਼ੀ ਸੀ, ਉਹ ਉਹਨਾਂ ਦੇ ਉੱਤੇ ਕੇਸ ਵੀ ਨਹੀਂ ਚੱਲਣ ਦਿੱਤੇ। ਤੇ ਇੱਕ ਪਾਸੇ ਇਹ ਆ ਕਿ ਇਹ ਜਿਹੜੇ ਚਾਰ ਨੌਜਵਾਨ ਸੀਗੇ, ਇਹਨਾਂ ਨੇ ਬੜੀ ਘਿਨਾਉਣੀ ਹਰਕਤ ਕੀਤੀ ਆ, ਤੇ ਉਸ ਤੋਂ ਬਾਅਦ ਇਹਨਾਂ ਦਾ ਐਨਕਾਊਂਟਰ ਵੀ ਕਰ ਦਿੱਤਾ ਗਿਆ ਔਰ ਦੁਨੀਆਂ ਵੀ ਖੁਸ਼ ਹੈ। ਤੁਸੀਂ ਇਸ ਨੂੰ ਕਿਸ ਸੰਦਰਭ ਵਿਚ ਦੇਖਦੇ ਹੋ ਅਮਰੀਕ ਜੀ?
ਮੈਂ ਅਮਨਦੀਪ ਇਹਨੂੰ ਇਸ ਸੰਦਰਭ ਵਿਚ ਦੇਖਦਾ, ਜਿਸ ਵੇਲੇ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਨਾ, ਬਲਾਤਕਾਰ ਦੀ ਜਾਂ ਹੋਰ ਘਟਨਾ ਵਾਪਰਦੀ ਆ, ਸਾਰੇ ਦੇਸ਼ ਵਿਚ ਇੱਕ ਲਹਿਰ ਜਿਹੀ ਚੱਲਣ ਲੱਗ ਪੈਂਦੀ ਹੈ ਨਾ, ਬਲਾਤਕਾਰੀਆਂ ਨੂੰ ਨਾ ਰਸਤੇ ਵਿਚ ਖੜੇ ਕਰਨਾ ਦੇ ਦੇਣੀ ਚਾਹੀਦੀ, ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਆਮ ਜਿਹੜੀ ਸਾਡੀ ਸੋਸਾਇਟੀ ਦੀ ਇਹ ਭਾਵਨਾ ਹੈ, ਉਹਨਾਂ ਦਾ ਪਰਸਪੈਕਟਿਵ ਹੁੰਦਾ, ਉਹਨਾਂ ਉਹ ਕਹਿੰਦੇ ਏਦਾਂ ਕਰੋ। ਜੇ ਹੁਣ ਪੁਲਿਸ ਨੇ ਏਦਾਂ ਕੀਤਾ ਤਾਂ ਮੇਰੇ ਖਿਆਲ ਚ ਪੁਲਿਸ ਦਾ ਕਸੂਰ ਨਹੀਂ ਹੈ, ਕਿਉਂਕਿ ਅਸੀਂ ਇੱਕ ਤਰ੍ਹਾਂ ਦੀ ਰਾਏ ਬਣਾ ਦਿੰਦੇ ਹਾਂ ਇਹਨਾਂ ਨੂੰ ਏਦਾਂ ਕਰ ਦੇਣਾ ਚਾਹੀਦਾ, ਇਹਨਾਂ ਨੂੰ ਫਾਹੇ ਲਾ ਦੇਣਾ ਚਾਹੀਦਾ, ਇਹਨਾਂ ਨੂੰ ਏਦਾਂ ਕਰ। ਲੇਕਿਨ ਇਹ ਜਿਹੜੀਆਂ ਗੱਲਾਂ ਲਾ, ਜਿਹੜਾ ਸਾਡਾ ਜਸਟਿਸ ਆਫ ਲਾ ਹੈ ਨਾ, ਉਹਦੇ ਤੋਂ ਉੱਪਰ ਕੁਛ ਵੀ ਨਹੀਂ ਹੁੰਦਾ। ਅਗਰ ਤੁਸੀਂ ਏਦਾਂ ਦੀਆਂ ਗੱਲਾਂ ਕਰਦੇ ਆ ਸਮਾਜ ਵਿਚ, ਇਹ ਸਜ਼ਾ ਦੇਣੀ ਚਾਹੀਦੀ, ਇਹਨਾਂ ਨੂੰ ਆਹ ਕਰ ਦੇਣਾ ਚਾਹੀਦਾ, ਇਹਨਾਂ ਨੂੰ ਮਾਰ ਦੇਣਾ ਚਾਹੀਦਾ, ਫਿਰ ਪੁਲਿਸ ਦੇ ਜਿਹੜੇ ਹੱਥ ਖੁੱਲ ਜਾਂਦੇ ਆ, ਉਹਨਾਂ ਦੇ ਹੌਸਲੇ ਜਿਹੜੇ ਖੁੱਲ ਜਾਂਦੇ। ਮੇਰੇ ਖਿਆਲ ਦੇ ਵਿਚ ਇਹਦੇ ਵਿਚ ਪੁਲਿਸ ਦਾ ਹੱਥ ਨਹੀਂ ਹੈ, ਇਹਦੇ ਵਿਚ ਆਮ ਜਿਹੜੀ ਪਬਲਿਕ ਰਾਏ ਬਣਦੀ ਆ ਨਾ, ਉਹਦਾ ਹੱਥ ਜ਼ਿਆਦਾ ਹੈ, ਤਾਂ ਪੁਲਿਸ ਫਿਰ ਉਤਸ਼ਾਹਿਤ ਹੋ ਕੇ ਇੱਦਾਂ ਦੇ ਕੰਮ ਕਰਦੀ ਆ। ਇਹ ਵੈਸੇ ਗਲਤ ਆ, ਜੋ ਵੀ ਕੰਮ ਹੋਣਾ ਚਾਹੀਦਾ ਉਹ ਕਾਨੂੰਨ ਦੇ ਅਨੁਸਾਰ ਹੀ ਹੋਣਾ ਚਾਹੀਦਾ। ਜਿੱਦਾਂ ਤੁਸੀਂ ਕਿਹਾ ਕਿ ਬੜਬੜੀਆਂ ਘਟਨਾਵਾਂ ਪਹਿਲਾਂ ਹੋਈਆਂ ਆ, ਉਹਨਾਂ ਨੂੰ ਹੱਥ ਨਹੀਂ ਲਾਇਆ ਜਾਂਦਾ ਦੇ ਵਿਚ। ਅਮਨਦੀਪ ਇਹ ਵੀ ਦੇਖਿਆ ਜਾਂਦਾ ਕਿ ਸਰਕਾਰ ਕਈ ਵਾਰੀ ਕਾਨੂੰਨ ਹੱਥ ਪਾਉਣਾ ਚਾਹੁੰਦਾ, ਉਹਦੇ ਕੋਲ ਐਵੀਡੈਂਸ ਹੁੰਦਾ ਹੀ ਨਹੀਂ ਹੈ। ਕੋਰਟ ਦੇ ਵਿਚ ਹਮੇਸ਼ਾ ਤੁਹਾਨੂੰ ਐਵੀਡੈਂਸ ਚਾਹੀਦੇ ਹੁੰਦੇ ਆ, ਜਿਹੜੀ ਕੋਰਟ ਸੁਣੀ ਆ ਐਵੀਡੈਂਸ ਦੇ ਬੇਸ ਤੇ ਹੀ ਜਿਹੜੇ ਆਪਣੇ ਵਰਡਿਕਟ ਦਿੰਦੀਆਂ, ਇਨਸਾਫ਼ ਦਿੰਦੀਆਂ, ਜਸਟਿਸ ਦਿੰਦੀਆਂ। ਜਿਹੜੀ ਘਟਨਾਵਾਂ ਹੁੰਦੀਆਂ ਜਿਹਦੇ ਵਿਚ ਪੁਲਿਸ ਆਪਣੇ ਸਿੱਧੇ ਤੌਰ ਤੇ ਉਹ ਘਟਨਾ ਨੂੰ ਹੱਥ ਵਿਚ ਲੈ ਲੈਂਦੀ ਆ, ਮੇਰੇ ਖਿਆਲ ਚ ਕਮਿਊਨਿਟੀ ਦਾ ਉਹਦੇ ਵਿਚ ਜ਼ਿਆਦਾ ਕਸੂਰ ਹੁੰਦਾ। ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਅਜਿਹਾ ਕਰੋ, ਤਾਂ ਫਿਰ ਜਿਸ ਵੇਲੇ ਉਹ ਕਰਦੀਆਂ ਫਿਰ ਉਹਦੀ ਆਲੋਚਨਾ ਵੀ ਕਰਨ ਲੱਗ ਪੈਂਦੇ ਆ। ਮੇਰੇ ਖਿਆਲ ਦੇ ਵਿਚ ਕਾਨੂੰਨ ਤੋਂ ਉੱਚੀ ਕੋਈ ਵੀ ਜਿਹੜੀ ਆ ਉਹ ਚੀਜ਼ ਨਹੀਂ ਆ, ਤੇ ਅਗਰ ਤੁਸੀਂ ਕਾਨੂੰਨ ਨੂੰ ਐਵੀਡੈਂਸ ਦਿਓਗੇ ਤਾਂ ਕਾਨੂੰਨ ਜ਼ਰੂਰ ਤੁਹਾਨੂੰ ਜਸਟਿਸ ਡਿਲੀਵਰ ਕਰੂਗਾ। ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਕਈ ਵਾਰੀ ਛੋਟੀਆਂ ਛੋਟੀਆਂ ਘਟਨਾਵਾਂ ਹੋ ਜਾਂਦੀਆਂ, ਕਈ ਵਾਰੀ ਪੁਲਿਸ ਤੁਹਾਡੇ ਘਰ ਆ ਕੇ ਤੁਹਾਨੂੰ ਪੁੱਛਦੀ ਆ ਕਿ ਤੁਸੀਂ ਐਵੀਡੈਂਸ ਦਿਓਗੇ, ਜੇ ਐਵੀਡੈਂਸ ਨਹੀਂ ਦੇ ਤੇ ਕੱਲ ਨੂੰ ਘਟਨਾ ਤੁਹਾਡੇ ਵੀ ਹੋ ਸਕਦੀ ਆ, ਫਿਰ ਤੁਹਾਨੂੰ ਵੀ ਇਹਦਾ ਮੰਨਣਾ ਪੈ ਸਕਦਾ, ਉਹ ਪੈ ਸਕਦਾ। ਕਈ ਵਾਰੀ ਕਾਨੂੰਨ ਇੱਥੇ ਪੁਲਿਸ ਘਰਾਂ ਵਿਚ ਐਵੀਡੈਂਸ ਇਕੱਠੇ ਕਰ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ, ਤੁਸੀਂ ਐਵੀਡੈਂਸ ਦੇ। ਅਗਰ ਐਵੀਡੈਂਸ ਅਸੀਂ ਦੇਵਾਂਗੇ ਤੇ ਜੇ ਏਦਾਂ ਦੀ ਘਟਨਾ ਕਰ ਰਹੀ ਹੈ ਜਿੱਦਾਂ ਉੱਥੇ ਹੈਦਰਾਬਾਦ ਵਿਚ ਹੋਇਆ, ਇਹ ਘਟਨਾਵਾਂ ਰੁਕ ਸਕਦੀਆਂ, ਫਿਰ ਇਹ ਘਟਨਾ ਕੋਰਟ ਵਿਚ ਜਾ ਕੇ ਇਹਦੇ ਹੋ ਸਕਦੇ ਜੇ ਐਵੀਡੈਂਸ ਕਲੀਅਰ ਸਾਡੇ ਕੋਲ।
ਜੀ ਅਮਰੀਕ ਜੀ, ਕਈ ਐਂਗਲਸ, ਕਈ ਕੋਣਾ ਤੋਂ ਇਸ ਘਟਨਾ ਨੂੰ ਦੇਖਿਆ ਜਾਂਦਾ ਹੈ। ਸਾਨੂੰ ਦੀਪਜੋਤ ਸਿੰਘ ਉਹਨਾਂ ਨੇ ਇੱਕ ਜਾਣਕਾਰੀ ਭੇਜੀ ਹੈ ਕਿ ਇੱਕ ਵਰਜਨ ਹੋਰ ਵੀ ਇਸ ਐਨਕਾਊਂਟਰ ਦੇ ਨਾਲ ਜੁੜਿਆ ਹੋਇਆ ਘੁੰਮ ਰਿਹਾ ਹੈ ਟਵਿੱਟਰ ਤੇ। ਉਹ ਇਹ ਹੈ ਕਿ ਇਹ ਜਿਹੜਾ ਐਨਕਾਊਂਟਰ ਕੀਤਾ ਗਿਆ ਸੀਗਾ ਇਹਨਾਂ ਚੋਂ ਮੁੰਡਿਆਂ ਦਾ, ਇਹਦੇ ਪਿੱਛੇ ਇੱਕ ਹੋਰ ਵੀ ਥਿਊਰੀ ਚੱਲ ਰਹੀ ਹੈ। ਉਹ ਇਹ ਹੈ ਕਿ ਜਿਹੜੀ ਉਹ ਲੇਡੀ ਸੀਗੀ ਜਿਹਦਾ ਜਿਹੜੀ ਵੈਟ ਸੀਗੀ, ਰੈਡੀ ਸੀ ਉਹਦਾ ਨਾਮ ਸਰਨੇਮ, ਤੇ ਅਸਲ ਦੇ ਵਿਚ ਕਹਿੰਦੇ ਉਹਨੇ ਮਤਲਬ ਅਸਲ ਨਹੀਂ ਮਤਲਬ ਆਈ ਐਮ ਨੋਟ ਸ਼ੋਰ ਪੇ ਅਸਲ ਹੈਗਾ ਜਾਂ ਨਹੀਂ ਹੈਗਾ, ਕਿ ਉਹ ਤੁਹਾਨੂੰ ਪਤਾ ਕਿ ਉਹ ਡੰਗਰ ਡਾਕਟਰ ਸੀ, ਵੈਟਨਰੀ ਸੀਗੀ, ਤੇ ਉਸ ਨੇ ਨਾ ਇੱਕ ਸਟਿੰਗ ਓਪਰੇਸ਼ਨ ਕੀਤਾ ਸੀ ਬੀਫ ਮਾਫੀਆ ਦੇ ਉੱਤੇ, ਔਰ ਉਸ ਨੂੰ ਜਿਹੜਾ ਸਟਿੰਗ ਮਾਫੀਆ ਦੇ ਨਾਲ ਹਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਕਿ ਜਿਹੜਾ ਰੇਪ ਦਾ ਜਿਹੜਾ ਮਰਡਰ ਹੈ ਉਹ ਪੂਰਾ ਪਲਾਨ ਕੀਤਾ ਹੋਇਆ ਸੀ ਉਸ ਦਾ ਕਿ ਕਰਨਾ ਆ ਮਰਡਰ ਕਰਨਾ ਆ, ਕਿਉਂਕਿ ਸ਼ਾਇਦ ਉਸਨੇ ਸਟਿੰਗ ਓਪਰੇਸ਼ਨ ਕੀਤਾ ਹੋਇਆ ਸੀ। ਹੁਣ ਉਹ ਤੋਂ ਬਾਅਦ ਜਦੋਂ ਉਹ ਚਾਰ ਜਿਹੜੇ ਬੰਦੇ ਆ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਘਟਨਾ ਸਾਹਮਣੇ ਆਈ, ਤਾਂ ਕਹਿੰਦੇ ਹੋ ਸਕਦਾ ਆ ਕਿ ਉਹਨਾਂ ਚੋਂ ਨੂੰ ਮਰਵਾ ਦਿੱਤਾ ਹੋਵੇ ਬੀਫ ਮਾਫੀਆ ਨੇ ਕਵਰ ਅਪ ਕਰਨ ਲਈ। ਇਹ ਹੈਗੀ ਆ ਜੀ ਮਤਲਬ ਕੌਨਸਪਰੇਸੀ ਥਿਊਰੀ ਜਿਹਨੂੰ ਕਹਿੰਦੇ ਆ, ਇਹ ਵੀ ਇੱਕ ਕਹਾਣੀ ਪਿੱਛੇ ਚੱਲ ਰਹੀ ਆ। ਪਰ ਰਿਗਾਰਡਲੈਸ ਕਤਲ ਤਾਂ ਹੋਇਆ, ਵੈਟ ਦਾ ਕਤਲ ਤਾਂ ਹੋਇਆ, ਤੇ ਇਹ ਜਿਹੜਾ ਇਕਦਮ ਜਾ ਕੇ ਐਨਕਾਊਂਟਰ ਕਰ ਦੇਣਾ ਇਹਦੇ ਨਾਲ, ਅਮਰੀਕ ਜੀ ਤੁਸੀਂ ਮੇਰੇ ਨਾਲ ਹੀ ਹੋ ਨਾ, ਸੁਣ ਰਹੇ ਹੋ?
ਹਾਂਜੀ ਹਾਂਜੀ
ਹਾਂਜੀ ਅੰਗਾਰਾ ਦੇ ਦਿਆ ਕਰੋ ਕਹਿੰਦੇ ਜਦੋਂ ਗੱਲ ਕਰਦੇ ਗੱਲ ਇਸ ਤਰ੍ਹਾਂ ਚੱਲ ਰਹੀ ਸੀ ਵੀ ਜਦੋਂ ਉਹ ਮਰਡਰ ਹੁੰਦਾ ਆ ਜਾਂ ਰੇਪ ਹੁੰਦਾ ਆ ਹਨਾ ਤੇ ਜਿਹੜੀ ਡਿਸਪੈਰਿਟੀ ਹੈ ਇੰਡੀਆ ਦੇ ਵਿੱਚ ਜਸਟਿਸ ਸਿਸਟਮ ਦੀ ਇੱਕ ਤਰ੍ਹਾਂ ਨਾਲ ਲੋਕ ਵੀ ਅੱਕੇ ਪਏ ਨੇ ਮੈਂ ਇੱਕ ਨਾ ਹੁਣ ਤੁਹਾਨੂੰ ਘਟਨਾ ਹੋਰ ਸੁਣਾਉਣਾ ਹੈ ਮੇਰਾ ਖਿਆਲ 3-4 ਸਾਲ ਪਹਿਲਾਂ ਇੱਕ ਲੜਕੀ ਸੀ ਜਸਲੀਨ ਸ਼ਾਇਦ ਉਸ ਨੇ ਇੱਕ ਨੌਜਵਾਨ ਦੇ ਉੱਤੇ ਨਾ ਟ੍ਰੈਫਿਕ ਲਾਈਟਾਂ ਦੇ ਉੱਤੇ ਖੜ ਕੇ ਇਲਜ਼ਾਮ ਲਾਇਆ ਸੀਗਾ ਕਿ ਇਹਨਾਂ ਨੇ ਉਹਨੇ ਗੰਦੀਆਂ ਟਿੱਪਣੀਆਂ ਕੀਤੀਆਂ ਇੱਦਾਂ ਕੀਤੀਆਂ ਉਹ ਕੀਤੀਆਂ ਤੇ ਉਹ ਕੇਸ ਜਿਹੜਾ ਉਸ ਮੁੰਡੇ ਦੇ ਉੱਤੇ ਪਾ ਦਿੱਤਾ ਗਿਆ ਸੀਗਾ ਤੇ ਬੜਾ ਉਹਨੂੰ ਚੈਨਲਾਂ ਵਾਲਿਆਂ ਨੇ ਘੜੀਸਿਆ ਤੇ ਪਰ ਉਹ ਇੱਕ ਵੀਡੀਓ ਵੀ ਆ ਗਿਆ ਉਸ ਤੋਂ ਬਾਅਦ ਤੇ ਉਹਦੇ ਦੇ ਹੱਕ ਦੇ ਵਿੱਚ ਵੀ ਮੁੰਡੇ ਦੇ ਆ ਕੇ ਖੜ ਗਏ ਤੇ ਉਸ ਕੇਸ ਦੇ ਵਿੱਚ ਮੁੰਡਾ ਆਪਣੀ ਮਤਲਬ ਉਹਦਾ ਰਿਸ਼ਤਾ ਵੀ ਟੁੱਟ ਗਿਆ ਉਹ ਜੋਬ ਤੋਂ ਵੀ ਜਾਂਦਾ ਲੱਗਿਆ ਉਹ ਲੁਕਦਾ ਫਿਰਿਆ ਆਪਣੀਆਂ ਸਫਾਈਆਂ ਦਿੰਦਾ ਫਿਰਿਆ 4-5 ਸਾਲ ਉਹ ਕੋਰਟਾਂ ਕਚਹਿਰੀਆਂ ਚ ਵੀ ਫਿਰਿਆ ਤੇ ਅਖੀਰ ਨੂੰ ਕੀ ਹੋਇਆ ਉਹ ਕੁੜੀ ਨੇ ਜਿਹਨੇ ਇਲਜ਼ਾਮ ਲਾਏ ਸੀ ਉਹ ਇੱਕ ਵਾਰੀ ਵੀ ਕੋਰਟ ਚ ਨਹੀਂ ਆਈ ਔਰ ਪਤਾ ਲੱਗਾ ਵੀ ਉਹ ਕੈਨੇਡਾ ਦੇ ਵਿੱਚ ਬੜੇ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਰਹੀ ਹੈ ਤੇ ਉਹ ਵਿਚਾਰਾ ਕੋਰਟਾਂ ਦੇ ਵਿੱਚ ਧੱਕੇ ਖਾ ਰਿਹਾ 6 ਸਾਲ ਜਸਟਿਸ ਨਹੀਂ ਮਿਲਿਆ ਉਹਨੂੰ 6 ਸਾਲ ਤੋਂ ਬਾਅਦ ਉਹ ਬਰੀ ਹੋ ਗਿਆ ਤੇ ਉਹ ਕਲੀਅਰ ਹੋ ਗਿਆ ਹੁਣ 6 ਸਾਲ ਦੀ ਕੀਮਤੀ ਜ਼ਿੰਦਗੀ ਉਸ ਮੁੰਡੇ ਦੀ ਖਰਾਬ ਹੋ ਗਈ ਹੈ ਇਸੇ ਤਰ੍ਹਾਂ ਜਿਹੜੇ ਹੋਰ ਰੇਪ ਵਿਕਟਮ ਨੇ ਕੁੜੀਆਂ ਨੇ ਹਾਂ ਉਹ 10-10 ਸਾਲ 20-20 ਸਾਲ ਕੋਰਟਾਂ ਕਚਹਿਰੀਆਂ ਦੇ ਵਿੱਚ ਖੱਜਲ ਹੋਈ ਜਾ ਰਹੀਆਂ ਨੇ ਤੇ ਅਖੀਰ ਨੂੰ ਕੀ ਹੁੰਦਾ ਕੁਛ ਵੀ ਨਹੀਂ ਹੁੰਦਾ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਹੈ ਸੋ ਇਹ ਇੱਕ ਜਿਹੜਾ ਹੁਣ ਮੈਂ ਪੰਜਾਬ ਦੇ ਵਿੱਚੋਂ ਆਇਆ ਅਮਰੀਕ ਭਾਜੀ ਉੱਥੇ ਹਾਲਾਤ ਇਹ ਬਣ ਗਏ ਨੇ ਕਿ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਤੋਂ ਲੋਕਾਂ ਦਾ ਯਕੀਨ ਉੱਠ ਗਿਆ ਪੁਲਿਸ ਦੇ ਯਕੀਨ ਹੈਗਾ ਹਜੇ ਪੁਲਿਸ ਵਾਲਿਆਂ ਤੇ ਹੈਗਾ ਆ ਪਰ ਉਹ ਕੇਸ ਜਾਂਦਾ ਹੈ ਮੋਰੇ ਜੁਡੀਸ਼ੀਅਲ ਸਿਸਟਮ ਨਾ 90% ਲੋਕ ਇਹ ਕਹਿੰਦੇ ਨੇ ਕਿ ਐਵਰੀ ਜੱਜ ਇਜ਼ ਫੋਰ ਸੇਲ ਮਤਲਬ ਜਦ ਜਿਹਨਾਂ ਦੇ ਕੇਸ ਚੱਲਦੇ ਆ ਉਹਨਾਂ ਨਾਲ ਗੱਲ ਕਰ ਜਾ ਕੇ ਦੇਖੋ ਉਹ ਇਹੀ ਡਰਦੇ ਨੇ ਵੀ ਯਾਰ ਜੋ ਮਰਜ਼ੀ ਕਰੀ ਜਾਓ ਵਕੀਲਾਂ ਦੇ ਰਾਹੀਂ ਐਵੀਡੈਂਸ ਦੇਈ ਜਾਓ ਉਹ ਦੇਈ ਜਾਓ ਵੀ ਜੱਜ ਵਿਕਣ ਨੂੰ ਤਿਆਰ ਨੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇਟਸ ਗੋਨ ਸੋ ਕਰਪਟ ਇਹ ਪਬਲਿਕ ਓਪੀਨੀਅਨ ਹੈ ਜਿਹੜਾ ਮੈਂ ਦੱਸ ਰਿਹਾ ਲੋਕਾਂ ਤੋਂ ਗੱਲਾਂ ਸੁਣ ਸੁਣ ਕੇ ਕਿ ਮਤਲਬ ਜਸਟਿਸ ਸਿਸਟਮ ਡਿਲੇ ਇੰਨਾ ਕਰੀ ਜਾਂਦੇ ਆ ਪੈਸੇ ਖਾਣ ਨੂੰ ਕਦੇ ਇੰਨੀ ਤਰੀਕ ਤੇ ਇੰਨੇ ਪੈਸੇ ਲੈ ਲਏ ਇੰਨੀ ਤਰੀਕ ਤੇ ਇੰਨੇ ਪੈਸੇ ਲੈ ਲਏ ਮਤਲਬ ਇੱਕ ਤਰ੍ਹਾਂ ਨਾਲ ਅਸੀਂ ਕਹਿੰਦੇ ਕਿ ਜੱਜ ਘੱਟ ਹੈ ਕਚਹਿਰੀਆਂ ਘੱਟ ਨੇ ਕੇਸ ਜ਼ਿਆਦਾ ਨੇ ਪਰ ਕਹਾਣੀ ਮੈਨੂੰ ਦੂਜੇ ਪਾਸੇ ਲੱਗਦੀ ਆ ਵੀ ਜਿਹੜੇ ਜੱਜਾਂ ਦੀ ਜਾਂ ਜੁਡੀਸ਼ੀਅਲ ਸਿਸਟਮ ਦੀ ਜਾਂ ਵਕੀਲਾਂ ਦੀ ਨੀਤ ਹੀ ਹੈ ਨੀ ਸੋਲਵ ਕਰਨ ਦੀ ਇੱਦਾਂ ਦੇ ਕੇਸ ਕਿਉਂਕਿ ਉਹਨਾਂ ਲਈ ਤਾਂ ਕੈਸ਼ ਕਾਊਜ ਹੈ ਜਿਹੜੇ ਕਿ ਮਤਲਬ ਹਰੇਕ ਹਫ਼ਤੇ ਹਰੇਕ ਮਹੀਨੇ ਉਹਨਾਂ ਨੂੰ ਪੈਸੇ ਦੇਈ ਜਾਂਦੇ ਨੇ ਅਮਰੀਕ ਜੀ ਤੁਹਾਡਾ ਕੀ ਕਹਿਣਾ ਹੈ
ਬਿਲਕੁਲ ਮੇਰੇ ਖਿਆਲ ਦੇ ਵਿੱਚ ਪਹਿਲਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ ਤੇ ਤੁਹਾਡਾ ਜਨਮ 11 ਸਾਲ ਸੀ ਨਾ ਜਿੱਦਾਂ ਬਹੁਤ ਰੇਤ ਮਾਫੀਆ ਟੇਬਲ ਮਾਫੀਆ ਡਾਕਟਰ ਮਾਫੀਆ ਮੇਰੇ ਖਿਆਲ ਤੇ ਜੁਡੀਸ਼ੀਅਲ ਵੀ ਇੱਕ ਤਰ੍ਹਾਂ ਦੇ ਨਾਲ ਕਾਇਮ ਹੋ ਚੁੱਕਾ
ਅਮਰੀਕ ਭਾਜੀ ਸਾਡੀ ਨਾ ਮੇਰਾ ਖਿਆਲ ਅਮਰੀਕ ਭਾਜੀ ਸਾਡੀ ਆਵਾਜ਼ ਦੇ ਵਿੱਚ ਅਮਰੀਕ ਭਾਜੀ ਸਾਡੀ ਆਵਾਜ਼ ਦੇ ਵਿੱਚ ਥੋੜੀ ਦਿੱਕਤ ਆ ਰਹੀ ਆ ਤੇ ਅਸੀਂ ਥੋੜਾ ਦਰੁਸਤ ਕਰਦੇ ਆ ਇਸ ਨੂੰ ਤੇ ਮੈਂ ਮੁੜ ਕੇ ਫੇਰ ਅਮਰੀਕ ਭਾਜੀ ਨੂੰ ਲੈਣ ਦੀ ਕੋਸ਼ਿਸ਼ ਕਰਦਾ ਮਾਫੀ ਚਾਹੁੰਦੇ ਆ ਕਿ ਕਾਫੀ ਦੇਰ ਬਾਅਦ ਮੈਨੂੰ ਲੱਗਦਾ ਲਿੰਕ ਨੂੰ ਜੰਗਾਲ ਲੱਗ ਗਿਆ 6 ਹਫ਼ਤੇ ਤੋਂ ਹੋ ਗਏ ਨੇ ਤੇ ਮੈਂ ਕੋਸ਼ਿਸ਼ ਕਰਦਾ ਅਮਰੀਕ ਭਾਜੀ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਉਣ ਦਾ ਤੇ ਇਸ ਦੌਰਾਨ ਤੁਹਾਡੇ ਸੁਨੇਹੇ ਵੀ ਸਾਨੂੰ ਇੰਤਜ਼ਾਰ ਹੈ ਉਹ ਵੀ ਤੁਸੀਂ ਭੇਜ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਜਾਂ ਤੁਸੀਂ ਕਿਸੇ ਵੀ ਹੋਰ ਚੈਨਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੇਸਬੁੱਕ ਤੋਂ ਛੱਡ ਕੇ ਸੋ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਤੇ ਗੀਤ ਤੋਂ ਬਾਅਦ ਫਿਰ ਅਮਰੀਕ ਭਾਜੀ ਨੂੰ ਅਸੀਂ ਲੈਂਦੇ ਹਾਂ ਜੀ ਕਬੀਰ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ। ਗੁਰਮੀਤ ਸਿੰਘ ਬਦਨੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਸੋਹਣੇ ਗੀਤ ਚੱਲ ਰਹੇ ਨੇ ਤੇ ਨਜ਼ਾਰੇ ਆ ਰਹੇ ਨੇ ਤੇ ਅਮਰੀਕ ਭਾਜੀ ਦੇ ਆਉਣ ਦੀ ਵੇਟ ਹੋ ਰਹੀ ਹੈ ਜੀ। ਬਿਲਕੁਲ ਹੁਣ ਕਨੈਕਸ਼ਨ ਸਹੀ ਕਰ ਲਿਆ ਗਿਆ ਤੇ ਅਮਰੀਕ ਜੀ ਮੇਰੇ ਨਾਲ ਸ਼ਾਮਲ ਨੇ। ਸਤਿ ਸ੍ਰੀ ਅਕਾਲ ਅਮਰੀਕ ਜੀ, ਇੱਕ ਵਾਰੀ ਫੇਰ
ਸਤਿ ਸ੍ਰੀ ਅਕਾਲ ਅਮਦੀਪ ਤੇ ਸਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਤੇ ਕਨੈਕਸ਼ਨ ਦੀ ਪ੍ਰੋਬਲਮ ਕਰਕੇ ਸਾਡਾ ਜਿਹੜਾ ਲਿੰਕ ਕਾਫੀ ਟੁੱਟਦਾ ਰਿਹਾ, ਵਿਚ ਵਿਚ ਗੱਲਬਾਤ ਟੁੱਟਦੀ ਰਹੀ ਹੈ ਤੇ ਹੁਣ ਅਮਨਦੀਪ ਨੇ ਕਨੈਕਸ਼ਨ ਟੈਕਨੋਲੋਜੀ ਮਾਸਟਰ ਵੀ ਆ, ਉਹਨੂੰ ਇੱਕ ਹੋਰ ਸਟਾਫ ਦੇਣ ਨੇ, ਉਹਨੇ ਠੀਕ ਕਰ ਲਿਆ ਹੈ।
ਠੀਕ ਹੈ ਅਮਰੀਕ ਜੀ, ਗੱਲ ਸਾਡੀ ਚੱਲ ਰਹੀ ਸੀ ਰੇਪਸ ਦੀ ਕਿ ਜਿਹੜਾ ਜਸਟਿਸ ਸਿਸਟਮ ਹੈ ਉਹਤੇ ਲੋਕਾਂ ਦਾ ਯਕੀਨ ਉੱਠ ਰਿਹਾ ਕਿ ਬੜੇ ਤਾੜੀਆਂ ਵਜਾ ਰਹੇ ਨੇ ਕਿ ਇਹ ਜੀ ਐਨਕਾਊਂਟਰ ਕਰ ਦਿੱਤਾ, ਇਸ ਤਰ੍ਹਾਂ ਕਰ ਦਿੱਤਾ ਹਨਾ, ਪਰ ਜਿਹੜਾ ਨਾ ਅਸਲ ਦੇ ਵਿਚ ਸ਼ਾਇਦ ਜਿਹੜਾ ਬਾਕੀ ਇੰਡੀਆ ਆ ਉਸ ਨੂੰ ਬਹੁਤਾ ਜ਼ਿਆਦਾ ਵਧੀਆ ਤਜਰਬਾ ਮਤਲਬ ਹਜੇ ਹੋਣਾ ਆ ਕਿਉਂਕਿ ਪੰਜਾਬ ਦੇ ਵਿਚ ਜਿਹੜੀ ਐਨਕਾਊਂਟਰ ਦੀ ਸਿਰੇ ਦੀ ਹੱਦ ਕੀਤੀ ਜਦੋਂ ਪੁਲਿਸ ਵਾਲਿਆਂ ਨੇ ਕੀਤਾ ਨਾ, ਮਤਲਬ ਇੱਕ ਤਾਂ ਐਨਕਾਊਂਟਰ ਹੁੰਦਾ ਕਿ ਚਲੋ ਇਹ ਮੰਨ ਲਓ ਕਿ ਦੋਸ਼ੀ ਸੀ ਉਹਨਾਂ ਦਾ ਕਰਤਾ ਐਨਕਾਊਂਟਰ, ਪਰ ਜਿਹੜੇ ਪੰਜਾਬ ਦੇ ਵਿਚ ਐਨਕਾਊਂਟਰ ਹੋਏ ਆ ਉਹ ਤਾਂ ਤਰੱਕੀਆਂ ਲੈਣ ਵਾਸਤੇ ਐਨਕਾਊਂਟਰ ਕੀਤੇ ਗਏ ਨੇ ਤੇ ਉਹਨਾਂ ਤੇ ਜੋ ਮਰਜ਼ੀ ਫਿਰ ਇਲਜ਼ਾਮ ਲਾ ਕੇ ਜਿੱਦਾਂ ਮਰਜ਼ੀ ਕਰਦੇ ਹੋ, ਟੈਰੋਰਿਜ਼ਮ ਦਾ ਕਰਦੇ ਹੋ, ਰੇਪ ਦਾ ਕਰਦੇ ਹੋ, ਇਹ ਵੀ ਮਤਲਬ ਇੱਕ ਬੜੀ ਮਾੜੀ ਗੱਲ ਹੈ। ਗੱਲ ਜਿਹੜੀ ਜਸਟਿਸ ਸਿਸਟਮ ਦੀ ਚੱਲ ਰਹੀ ਸੀ ਜੁਡੀਸ਼ਰੀ ਦੀ, ਉਹਦਾ ਵੀ ਬੜਾ ਬੁਰਾ ਹਾਲ ਹੈ ਭਾਰਤ ਦੇ ਵਿਚ ਅਮਰੀਕ ਭਾਜੀ।
ਨਹੀਂ ਪਤਾ ਬੁਰਾ ਹਾਲ ਸੀਗਾ ਨੀ ਵੈਸੇ, ਉਹਦਾ ਬੁਰਾ ਹਾਲ ਸੀਗਾ ਨੀ, ਉਹਦਾ ਬੁਰਾ ਹਾਲ ਹੁਣ ਹੋ ਗਿਆ। ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਆ
ਜੀ,
ਕਿਉਂਕਿ ਇੰਨੀ ਪੈਸੇ ਦੀ ਦੌੜ ਸਾਡੇ ਦੇਸ਼ ਵਿਚ ਲੱਗੀ, ਖਾਸ ਤੌਰ ਤੇ ਪੰਜਾਬ ਦੇ ਖਿੱਤੇ ਦੇ ਵਿਚ, ਹਰਿਆਣਾ ਪੰਜਾਬ ਜਿਹੜਾ ਨਾਰਥਰਨ ਇੰਡੀਆ ਨਾ, ਇਹਦੇ ਵਿਚ ਪੈਸੇ ਦੀ ਦੌੜ ਬਹੁਤ ਲੱਗੀ ਹੋਈ ਆ। ਹਰ ਲੋਕ ਹਰ ਆਦਮੀ ਜਿਹੜਾ ਆ ਉਹ ਓਵਰਨਾਈਟ ਰਿਚ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਤੇ ਉਹਦੇ ਵਿਚ ਪਹਿਲਾਂ ਦੇਖੋ ਮਾਸਟਰ ਹੁੰਦੇ ਸੀ ਜਿੱਦਾਂ ਟੀਚਰ ਸੀਗੇ, ਅਗਰ ਟੀਚਰ ਦੇ ਨਾਲ ਪਹਿਲਾਂ ਤਾਂ ਟੀਚਰ ਦੀ ਸ਼ਾਦੀ ਨੀ ਹੁੰਦੀ ਹੁੰਦੀ ਸੀ ਪਹਿਲਾਂ, ਕਿ ਉਹਦੀ ਤਨਖਾਹ ਇੰਨੀ ਘੱਟ ਹੁੰਦੀ ਸੀ, ਉਹ ਜਿਹੜੀ ਉਹਦੀ ਵਾਈਫ ਹੋਊਗੀ ਉਹਦੀ ਪਾਲ ਨੀ ਸਕਦਾ ਜਾਂ ਰੱਖ ਨੀ ਸਕਦਾ ਸੀ। ਤੇ ਹੁਣ ਜਿਹੜੇ ਟੀਚਰ ਆ ਉਹਨਾਂ ਨੇ ਆਪਣਾ ਮਾਫੀਆ ਕ੍ਰੀਏਟ ਕਰ ਲਿਆ, ਟਿਊਸ਼ਨ ਵਰਕ ਇੰਨਾ ਵਧਾ ਲਿਆ ਕਿ ਉਹਨਾਂ ਦੀ ਆਮਦਨ ਬਹੁਤ ਵੱਧ ਗਈ ਹੈ, ਉਦਾਂ ਵੀ ਤਨਖਾਹਾਂ ਬਹੁਤ ਜ਼ਿਆਦਾ ਹੋ ਗਈਆਂ, ਹੁਣ ਤਨਖਾਹ ਜਿਹੜੀ ਆ ਸੈਲਰੀ ਜ਼ਿਆਦਾ ਹੋ ਗਈ ਹੈ। ਇੱਕ ਤਾਂ ਟੀਚਰ ਮਾਫੀਆ ਆ, ਐਜੂਕੇਸ਼ਨ ਮਾਫੀਆ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਹੈਗਾ ਆ। ਹੁਣ ਦੂਜਾ ਮਾਫੀਆ ਜਿਹੜਾ ਆ ਉਹ ਹੈਗਾ ਤੁਹਾਡਾ ਡਾਕਟਰ ਮਾਫੀਆ ਜਾਂ ਮੈਡੀਕਲ ਮਾਫੀਆ ਆ, ਫਾਰਮੇਸੀ ਫਾਰਮੇਸੀਟੀਕਲ ਮਾਫੀਆ ਆ, ਸਪਿਰਚੁਅਲ ਜਿਹੜੇ ਸਪਿਰਚੁਅਲ ਗੁਰੂ ਮਾਫੀਆ ਆ, ਲੈਂਡ ਮਾਫੀਆ ਆ, ਉੱਤੇ ਇਹ ਜਿਸ ਵੇਲੇ ਮਾਫੀਆ ਨੇ ਆਲੇ ਦੁਆਲੇ ਤੁਹਾਨੂੰ ਘੇਰਾ ਪਾ ਲਿਆ ਤਾਂ ਫਿਰ ਜਿਹੜੇ ਜਸਟਿਸ ਹੈ, ਜਿਹੜੇ ਜਸਟਿਸ ਡਿਲੀਵਰ ਕਰਦੇ ਸੀ, ਜੱਜਸ ਸੀ ਜਾਂ ਵਕੀਲ ਆ, ਇਹਨਾਂ ਦੀ ਆਮਦਨ ਥੋੜੀ ਸੀ, ਇਹਨਾਂ ਨੇ ਸੋਚਿਆ ਵੀ ਮਾਫੀਆ ਦੇ ਤਾਂ ਇੱਥੇ ਗਹਿਗਛ ਹੋਈ ਪਈ ਆ, ਕਿਉਂ ਨਾ ਅਸੀਂ ਵੀ ਇਸ ਵਿਚ ਖੁਦ ਜਾਈਏ। ਤੇ ਇਸੇ ਕਰਕੇ ਹੁਣ ਜਿਹੜਾ ਜਸਟਿਸ ਅਮਨਦੀਪ ਡਿਲੇ ਹੋ ਰਿਹਾ ਆ ਹਿੰਦੁਸਤਾਨ ਦੇ ਵਿਚ, ਭਾਰਤ ਦੇ ਵਿਚ ਜਾਂ ਕਹਿ ਲਓ ਪੰਜਾਬ ਦੇ ਵਿਚ, ਜਸਟਿਸ ਪਹਿਲਾਂ ਵੀ ਡਿਲੇ ਹੁੰਦਾ ਸੀ ਪਰ ਇੰਨਾ ਨੀ ਹੁੰਦਾ ਸੀ ਜਿੱਦਾਂ ਤੁਹਾਡੀਆਂ ਗੱਲਾਂ ਤੋਂ ਲੱਗਦਾ। ਤੁਸੀਂ ਗਰਾਊਂਡ ਰਿਐਲਿਟੀ ਜਾ ਕੇ ਦੇਖ ਕੇ ਆਏ ਆ, ਲੋਕਾਂ ਦੇ ਵਿਊ ਸੁਣ ਕੇ ਆਏ ਆ, ਤੇ ਉਦੋਂ ਹੁਣ ਤੋਂ ਉੱਥੋਂ ਤਾਂ ਲੱਗਦਾ ਕਿ ਜਸਟਿਸ ਹੈ ਹੀ ਨੀ ਹੈ। ਜੇਕਰ ਕੋਈ ਬੰਦਾ ਕੋਰਟ ਵਿਚ ਚਲ ਜਾਂਦਾ ਤਾਂ ਉਹ ਏਦਾਂ ਉੱਥੇ ਜਾ ਕੇ ਫਸ ਜਾਂਦਾ ਜਿੱਦਾਂ ਉਹਨਾਂ ਲਈ ਉਹ ਇੱਕ ਮੁਰਗੀ ਹੋਵੇ, ਅੰਡੇ ਦੇਣ ਵਾਲੀ, ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਆ ਉਹ, ਅਗਰ ਉਹਨੂੰ ਜਸਟਿਸ ਦੇ ਦਊਗੇ ਉਹ, ਫੇਰ ਉਹ ਪੈਸੇ ਕਿੱਥੋਂ ਲੈਣੇ ਆ। ਤੇ ਮੇਰੇ ਖਿਆਲ ਦੇ ਵਿਚ ਤੁਹਾਡੀ ਗੱਲ ਠੀਕ ਆ ਅਤੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਮਾਫੀਆ ਦੇ ਚੱਕਰ ਵਿਚ ਆ ਗਏ ਆ, ਤੇ ਹੁਣ ਸਮਾਜ ਬਚੂਗਾ ਕਿੱਦਾਂ ਇਹਦੇ ਬਾਰੇ ਸੋਚਣਾ ਪਊਗਾ, ਕੋਈ ਹੱਲ ਟੋਲਣਾ ਪਊਗਾ। ਅਮਦੀਪ ਵੱਲੋਂ
ਬੜਾ ਇਸ ਰੇਪ ਕੇਸ ਦੇ ਵਿਚ ਨਾ ਬੜੀਆਂ ਗੱਲਾਂ ਨਿਕਲ ਕੇ ਆਉਣੀਆਂ ਕਿ ਮੈਂ ਆਪ ਸ਼ੌਕਡ ਸੀਗਾ ਕਿ ਐਨਕਾਊਂਟਰ ਕਰ ਦਿੱਤਾ ਜੀ, ਐਨਕਾਊਂਟਰ ਕਰ ਦਿੱਤਾ ਹੋ ਗਿਆ ਨੀ, ਐਨਕਾਊਂਟਰ ਕਰ ਦਿੱਤਾ, ਮਾਰੇ ਗਏ, ਮਾਰ ਦਿੱਤੇ। ਔਰ ਜਿਹੜੇ ਬੁੱਧੀਜੀਵੀ ਆ ਨਾ, ਮਤਲਬ ਬੜੇ ਇੰਟਲੈਕਚੁਅਲ ਬੰਦੇ ਆ, ਉਹ ਇਸ ਤਾੜੀਆਂ ਮਾਰ ਰਹੇ ਨੇ, ਖਾਸ ਕਰਕੇ ਜਿਹੜੀਆਂ ਔਰਤਾਂ ਨੇ ਨਾ, ਉਹਨਾਂ ਨੂੰ ਇੱਦਾਂ ਲੱਗਦਾ ਵੀ ਜਸਟਿਸ ਡਿਲੀਵਰ ਹੋ ਗਿਆ। ਆਈ ਡੋਂਟ ਥਿੰਕ ਸੋ ਕਿ ਡਿਲੀਵਰ ਹੋਇਆ ਆ, ਕਿਉਂਕਿ ਉਹਨਾਂ ਔਰਤਾਂ ਨੂੰ ਪੁੱਛਣ ਦੀ ਲੋੜ ਹੈ ਜਿਨ੍ਹਾਂ ਦੇ ਪੁੱਤ ਝੂਠੇ ਐਨਕਾਊਂਟਰਾਂ ਚ ਮਾਰੇ ਗਏ ਨੇ। 2.25 ਲੱਖ ਨੌਜਵਾਨ ਪੰਜਾਬ ਦੇ ਵਿਚ ਐਨਕਾਊਂਟਰਾਂ ਚ ਮਾਰਿਆ ਸੀ, ਤੇ ਉਹਨਾਂ ਔਰਤਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਰ, ਜਿਨ੍ਹਾਂ ਦੇ ਭਰਾ, ਜਿਨ੍ਹਾਂ ਦੀਆਂ ਮਤਲਬ ਜਿਨ੍ਹਾਂ ਦੇ ਘਰ ਵਾਲੇ ਹਨਾ, ਉਹ ਮਾਰ ਦਿੱਤੇ ਗਏ ਸੀ। ਸੋ ਅਸੀਂ ਇਸ ਨੂੰ ਹੋਲਿਸਟਿਕ ਵਿਊ ਨਾਲ ਦੇਖੀਏ, ਰੇਪ ਮਾੜਾ ਆ, ਬਹੁਤ ਮਾੜਾ ਆ, ਪਰ ਇਸ ਦਾ ਹੱਲ ਜਿਹੜਾ ਆ ਉਹ ਐਨਕਾਊਂਟਰ ਨਹੀਂ ਹੈਗੇ, ਇਸ ਦਾ ਹੱਲ ਜਿਹੜਾ ਆ ਉਹ ਈਵਨ ਫਾਂਸੀ ਵੀ ਹੈ ਨਹੀਂ। ਅਸਲ ਦੇ ਵਿਚ ਕੀ ਆ, ਜਿਹੜੇ ਸਾਡੇ ਸਮਾਜ ਦੇ ਵਿਚ ਅਮਰੀਕ ਜੀ ਨਿਘਾਰ ਆ ਰਹੇ ਨੇ, ਉਹ ਇਸ ਦਾ ਵੱਡਾ ਕਾਰਨ ਹੈ। ਹੁਣ ਤੁਸੀਂ ਇਹ
ਬਿਲਕੁਲ
ਤੁਸੀਂ ਇਹ ਸੋਚਦੇ ਹੋਣੇ ਨਾ, ਮੈਂ ਕਹਿਣ ਵਾਲਾ ਕਿ ਔਰਤਾਂ ਨੂੰ ਕੱਪੜੇ ਪਾ ਕੇ ਨਿਕਲਣਾ ਚਾਹੀਦਾ, ਇਹ ਨੀ ਮੈਂ ਕਹਿਣ ਵਾਲਾ, ਮੈਂ ਇਹ ਕਹਿਣਾ
ਬਿਲਕੁਲ ਬਿਲਕੁਲ ਠੀਕ ਹੈ ਜੀ। ਇੱਥੇ ਕਿਸੇ ਕਹਿ ਦੋ ਨਾ ਕੱਪੜੇ ਠੀਕ ਪਾ ਕੇ ਜਾਓ ਜਾਂ ਇੱਦਾਂ ਠੀਕ, ਉਹ ਮੁਰੇ ਜਵਾਬ ਦਊਗੇ
ਚੰਗੀ ਤਰ੍ਹਾਂ ਕੱਪੜੇ ਪਾ ਕੇ ਜਾਓ, ਆਪਣੇ ਆਪ ਨੂੰ ਢੱਕ ਸਵਾਰ ਕੇ ਜਾਓ। ਇਹ ਕੋਈ ਬਾਹਰ ਤੁਸੀਂ ਮਤਲਬ ਨਮੈਸ਼ ਕਰਨ ਥੋੜੋ ਚੱਲੀ ਆ। ਇੱਕ ਤਾਂ ਅਸੀਂ ਤਾਂ ਆਪਣੀਆਂ ਧੀਆਂ ਭੈਣਾਂ ਨੂੰ ਵੀ ਕਹਿੰਦੇ ਆ, ਘਰ ਵੀ ਕਹਿੰਦੇ ਆ, ਆਪਣੇ ਜਿਹੜੇ ਕੋਡ ਆਫ ਕੰਡਕਟ ਹੈ ਸਾਡੇ ਘਰਾਂ ਦੇ ਕਿ ਨਹੀਂ ਜੀ ਸੂਟ ਪਾਣੇ ਆ, ਇਸ ਤਰ੍ਹਾਂ ਪਾਣੇ ਆ, ਪ੍ਰੋਵੈਕਟਿਵ ਕੱਪੜੇ ਨਹੀਂ ਪਾਣੇ। ਈਵਨ ਮੁੰਡਿਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਟੀ ਸ਼ਰਟਾਂ ਜਿਹੜੀਆਂ ਪ੍ਰੋਪਰ ਪਾ ਕੇ ਜਾਓ, ਅੱਧੀਆਂ ਬਾਹਾਂ ਦੀ ਨਹੀਂ ਪਾਣੀਆਂ। ਪਰ ਜ਼ਿਆਦਾਤਰ ਲੋੜ ਅਮਰੀਕ ਭਾਜੀ ਕਿ ਜਿਹੜੀ ਐਜੂਕੇਸ਼ਨ ਹੈ ਨਾ ਮੁੱਢਲੇ ਲੈਵਲ ਤੋਂ, ਉਸ ਦੀ ਐਜੂਕੇਸ਼ਨ ਹੈ, ਖਾਸ ਕਰਕੇ ਦੋਨਾਂ ਧਿਰਾਂ ਨੂੰ, ਲੜਕੀਆਂ ਨੂੰ ਵੀ ਤੇ ਲੜਕਿਆਂ ਨੂੰ ਜ਼ਿਆਦਾ ਜ਼ਰੂਰੀ ਹੈ। ਕਿ ਜਦੋਂ ਘਰਾਂ ਦੇ ਵਿੱਚ ਆਪਾਂ ਸਾਡੀਆਂ ਮਾਵਾਂ ਸਾਡੇ ਬਾਪ ਜਿਹੜੇ ਨੇ ਉਹਨਾਂ ਦਾ ਫਰਜ਼ ਬਣਦਾ ਆਪਣੇ ਮੁੰਡਿਆਂ ਨੂੰ ਦੱਸਣਾ, ਐਜੂਕੇਟ ਕਰਨਾ ਕਿ ਦਿਸ ਇਜ਼ ਨੋਟ ਦਾ ਰਾਈਟ ਥਿੰਗ, ਰਾਈਟ? ਜਿਹੜੇ ਐਟੀਕੇਟਸ ਨੇ ਤੁਸੀਂ ਦੂਸਰੀਆਂ ਲੜਕੀਆਂ ਨੂੰ, ਦੇਖੋ ਇਹ ਤਾਂ ਸੁਭਾਵਿਕ ਹੀ ਹੈ ਕਿ ਜੇ ਤੁਹਾਡੇ ਲੜਕੇ ਨੇ ਤਾਂ ਓਬੀਅਸਲੀ ਉਹਨੇ ਬਾਹਰ ਪੜ੍ਹਨ ਜਾਣਾ, ਬਾਹਰ ਸਮਾਜ ਦੇ ਵਿੱਚ ਵਿਚਰਨਾ ਆ, ਤੇ ਓਪੋਜ਼ਿਟ ਸੈਕਸ ਦੀ ਜਿਹੜੀ ਅਟਰੈਕਸ਼ਨ ਹੋਣੀ ਹੋਣੀ ਆ। ਇਹ ਸਾਡੇ ਫਰਜ਼ ਬਣਦੇ ਨੇ ਕਿ ਅਸੀਂ ਆਪਣੇ ਪੁੱਤਰਾਂ ਨੂੰ ਦੱਸੀਏ ਕਿ ਤੁਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਵਿਚਰਨਾ ਆ, ਦੂਸਰੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਟ੍ਰੀਟ ਕਰਨਾ ਆ, ਰਾਈਟ? ਜਦੋਂ ਉਹ ਜਿਹੜੀ ਕਮਿਊਨੀਕੇਸ਼ਨ ਫੇਲੀਅਰ ਹੁੰਦਾ ਆ, ਹੁਣ ਬਹੁਤ ਸਾਰੇ ਸੀਨਸ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਦੇਖਿਆ ਕਿ ਉਹ ਬਾਪ ਜਿਹੜੇ ਨੇ ਉਹ ਦੱਸਦੇ ਹੀ ਨਹੀਂ ਹੈਗੇ, ਉਹ ਆਪਣੇ ਨਿਆਣਿਆਂ ਨਾਲ ਗੱਲ ਹੀ ਨਹੀਂ ਕਰਦੇ ਇਸ ਲਹਿਜੇ ਨਾਲ, ਉਹ ਉਹਨਾਂ ਨਾਲ ਸ਼ੇਅਰ ਹੀ ਨਹੀਂ ਕਰਦੇ, ਦੱਸਦੇ ਨਹੀਂ, ਇਹੋ ਜਿਹੀਆਂ ਚੀਜ਼ਾਂ ਦੀ ਡਿਸਕਸ਼ਨ ਹੀ ਨਹੀਂ ਹੋ ਰਹੀ ਪਰਿਵਾਰਾਂ ਦੇ ਵਿੱਚ। ਹਰ ਕੋਈ ਆਪਣਾ ਆਪਣਾ ਫੋਨ ਲਈ ਬੈਠਾ, ਆਪਣੇ ਆਪਣੇ ਕਮਰਿਆਂ ਚ ਵੜਿਆ ਹੋਇਆ, ਬਾਹਰ ਨਿਕਲ ਨਹੀਂ ਰਿਹਾ, ਈਵਨ ਕਿ ਰੋਟੀ ਵੀ ਇਕੱਠੀ ਨਹੀਂ ਖਾ ਰਹੇ। ਮਤਲਬ ਇਹ ਜਿਹੜੇ ਤਾਣੇ ਤੰਦ ਜਿਹੜੇ ਟੁੱਟ ਚੁੱਕੇ ਨੇ, ਇਹਦਾ ਕਾਰਨ ਹੈ ਕਿ ਇਹ ਜਿਹੜੇ ਨੌਜਵਾਨਾਂ ਨੇ ਘਨੌਣੀ ਹਰਕਤ ਕੀਤੀ ਹੈ, ਇਹਨਾਂ ਦੇ ਉੱਤੇ ਇਹਨਾਂ ਦੇ ਬਾਪ ਦਾ ਹੱਥ ਨਹੀਂ ਸੀ, ਜਾਂ ਇਹਨਾਂ ਦੇ ਉੱਤੇ ਇਹਨਾਂ ਦੇ ਦਾਦੇ ਪੜਦਾਦਿਆਂ ਨੇ ਜਾਂ ਜਿਹੜੇ ਚਾਚੇ ਤਾਇਆਂ ਦਾ ਕੋਈ ਕੰਟਰੋਲ ਨਹੀਂ ਸੀਗਾ। ਸੋ ਇਸ ਕੰਟਰੋਲ ਨੂੰ ਵਾਪਸ ਲੈ ਕੇ ਆਉਣ ਦੇ ਲਈ ਪਰਿਵਾਰਕ ਮਾਹੌਲ ਜਿਹੜਾ ਆ ਉਹ ਸਿਰਜਣਾ ਪੈਣਾ ਆ, ਤਾਂ ਜਾ ਕੇ ਇਹ ਸੈੱਟ ਆਉਣਾ। ਤੁਹਾਡਾ ਕੀ?
ਅਮਨਦੀਪ, ਅੱਜ ਕੱਲ ਇੱਕ ਹੋਰ ਵੀ ਸ਼ਾਇਦ ਤੁਸੀਂ ਜੱਜ ਕੀਤਾ ਹੋਵੇ, ਮੈਂ ਜੱਜ ਕੀਤਾ ਕਈ ਵਾਰੀ ਸਾਡੇ ਤੁਹਾਡੀਆਂ ਰੇਡੀਓ ਦੀਆਂ ਐਡ ਹੈ ਨਾ, ਉਹਨਾਂ ਦੇ ਵਿੱਚ ਵੀ ਥੋੜਾ ਮੈਂ ਦੇਖਿਆ ਆ। ਇੱਕ ਹੋਰ ਹੀ ਅੱਜ ਕੱਲ ਰੁਝਾਨ ਚੱਲ ਪਿਆ ਹੈ, ਕੁੜੀਆਂ ਜਾਂ ਫੈਮਿਲੀ ਦੇ ਵਿੱਚ ਜਿਸ ਵੇਲੇ ਉਹ ਗੱਲਬਾਤ ਕਰਦੇ ਆ ਨਾ, ਉਹ ਯਾਰ ਛੱਡ ਪਰੇ, ਯਾਰ ਤੂੰ ਏਦਾਂ, ਇਹ ਕਮਿਊਨੀਕੇਸ਼ਨ ਤੁਸੀਂ ਸੁਣੀ ਹੈ?
ਹਾਂਜੀ ਹਾਂਜੀ, ਬਹੁਤ ਕਾਮਨ ਹੈ।
ਉਹ ਆ ਰਹੀ ਹੈ ਨਾ ਕਾਫੀ, ਅੱਜ ਕੱਲ ਹੋ ਰਹੀ ਹੈ ਕਮਿਊਨੀਕੇਸ਼ਨ, ਅੱਜ ਕੱਲ ਕੁੜੀਆਂ ਮੁੰਡਿਆਂ ਦੇ ਵਿੱਚ ਇੱਦਾਂ, ਉਹ ਕਮਿਊਨੀਕੇਸ਼ਨ ਜਿਹੜੀ ਉਹ ਸਾਡੇ ਕਲਚਰ ਨਾਲ ਮੈਚ ਨਹੀਂ ਕਰਦੀ। ਇਹ ਕਮਿਊਨੀਕੇਸ਼ਨ ਠੀਕ ਹੈ, ਹੋਣੀ ਚਾਹੀਦੀ ਹੈ। ਇਹ ਜਿਹੜਾ ਕਿੱਟੀ ਪਾਰਟੀਆਂ ਜਿਹੜੇ ਐਡਵਾਂਸ ਲੈਵਲ ਦੇ ਸ਼ਹਿਰਾਂ ਦੇ ਬੜੇ ਬੜੇ ਕਲੱਬ ਉਹਨਾਂ ਚ ਤਾਂ ਚੱਲਦੀ ਆ, ਜਿਸ ਵੇਲੇ ਸਾਡੇ ਜਿਹੜੇ ਆਮ ਘਰ ਆ, ਪਿੰਡਾਂ ਦੇ ਘਰ ਆ ਜਾਂ ਆਮ ਘਰ ਆ, ਉਹਨਾਂ ਵਿੱਚ ਇਹ ਗੱਲਾਂ ਚੰਗੀਆਂ ਨੀ ਪੈਸੇ ਲੱਗਦੀਆਂ। ਵੈਸੇ ਤਾਂ ਉਹਦੇ ਚ ਬਹੁਤ ਵੱਡੀ ਹੈ ਵੀ ਨੀ ਹੁਣ ਤਾਈ, ਲੇਕਿਨ ਫੇਰ ਵੀ ਚੰਗੀ ਨੀ ਲੱਗਦੀ ਇਹ।
ਨਹੀਂ ਇਹ ਤਾਂ ਹੈ, ਜਿਹੜੀ ਜਿਹੜੀ ਬੋਲੀ ਆ ਉਹ ਆਪਣੇ ਆਪ ਨੂੰ ਪਰਸਨੈਲਿਟੀ ਬਿਲਡਿੰਗ ਜਿਹੜੀ ਚਾਹੀਦੀ ਆ ਕਿ ਇੱਕ ਲੂਜ਼ ਟਾਕ ਨਹੀਂ ਕਰਨੀ ਚਾਹੀਦੀ ਹੈ। ਹਾਂ, ਲੂਜ਼ ਟਾਕ ਨਹੀਂ ਕਰਨੀ ਚਾਹੀਦੀ ਤੇ ਇਹ ਤੋਂ ਬਚਾ ਰੱਖਣਾ ਚਾਹੀਦਾ। ਅਮਰੀਕ ਭਾਜੀ, ਮੈਂ ਹੁਣ ਥੋੜੇ ਜਿਹੇ ਨਾ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਕਿ ਅਸੀਂ ਫੇਸਬੁੱਕ ਤੇ ਤੁਸੀਂ ਦੇਖਿਆ ਹੋਣਾ ਭਾਰਤ ਜੀ ਰੇਪ ਕੈਪੀਟਲ ਬਣ ਗਿਆ ਜੀ, ਦੇਸ਼ ਦਾ ਏਦਾਂ ਹੋ ਗਿਆ, ਦੁਨੀਆਂ ਕਹਿੰਦੇ ਇੱਥੇ ਰੇਪ ਹੋ ਜਾਣਾ, ਮਤਲਬ ਬੜਾ ਨੌਨਸੈਂਸ ਹੈ ਨਾ। ਤੇ ਉਹ ਲੋਕ ਮਤਲਬ ਐਵੇਂ ਇਮੋਸ਼ਨਲ ਹੋ ਕੇ
ਉਹ ਪੰਜ ਸੱਤ ਸੌਕ ਹੋਣੀਆਂ, ਉਹ ਉਹਦੀ ਨਾ ਚਿੰਤਾ ਬਹੁਤੀ ਕਰਿਆ ਕਰੋ। ਜਿੱਦਾਂ ਨਾ ਆਮ ਆਦਮੀ ਪਾਰਟੀ ਨੀ ਹਰਾਸਤੀ ਬੱਲੇ ਬੱਲੇ ਕਰਾ ਕੇ, ਇੱਦਾਂ ਦਾ ਇਹਦਾ ਅਸਰ ਇੱਦਾਂ ਦਾ ਹੁੰਦਾ।
ਮੈਂ ਤੁਹਾਨੂੰ ਦੱਸਦਾ ਥੋੜੇ ਅੰਕੜੇ ਸਾਡੇ ਸਾਹਮਣੇ ਪਏ ਨੇ ਤੇ 1 ਲੱਖ ਪਾਪੂਲੇਸ਼ਨ ਦੇ ਮਗਰ 2010 ਦੇ ਤੁਹਾਨੂੰ ਅੰਕੜੇ ਦਿੰਦੇ ਆ, 1 ਲੱਖ ਪਾਪੂਲੇਸ਼ਨ ਦੇ ਪਿੱਛੇ ਮਤਲਬ ਪਰਸੈਂਟੇਜ ਲਾ ਲਓ, ਇੰਡੀਆ ਦੀ ਜਿਹੜੀ ਪਰਸੈਂਟੇਜ ਆ 1.8 ਹੈ।
ਹਾਂਜੀ,
1 ਲੱਖ ਪਿੱਛੇ 1.8 ਕੇਸ ਜਿਹੜਾ ਉਹ ਹੁੰਦਾ ਆ, ਬਹੁਤ ਸਾਰੇ ਅਨਰਜਿਸਟਰਡ ਵੀ ਜਾਂਦੇ ਨੇ। ਇਹ ਜਿਹੜੇ ਅਨਰਜਿਸਟਰਡ ਕੇਸ ਹੈ ਦੁਨੀਆਂ ਦੇ ਵਿੱਚ, ਇਹਨਾਂ ਦਾ ਰੇਟ ਇੱਕੋ ਜਿਹਾ ਹੀ ਹੈ। ਵੀ ਜੇ ਇੰਡੀਆ ਚ ਨਹੀਂ ਅਨਰਜਿਸਟਰਡ ਰਜਿਸਟਰ ਹੁੰਦੇ ਤਾਂ ਆਸਟ੍ਰੇਲੀਆ ਵਰਗੇ ਦੇਸ਼ ਚ ਵੀ ਬਹੁਤ ਸਾਰੀਆਂ
ਜਿਹੜੀਆਂ
ਨਹੀਂ ਹੁੰਦੇ। ਸੋ ਉਹ ਬਰਾਬਰ ਹੀ ਹੈ, ਤਾਂ ਇੰਡੀਆ ਦੇ ਵਿੱਚ ਹੈਗਾ 1.8। ਹੁਣ ਸਾਊਥ ਅਫਰੀਕਾ ਦੇ ਵਿੱਚ ਮਤਲਬ ਤੁਸੀਂ ਹੈਰਾਨ ਰਹਿ ਜਾਓਗੇ, 5 ਲੱਖ ਰੇਪ ਕੇਸ ਜਿਹੜੇ ਨੇ ਹੁੰਦੇ ਨੇ, ਚਾਈਨਾ ਦੇ ਵਿੱਚ 32,000 ਹੁੰਦੇ ਨੇ, ਇਜਿਪਟ ਦੇ ਵਿੱਚ 2,00,000 ਜਿਹੜਾ ਕੇਸ ਰਜਿਸਟਰ ਹੁੰਦਾ, ਔਰ ਯੂਕੇ ਦੇ ਵਿੱਚ 85,000 ਕੇਸ ਜਿਹੜਾ ਆ ਰਜਿਸਟਰ ਹੁੰਦਾ ਆ। ਹੁਣ ਅੰਕੜਿਆਂ ਦੇ ਹਿਸਾਬ ਨਾਲ ਤੁਹਾਨੂੰ ਹਾਂਜੀ ਇੱਕ ਸਾਲ ਦਾ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਵੈਸਟਰਨ ਕੰਟਰੀ ਆ ਹਨਾ ਉਹਨਾਂ ਦੇ ਵਿੱਚ ਹੋ ਸਕਦਾ ਹੈ ਵੀ ਰਿਪੋਰਟਿੰਗ ਜ਼ਿਆਦਾ ਹੁੰਦੀ ਹੋਵੇ, ਜਿਹੜੇ ਅਨਰਿਪੋਰਟਡ ਕੇਸ ਘੱਟ ਹੁੰਦੇ ਹੋਣ, ਪਰ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੀ ਹੈਗੀ 1.8 ਤੇ ਆਸਟ੍ਰੇਲੀਆ ਦੀ ਹੈਗੀ ਆ 10.4%, 1,00,000 ਮਗਰ, ਨਾਟ 10.4%, 1,00,000 ਮਗਰ 10.4%, ਔਰ ਬੈਲਜੀਅਮ ਜਿਹੜਾ ਕਿ ਇਹ ਕੰਟਰੀ ਵਨ ਆਫ ਦਾ ਬੈਸਟ ਕੰਟਰੀ ਹੈਗੇ ਨੇ, ਤੇ ਇਹ ਹੈਗੇ 27.9%, ਫਰਾਂਸ ਹੈਗਾ 16.2%, ਜਰਮਨੀ 9.4%, ਤੇ ਕੰਪੈਰੇਟਿਵਲੀ ਸਵਿਟਜ਼ਰਲੈਂਡ ਦੇ ਵਿੱਚ 7.1% ਤੇ ਨੀਦਰਲੈਂਡ ਦੇ ਵਿੱਚ 9.2%, ਔਰ ਆਸਟ੍ਰੇਲੀਆ ਤੁਸੀਂ ਯਕੀਨ ਨਹੀਂ ਕਰਨਾ ਆਸਟ੍ਰੇਲੀਆ ਦੇ ਵਿੱਚ 28.6%, ਇੰਡੀਆ ਦੀ ਹੈਗੀ 1.8% ਔਰ ਆਸਟ੍ਰੇਲੀਆ ਦੀ ਹੈਗੀ 28.6%, ਨਿਊਜ਼ੀਲੈਂਡ ਦੀ ਹੈਗੀ 25.8%, ਔਰ ਸਾਊਥ ਅਫਰੀਕਾ ਜਿਹੜੀ ਸਾਊਥ ਅਫਰੀਕਾ ਸਾਰਿਆਂ ਨਾਲੋਂ ਖਤਰਨਾਕ ਦੇਸ਼ ਹੈ, ਉੱਥੇ ਹੈਗੀ 95.9%। ਇਹ ਜਿਹੜੇ ਵੈਸਟਰਨ ਕੰਟਰੀ ਆ ਇਨ੍ਹਾਂ ਦੇ ਵਿੱਚ ਇੱਕ ਇਹ ਵਿੱਚ ਵੀ ਬਹੁਤ ਵੱਡੀ ਸਮੱਸਿਆ ਆ, ਇੰਡੀਆ ਦੀ ਜਿਹੜੀ ਸਮੱਸਿਆ ਆ ਇਹ ਤਾਂ ਰਹਿਣੀ ਆ ਦੁਨੀਆਂ ਦੇ, ਤੁਸੀਂ ਸਾਰੇ ਅੰਕੜੇ ਟੇਬਲ ਪਏ ਨੇ ਸਾਰੇ ਜਿਹੜੇ ਆ ਉਹ 1.8 ਤੋਂ ਲੈ ਕੇ 25-26 ਤੱਕ ਵੀ ਪਹੁੰਚਦੇ ਨੇ ਹਨਾ। ਸੋ ਜੇ ਆਪਾਂ ਇਹ ਇਲਜ਼ਾਮ ਲਾਣੇ ਆ ਕਿ ਇੰਡੀਆ ਦੇ ਵਿੱਚ ਰੇਪ ਹੋ ਰਹੇ ਨੇ, ਇਸ ਤਰ੍ਹਾਂ ਹੋ ਰਿਹਾ ਉਸ ਤਰ੍ਹਾਂ ਹੋ ਰਿਹਾ, ਤੇ ਵੈਸੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ, ਖਾਸ ਕਰਕੇ ਪਿੰਡਾਂ ਦੇ ਵਿੱਚ ਜੇ ਆਪਾਂ ਦੇਖਿਆ ਆਪਣਾ ਭਾਈਚਾਰਾ ਸੋਸ਼ਲ ਸਟਰਕਚਰ ਬਹੁਤ ਜ਼ਿਆਦਾ ਵਧੀਆ ਆ, ਸ਼ਹਿਰਾਂ ਦੇ ਜਿਹੜੇ ਪੁਰਾਣੇ ਇਲਾਕੇ ਨੇ ਉਹਨਾਂ ਦੇ ਵਿੱਚ ਸਟਰਕਚਰ ਬਹੁਤ ਵਧੀਆ ਆ, ਪਰ ਜਿਹੜੇ ਹੁਣ ਕਈ ਸਟੇਟਸ ਨੇ ਜਿਸ ਤਰ੍ਹਾਂ ਯੂਪੀ ਹੋ ਗਿਆ, ਬਿਹਾਰ ਹੋ ਗਿਆ, ਉੱਥੇ ਇਹ ਕੇਸ ਜ਼ਿਆਦਾ ਨੇ। ਸੋ ਇਹਦਾ ਜਿਹੜਾ ਹੱਲ ਹੈ, ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀ, ਹੁਣ ਵੀ ਆਪਾਂ ਦੁਬਾਰਾ ਇਹੀ ਕਹਿੰਦੇ ਹਾਂ ਕਿ ਇਹਦਾ ਹੱਲ ਜਿਹੜਾ ਆ ਉਹ ਅਨਕਾਊਂਟਰ ਨਹੀਂ ਹੈਗਾ, ਇਹਦਾ ਹੱਲ ਜਿਹੜਾ ਆ ਉਹ ਫਾਂਸੀਆਂ ਨਹੀਂ ਹੈਗੀਆਂ, ਇਹਦਾ ਹੱਲ ਹੈਗਾ ਐਜੂਕੇਸ਼ਨ ਮੁੱਢਲੇ ਲੈਵਲ ਤੋਂ,
ਪਬਲਿਕ ਐਜੂਕੇਸ਼ਨ ਪ੍ਰਾਇਮਰੀ,
ਹਾਂ ਪ੍ਰਾਇਮਰੀ ਲੈਵਲ ਤੋਂ ਐਜੂਕੇਸ਼ਨ ਹੈ। ਔਰ ਜਿੰਨੇ ਮੇਰੇ ਸਰੋਤੇ ਸੁਣ ਰਹੇ ਨੇ, ਸਾਡੇ ਸਰੋਤੇ ਸੁਣ ਰਹੇ ਨੇ, ਉਹਨਾਂ ਅੱਗੇ ਵੀ ਬੇਨਤੀ ਹੈ ਕਿ ਚਲੋ ਬਾਕੀਆਂ ਨੂੰ ਤਾਂ ਆਪਾਂ ਸਾਰੀ ਦੁਨੀਆਂ ਨੂੰ ਤਾਂ ਨਹੀਂ ਸੁਣਾ ਸਕਦੇ, ਪਰ ਜਿਹੜੇ ਤੁਸੀਂ ਸੁਣ ਰਹੇ ਹੋ ਕਮ ਸੇ ਕਮ ਆਪਣੇ ਬੱਚਿਆਂ ਨਾਲ ਤੁਸੀਂ ਕਮਿਊਨੀਕੇਸ਼ਨ ਕਰਿਆ ਕਰੋ, ਇਹਨਾਂ ਚੀਜ਼ਾਂ ਦੇ ਬਾਰੇ ਵੀ ਡਿਸਕਸ ਕਰਿਆ ਕਰੋ, ਇਹਨਾਂ ਦੇ ਜਿਹੜੇ ਕੌਨਸੀਕੁਐਂਸਿਸ ਆ ਉਹਨਾਂ ਦੇ ਬਾਰੇ ਵੀ ਡਿਸਕਸ ਕਰਿਆ ਕਰੋ। ਸੋ ਮਨ ਦੇ ਵਿੱਚ ਇੱਕ ਮਤਲਬ ਉਹਨਾਂ ਦੇ ਵਿਚਾਰ ਆ ਜਾਵੇ ਕਿ ਮੈਂ ਗਲਤ ਕਰਨ ਜਾ ਰਿਹਾ ਇਹ ਕੰਮ, ਅਗਰ ਉਹ ਸੋਚਣ ਵੀ। ਸੋ ਇਸ ਕਰਕੇ ਮਤਲਬ ਇਹੀ ਇਹਦਾ ਹੱਲ ਕਿ ਇਸ ਨੂੰ ਇੱਕ ਪਾਰਟ ਆਫ ਦਾ ਐਜੂਕੇਸ਼ਨ ਹੋਣਾ ਚਾਹੀਦਾ, ਪ੍ਰਾਇਮਰੀ ਤੋਂ ਹੀ ਲੈ ਕੇ ਹਰੇਕ ਸਾਲ। ਅਮਰੀਕ ਜੀ ਅੱਗੇ ਨਾ ਸਿਵਿਕਸ ਹੁੰਦੀ ਸੀਗੀ, ਸਿਵਿਕਸ ਦਾ ਇੱਕ ਚੈਪਟਰ ਹੁੰਦਾ,
ਸਿਵਿਕਸ ਜਿਹੜੀ ਹਿੰਦੁਸਤਾਨ ਦੇ ਵਿੱਚ ਕੱਢ ਦਿੱਤੀ ਗਈ ਤੇ ਆਸਟ੍ਰੇਲੀਆ ਵਿੱਚ ਇੰਟਰੋਡਿਊਸ ਕਰ ਦਿੱਤੀ।
ਹਾਂ ਮਤਲਬ ਉਹ ਦੇਖੋ ਮਤਲਬ ਹੁਣ ਕੀ ਆ ਸਾਡੇ ਬੰਦੇ ਸਿਰਫ ਐਜੂਕੇਸ਼ਨ ਪਤਾ ਕਿਹਨੂੰ ਮੰਨਦੇ ਆ, ਫਿਜ਼ਿਕਸ ਕੈਮਿਸਟਰੀ ਮੈਥ ਚੋਂ ਜਿਨ੍ਹਾਂ ਦੇ ਟੌਪ ਦੇ ਨੰਬਰਾਂ ਦੇ ਉਹਨਾਂ ਨੂੰ ਐਜੂਕੇਸ਼ਨ ਮੰਨਦੇ ਆ, ਹੋਰ ਕੋਈ ਐਜੂਕੇਸ਼ਨ
ਕੀ ਕਹਿੰਦੇ ਹੁੰਦੇ ਹਮੇਸ਼ਾ ਡਾਕਟਰ ਇੰਜੀਨੀਅਰ, ਉਹ ਤੋਂ ਗੱਲ ਹੋਰ ਕੋਈ ਕਰਦੇ ਨਹੀਂ,
ਹੋਰ ਕੋਈ ਆਉਂਦੀ ਹੀ ਨਹੀਂ ਹੈਗੀ,
ਆਉਂਦੀ ਹੀ ਨਹੀਂ ਗੱਲ ਉਹਨੇ ਹੋਰ ਕੋਈ।
ਹਾਂ ਮਤਲਬ ਜਿਹੜੀ ਆਹ ਲੈਵਲ ਦੀ ਐਜੂਕੇਸ਼ਨ ਹੈ ਸਿਵਿਕਸ ਦੀ ਆ, ਜਨਰਲ ਨੌਲੇਜ ਦਾ ਇੱਕ ਪੂਰਾ ਸਾਡਾ ਇੱਕ ਕਲਾਸ ਲੱਗਦੀ ਹੁੰਦੀ ਸੀ ਜੀਕੇ ਦੀ, ਇੱਕ ਹੁੰਦੀ ਸਿਵਿਕਸ ਦੀ ਹੈ ਨਾ,
ਸਿਵਿਕਸ ਜਿਹੜਾ ਸਬਜੈਕਟ ਹੈ ਨਾ ਬਹੁਤ ਵਧੀਆ ਹੁੰਦਾ ਸੀ, ਉਹਦੇ ਵਿੱਚ ਸਿਵਿਕ ਸੋਸਾਇਟੀ ਦੀਆਂ ਗੱਲਾਂ ਤਾਂ ਹੁੰਦੀਆਂ ਸੀਆਂ, ਉਹਦੇ ਵਿੱਚ ਸਾਰਾ ਪੋਲੀਟੀਕਲ ਸਿਸਟਮ ਡਿਸਕਸ ਹੁੰਦਾ ਸੀ, ਉਹਦੇ ਵਿੱਚ ਜਿਹੜੇ ਤੁਹਾਡੇ ਪੰਚਾਇਤਾਂ ਕਿੱਦਾਂ ਬਣਦੀਆਂ, ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀ, ਤੇ ਉਹ ਜਿਹੜੀ ਆਮ ਸਮਾਜ ਦੀਆਂ ਗੱਲਾਂ ਜਿਹੜੀਆਂ, ਸਮਾਜ ਕਿੱਦਾਂ ਸਿਰਜੀਦਾ ਹੈ, ਸਮਾਜ ਵਿੱਚ ਕਿੰਨੇ ਇਹਦੀ ਲੇਅਰ ਕਿੱਦਾਂ ਹੁੰਦੀਆਂ, ਪੇਰੈਂਟਸ ਦਾ ਕੀ ਰੋਲ ਹੁੰਦਾ, ਉਹਨਾਂ ਦੇ ਡਾਇਲੋਗ ਕਿੱਦਾਂ ਚੱਲਦੇ ਆ ਬੱਚਿਆਂ ਦੇ ਨਾਲ, ਇਹ ਸਿਵਿਕਸ ਵਿੱਚ ਸਾਰਾ ਪੜਾਇਆ ਜਾਂਦਾ ਸੀ। ਲੇਕਿਨ ਉੱਥੇ ਇਹ ਸਬਜੈਕਟ ਨੂੰ ਕੱਢ ਦਿੱਤਾ ਗਿਆ ਤਾਂ ਕਿ ਟੀਚਰਾਂ ਦੀਆਂ ਵਕੈਸੀਆਂ ਘੱਟ ਜਾਣ ਅਤੇ ਪੈਸਾ ਬਚਾਇਆ ਜਾ ਸਕੇ। ਹੁਣ ਜਿਹੜੀ ਸੋਸ਼ਲ ਸਾਇੰਸ ਹੁੰਦੀ ਸੀ ਨਾ ਪਹਿਲੇ, ਉਹਦੇ ਵਿੱਚ ਸਿਵਿਕਸ ਇੱਕ ਪਾਰਟ ਹੁੰਦਾ ਸੀ, ਹੁਣ ਉਹਦੇ ਵਿੱਚ ਇਹ ਪਾਰਟ ਕੱਢ ਦਿੱਤਾ ਗਿਆ। ਹਿਸਟਰੀ ਦਾ ਵੀ ਈਵਨ ਪਾਰਟ ਕੱਟਿਆ ਕਿ ਆਇਆ, ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪਬਲਿਕ ਸਕੂਲ ਆ, ਜਿਹੜੇ ਮਨੀ ਮੇਕਰ ਸਕੂਲ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਇੰਜੀਨੀਅਰਿੰਗ ਜਿਹੜੇ ਸਬਜੈਕਟ ਆ ਉਹਨਾਂ ਤੇ ਜ਼ੋਰ ਦਿੱਤਾ ਜਾਂਦਾ, ਜਾਂ ਮੈਡੀਕਲ ਸਬਜੈਕਟ ਉਹਨਾਂ ਤੇ ਜ਼ੋਰ ਦਿੱਤਾ ਜਾਂਦਾ, ਇਹ ਤਾਂ ਪੜ੍ਹਾਇਆ ਨਹੀਂ ਜਾਂਦਾ ਜਿਹੜੀਆਂ ਚੀਜ਼ਾਂ ਪੜ੍ਹਾਉਣੀਆਂ ਚਾਹੀਦੀਆਂ। ਜੇ ਸਕੂਲ ਵਿੱਚ ਜਾ ਕੇ ਇਹ ਨਹੀਂ ਵੀ ਤੁਸੀਂ ਐਜੂਕੇਸ਼ਨ ਪ੍ਰਾਪਤ ਕਰਕੇ ਨੌਕਰੀ ਪ੍ਰਾਪਤ ਕਰਨੀ ਹੈ ਜਾਂ ਨੌਕਰੀ ਹਾਸਲ ਕਰਨੀ ਆ। ਹੁਣ ਅਮਨਦੀਪ, ਹੁਣ ਜਿੱਦਾਂ ਸਾਡੇ ਅਮਨਦੀਪ ਸਿੰਘ ਹੁਣੀ ਆ, ਸਿੱਧੂ ਸਾਹਿਬ ਆ, ਇਹ ਹੁਣ ਐਮ ਟੈਕ ਕੀਤੀ ਹੋਏ ਨੀ, ਕਰਦੇ ਇਹ ਬਾਬੇ ਨਾਨਕ ਵਾਲਾ ਕੰਮ ਆ, ਖੇਤੀਬਾੜੀ ਕਰਦੇ ਆ, ਐਗਰੋ ਬਿਜਨਸ ਕਰਦੇ ਆ, ਹੋਰ ਬਿਜਨਸ ਕਰਦੇ ਆ, ਕਾਮਯਾਬ ਆ ਤੇ ਸਾਰੀ ਦੁਨੀਆਂ ਘੁੰਮਦੇ ਆ, ਤੇ ਅਸੀਂ ਲੋਕ ਜਿਹੜੇ ਪੜ੍ਹੇ ਲਿਖੇ ਆ, ਜਿਹੜਾ ਪੜ੍ਹੇ ਲਿਖੇ ਤਾਂ ਇਹ ਵੀ ਆ, ਅਸੀਂ ਪੜ੍ਹ ਲਿਖ ਕੇ ਸਕੂਲਾਂ ਚ ਘੁੰਮੀ ਜਾਂਦੇ, ਸਾਰੀ ਉਮਰ ਸਕੂਲਾਂ ਚ ਕੱਢ ਦਿੱਤੀ। ਇਸ ਲਈ ਅਮਨਦੀਪ ਜਿਹੜੀ ਸੋਸ਼ਲ ਜਿਹੜੀ ਸਿਵਿਕਸ ਆ ਨਾ, ਇਹ ਸਾਨੂੰ ਇਹ ਵੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਜੀਵਨ ਚ ਕਰਨਾ ਕੀ ਆ, ਤੁਸੀਂ ਬਿਜਨਸ ਵੀ ਕਰ ਸਕਦੇ ਆ, ਤੁਸੀਂ ਐਗਰੀਕਲਚਰ ਚ ਵੀ ਜਾ ਸਕਦੇ ਆ, ਤੁਸੀਂ ਤੁਹਾਡੇ ਡਾਇਮੈਂਸ਼ਨ ਜਿਹੜੀਆਂ ਆਕੂਪੇਸ਼ਨ ਦੀਆਂ ਉਹ ਡਿਫਰੈਂਟ ਹੋ ਸਕਦੀਆਂ, ਇਹ ਵੀ ਸਿਵਿਕਸ ਵਿੱਚ ਪੜਾਇਆ ਜਾਂਦਾ।
ਹਾਂਜੀ ਹਾਂਜੀ ਬਿਲਕੁਲ, ਸਿਸਟਮ ਦਾ ਪਤਾ ਹੋਣਾ ਚਾਹੀਦਾ। ਦੇਖੋ ਜਿਹੜਾ ਗਿਆਨ ਹੈ ਨਾ, ਵੇਦ ਹਥਿਆਰ, ਸਿੱਧੀ ਜੀ ਗੱਲ ਹੈ, ਐਰਨ ਮਤ ਵੇਦ ਹਥਿਆਰ। ਗੁਰੂ ਸਾਹਿਬ ਕਹਿੰਦੇ ਕਿ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਹੈ, ਗਿਆਨ ਹੋਣਾ ਚਾਹੀਦਾ, ਉਹ ਹਥਿਆਰ ਮੰਗਰ ਕੰਮ ਕਰਦਾ। ਜਦੋਂ ਨਾ ਹਥਿਆਰ, ਇਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਹਥਿਆਰ ਮੰਗਰ ਕੰਮ ਕਰਦਾ। ਤੁਸੀਂ ਦੇਖਿਆ ਹੋਊਗਾ ਕਿ ਮਤਲਬ ਕਾਫੀ ਗਰਮ ਮਾਹੌਲ ਹੋ ਗਿਆ, ਮਤਲਬ ਸਮਝ ਲਓ ਸੋਸਾਇਟੀ ਦੇ ਵਿੱਚ, ਹਨਾ, ਇੱਕ ਨੇਬਰਹੁੱਡ ਦੇ ਵਿੱਚ ਦੋ ਵਿਰੋਧੀ ਜਾਂਦੇ ਨੇ ਤੇ ਉਹ ਇੱਕ ਦੂਜੇ ਨੂੰ ਕੁੱਟਣ ਲੱਗ ਜਾਂਦੇ ਨੇ, ਇੱਕ ਦੂਜੇ ਵੱਜਣ ਲੱਗ ਜਾਂਦੀ ਹੈ ਨਾ, ਮਤਲਬ ਇਹ ਸੀਨ ਕ੍ਰੀਏਟ ਹੁੰਦਾ। ਹੁਣ ਮੰਨ ਲਓ ਕਿ ਇੱਕ ਕੋਲ ਹਥਿਆਰ ਹੈ, ਇੱਕ ਕੋਲ ਕਿਰਪਾਨ ਹੈ ਜਾਂ ਗੰਨ ਹੈ, ਤੇ ਦੂਜਾ ਬੰਦਾ ਨਾ ਫਿਰ ਨੇੜੇ ਨਹੀਂ ਆਉਂਦਾ, ਜਿਹੜਾ ਆਮ ਬੰਦਾ ਫਿਰ ਉਹਨੂੰ ਹੱਥ ਨਹੀਂ ਪਾਉਂਦਾ, ਕਿਉਂਕਿ ਉਹਦੇ ਕੋਲ ਹਥਿਆਰ ਹੈ, ਉਹਦੇ ਕੋਲ ਉਹ ਸਿਕਿਉਰਿਟੀ, ਉਹ ਹਥਿਆਰ ਕੱਢ ਕੇ ਚਲਾ ਸਕਦਾ। ਗੁਰੂ ਸਾਹਿਬ ਨੇ ਇਹੀ ਐਗਜ਼ਾਮਪਲ ਲਈ ਹੈ ਸੋਸਾਇਟੀ ਦੇ ਵਿੱਚ ਕਿ ਜਿਹੜਾ ਗਿਆਨ ਹੈ ਨਾ, ਉਹ ਵੇਦ ਜਿਹੜਾ ਹੈ, ਵੇਦ ਨੂੰ ਗਿਆਨ ਕਹਿੰਦੇ ਆ, ਉਹ ਹਥਿਆਰ ਮੰਗਰ ਹੈ, ਉਹ ਬੰਦੇ ਦੇ ਨਾਲ ਨਾਲ ਜਾਂਦਾ ਹੈ। ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਚਲ ਜਾਓ ਔਰ ਤੁਸੀਂ ਉਸ ਗਿਆਨ ਦੇ ਨਾਲ ਤੁਸੀਂ ਜਿੱਤ ਸਕਦੇ ਆ, ਤੁਸੀਂ ਗੱਲਬਾਤ ਕਰ ਸਕਦੇ ਆ, ਤੁਹਾਨੂੰ ਪਤਾ ਆ ਕਿੱਦਾਂ ਆ, ਤੁਹਾਨੂੰ ਗਿਆਨ ਹੋਊਗਾ ਤਾਂ ਉਹ ਜਿੱਦਾਂ ਦੇ ਲੋਕ ਨੇ ਉਦਾਂ ਦਾ ਤੁਸੀਂ ਵਿਚਰ ਸਕਦੇ ਆ, ਜੇ ਤੁਹਾਨੂੰ ਉਹਨਾਂ ਬਾਰੇ ਗਿਆਨ ਹੋਊਗਾ। ਜੇ ਉਹ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ, ਬੈਂਸਣ ਲੱਗਦੇ ਨੇ, ਤਾਂ ਵੀ ਤੁਹਾਡੇ ਕੋਲ ਗਿਆਨ ਹੋਊਗਾ। ਜੇ ਉਹ ਵਿਚਾਰ ਕਰਨ ਲੱਗਦੇ ਨੇ, ਤਾਂ ਵੀ ਤੁਹਾਡੇ ਕੋਲ ਗਿਆਨ ਹੋਊਗਾ, ਤੁਹਾਡੀ ਸ਼ੋਭਾ ਹੋਊਗੀ। ਸੋ ਇਸ ਕਰਕੇ ਜਿਹੜਾ ਵੇਦ ਹੈ ਨਾ, ਜਿਹੜਾ ਨੌਲੇਜ ਲੈਣੀ ਹੈ, ਇਹ ਗਿਆਨ, ਇਹ ਹਥਿਆਰ ਹੈ ਔਰ ਸਾਨੂੰ ਬੱਚਿਆਂ ਨੂੰ ਵੀ ਦੇਣੀ ਚਾਹੀਦੀ ਆ। ਅੱਜ ਆਪਾਂ ਰੇਪਾਂ ਦੀ ਗੱਲ ਕਰ ਰਹੇ ਨੇ, ਇੰਡੀਆ ਦੇ ਵਿੱਚ ਜਿਹੜੇ ਬਲਾਤਕਾਰ ਹੋ ਰਹੇ ਨੇ, ਕਿਤੇ ਵੀ ਹੋ ਰਹੇ ਨੇ, ਉਹਦੀ ਜਿਹੜੀ ਸ਼ੁਰੂਆਤ ਹੈ ਐਜੂਕੇਸ਼ਨ ਦੀ, ਉਹ ਪ੍ਰਾਇਮਰੀ ਤੋਂ ਹੋਣੀ ਚਾਹੀਦੀ ਹੈ, ਸ਼ੁਰੂ ਤੋਂ ਹੋਣੀ ਚਾਹੀਦੀ ਹੈ, ਵੀ ਇਹ ਗਲਤ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਖੈਰ, ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬੜਾ ਵਧੀਆ ਮੁੱਦਾ ਹੈ, ਬਸ ਹੁਣ ਡੋਰ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਬਿਲਕੁਲ ਜੀ, ਤੇ ਆਪਾਂ ਗੱਲ ਕਰ ਰਹੇ ਹਾਂ, ਤੇ ਸਤਿ ਸ੍ਰੀ ਅਕਾਲ, ਸਾਨੂੰ ਛੱਪਟਨ ਤੋਂ ਭੁੱਲਰ ਵੀ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਬਾਈ ਜੀ। ਕੁਲਵੀਰ ਸਿੰਘ ਧੰਜੂ ਸਿੰਨੀ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਂਜੀ ਕਿਤਾਬ ਦਾ ਲਿੰਕ ਭੇਜ ਰਹੇ ਨੇ, ਹਾਂਜੀ ਮੈਂ ਭੇਜਦਾ ਤੁਹਾਨੂੰ, ਤੇ ਵੀਡੀਓ ਵੀ ਪਾਕਿਸਤਾਨ ਟੂਰ ਤੇ ਤੁਹਾਨੂੰ ਭੇਜਦਾ, ਚਾਰ ਭੇਜੇ ਪਾਏ ਸੀ ਤੇ ਹੋਰ ਵੀ ਮੈਂ ਬਣਾ ਰਿਹਾ, ਇੱਕ ਦੋ ਦਿਨਾਂ ਚ ਸ਼ੇਅਰ ਕਰਾਂਗਾ, ਮੈਂ ਸਾਰੇ ਲਿੰਕ ਭੇਜਦਾ ਤੁਹਾਨੂੰ ਭਾਜੀ ਜੀ ਆਇਆਂ ਨੂੰ। ਸੋ ਅਮਰੀਕ ਭਾਜੀ, ਮੁੱਦਾ ਜਿਹੜਾ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਿਆ, ਕਚਹਿਰੀਆਂ ਚ ਵੀ ਗਏ ਦੇਖੇ, ਲੋਕਾਂ ਨੂੰ ਮਿਲੇ, ਹਨਾ, ਤੇ ਉੱਥੇ ਨਾ ਹੁਣ ਸਿਸਟਮ ਥੋੜਾ ਜਿਹਾ ਹੋਰ ਚੱਲ ਗਿਆ ਕਿ ਲੋਕ ਯਕੀਨ ਨਹੀਂ ਕਰਦੇ ਹੁਣ, ਮਤਲਬ ਯਕੀਨ ਹੀ ਉੱਠ ਗਿਆ। ਤੁਸੀਂ ਕੱਲੇ ਇੰਡੀਆ ਦੀ ਗੱਲ ਨਹੀਂ ਆਪਾਂ ਕਰ ਸਕਦੇ, ਪਾਕਿਸਤਾਨ ਦੀ ਵੀ ਤੁਹਾਨੂੰ ਗੱਲ ਸੁਣਾਉਂਦੇ ਆ। ਲਓ ਜੀ, ਪਾਕਿਸਤਾਨ ਦੀ ਗੱਲ ਕੀਤੀ ਤਾਂ ਸਾਡੇ ਜਗਿੰਦਰ ਸਿੰਘ ਸੋਹੀ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ, ਤੇ ਇਹਨਾਂ ਨੇ ਬਹੁਤ ਸਾਰੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਦਿੱਤੀਆਂ। ਮੈਂ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਬੜੀ ਛੇਤੀ ਹੀ ਪਾ ਰਿਹਾ, ਪਾਕਿਸਤਾਨ ਦੀਆਂ ਯਾਦਾਂ ਤਾਜ਼ੀਆਂ ਕਰਵਾ ਰਹੇ ਨੇ, ਕਿਆ ਬਾਤ ਹੈ। ਸੋ ਇਹ ਵੀ ਸਾਡੇ ਨਾਲ ਸੀ, ਸੋਹਣੀਆਂ ਤਸਵੀਰਾਂ ਨੇ। ਸੋ ਉੱਥੇ ਅਮਰੀਕ ਜੀ, ਪਾਕਿਸਤਾਨ ਦੇ ਵਿੱਚ ਗੱਲ ਚੱਲ ਰਹੀ ਸੀ ਜਰਨਲਿਸਟ ਦੇ ਨਾਲ, ਸਾਡੇ ਮਿੱਤਰ ਆਏ ਹੋਏ ਸੀ, ਤੇ ਮੈਂ ਕਿਹਾ ਵੀ ਤੁਹਾਡੇ ਆ ਬੜਾ ਵਧੀਆ ਆ, ਪੁਲਿਸ ਬੜੀ ਮਦਦ ਕਰਦੇ ਨੇ, ਏਦਾਂ ਕਹਿੰਦੇ। ਇਹ ਕਹਿੰਦੇ ਜੀ ਇਹ ਤੁਹਾਡੇ ਲਈ ਆ,
ਬਿਲਕੁਲ ਇਹੀ ਗੱਲ ਆਉਂਦੀ, ਮੈਂ ਕਹਿਣ ਵਾਲਾ ਸੀਗਾ, ਇੱਥੇ ਕਈ ਪਾਕਿਸਤਾਨ ਤੋਂ ਆਏ, ਹੋਰ ਵੀ ਲੋਕ ਬਹੁਤ ਆਏ ਆ, ਉਹਨਾਂ ਨਾਲ ਜਿਹੜੇ ਗੱਲਬਾਤ ਕਰਦੇ ਆ ਨਾ, ਕਿੱਦਾਂ ਪਾਕਿਸਤਾਨ ਦਾ ਟੂਰ ਆ, ਉਹ ਭਾਜੀ ਛੱਡੋ, ਪਾਕਿਸਤਾਨ ਦਾ ਨਾ ਸਵਰਗ ਹੀ ਆ, ਉੱਥੇ ਜਿਹੜੀ ਪੁਲਿਸ ਆ ਇੰਨੀ ਵਧੀਆ ਆ, ਉੱਥੇ ਦੇ ਲੋਕ ਇੰਨੇ ਵਧੀਆ, ਸਾਡੀ ਇੰਨੀ ਸੇਵਾ ਵਧੀਆ ਕੀਤੀ, ਜਾਂਦਿਆਂ ਨੂੰ ਚਾਹ ਪਾਣੀ, ਰਹਾਇਸ਼ੀ, ਸਮੋਸੇ, ਗੋਲ ਗੱਪੇ, ਇਹਨਾਂ ਸਾਰਿਆਂ ਨਾਲ ਸੇਵਾ ਹੋਈ ਆ। ਮੈਂ ਦਿਲ ਵਿੱਚ ਕਿਹਾ ਮੈਂ ਕਿਹਾ ਤੁਸੀਂ ਪਟਵਾਰੀ ਤੋਂ ਫਰਦ ਨੀ ਲਈ, ਜੇ ਪਟਵਾਰੀ ਤੋਂ ਫਰਦ ਲੈਣ ਚੱਲ ਜਾਂਦੇ ਨਾ ਫੇਰ ਪਤਾ ਚੱਲ ਜਾਣਾ ਜਿਹੜੇ ਸਾਰੇ ਸਮੋਸੇ ਖਾਧੇ ਉਹਨੇ ਉਹ ਵਿਆਜ ਵਿਆਜ ਸਮੇਤ ਕਈ ਗੁਣਾ ਜਿਆਦਾ ਪੈਸੇ ਤੁਹਾਡੇ ਤੋਂ ਲੈ ਲੈਣੇ ਸੀ। ਹੁਣ ਜਿਹੜੇ ਪਟਵਾਰੀ ਆ ਜਿੱਦਾਂ ਜਦੋਂ ਤੱਕ ਤੁਸੀਂ ਨਾ ਇੰਤਜ਼ਾਮੀਆਂ ਨਾਲ ਤੁਹਾਡਾ ਬਾਹਰ ਨੀ ਪੈਂਦਾ ਕਿਸੇ ਦੇਸ਼ ਦੇ ਵਿੱਚ ਆ ਕੇ ਜਾਂ ਜੇਲਾਂ ਨੀ ਜਾ ਕੇ ਤੁਸੀਂ ਕਿਸੇ ਦੇਸ਼ ਦੀਆਂ ਦੇਖਦੇ, ਉਦੋਂ ਤੱਕ ਕਿਸੇ ਵੀ ਦੇਸ਼ ਬਾਰੇ ਪਰਸੈਪਸ਼ਨ ਜਿਹੜੀ ਅਸੀਂ ਬਣਾਉਂਦੇ ਹਾਂ ਨਾ ਉਹ ਝੂਠ ਸਾਬਤ ਹੁੰਦੀ ਹੈ।
ਬਿਲਕੁਲ, ਦੇਖੋ ਮੈਂ ਉਹਨਾਂ ਗੱਲ ਕਰ ਰਿਹਾ ਸੀ, ਮੈਂ ਸੋਈ ਸਾਹਿਬ ਦੀਆਂ ਤਿੰਨ ਫੋਟੋਆਂ ਸ਼ੇਅਰ ਕੀਤੀਆਂ ਜੀ ਲਾਈਵ ਬਲੌਗ ਤੇ, ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੀਆਂ। ਪੁਲਿਸ ਵਾਲੇ ਵੀ ਨਾਲ ਖੜੇ ਨੇ ਜੀ ਆਪਣੇ, ਇੱਕ ਮੇਰੇ ਤਾਂ ਸੋਈ ਸਾਹਿਬ ਦੇ ਪੁਲਿਸ ਵਾਲੇ ਨਾਲ ਖੜੇ ਨੇ ਸਿਕਿਉਰਿਟੀ ਵਾਲੇ। ਦੇਖੋ ਸਾਨੂੰ ਤਾਂ ਬਹੁਤ ਵਧੀਆ ਟ੍ਰੀਟਮੈਂਟ ਹੋਈ ਜਾਣਗੇ,
ਤੁਹਾਡੇ ਤੁਸੀਂ ਤਾਂ ਪੁਰਾਣੇ ਸੀਗੇ। ਹੁਣ ਜਿੱਦਾਂ ਜਿਹੜੀ ਬਰਾਤ ਜਾਂਦੀ ਆ ਕਿੱਦਾਂ ਸਵਾਗਤ ਹੁੰਦਾ ਆ, ਸਿਲਸਿਲਾ ਤਾਂ ਬਾਅਦ ਸ਼ੁਰੂ ਹੁੰਦਾ।
ਪੁਰਾਣਿਆਂ ਦੀ ਗੱਲ ਦੱਸਦਾ ਤੁਹਾਨੂੰ, ਪੁਲਿਸ ਵਾਲਿਆਂ ਦੀ ਗੱਲ ਦੱਸਦਾ। ਚਲੋ ਠੀਕ, ਮਤਲਬ ਪੁਰਾਣਿਆਂ ਦਾ ਤਾਂ, ਮਹਿਮਾਨਾਂ ਦਾ ਤਾਂ, ਲੋਕਲਾਂ ਦਾ, ਹੁਣ ਤੁਹਾਨੂੰ ਮੈਂ ਟ੍ਰੀਟਮੈਂਟ ਦੱਸਦਾ ਸਾਡੇ ਸਾਹਮਣੇ ਹੋਈ।
ਹਾਂਜੀ ਹਾਂਜੀ।
ਚਲੋ ਅਸੀਂ ਆਏ ਜੀ ਪੰਜਾ ਸਾਹਿਬ ਤੋਂ ਮੁੜ ਕੇ ਨਨਕਾਣਾ ਸਾਹਿਬ, ਤੇ ਨਨਕਾਣਾ ਸਾਹਿਬ ਨਾ ਜਿਹੜੀ ਐਂਟਰੀ ਇੱਕੋ ਰੱਖੀ ਗਈ ਸੀ ਉਹਦੇ ਵਿਚ ਨਾ ਤਿੰਨ ਮੈਟਲ ਡਿਟੈਕਟਰ ਲਾਏ ਹੋਏ ਸੀ ਗੇਟ ਜਿੱਦਾਂ ਏਅਰਪੋਰਟ ਤੇ ਹੁੰਦੇ, ਤੇ ਉਹ ਤੋਂ ਬਾਅਦ ਅੱਗੇ ਜਾ ਕੇ ਫੇਰ ਸਮਾਨ ਸਮੂਨ ਚੈੱਕ ਕੀਤਾ ਜਾਂਦਾ ਸੀ। ਤੇ ਇਹ ਸੜਕ ਤੋਂ ਜਾਣੀ ਕਿ ਗੇਟ ਦੇ ਐਂਟਰ ਕਰਨਾ ਤਾਂ ਤਿੰਨ ਲਾਈਨਾਂ ਲੱਗਦੀਆਂ ਸੀ, ਦੋ ਬੰਦਿਆਂ ਦੀਆਂ ਤੇ ਇੱਕ ਜਨਾਨੀ, ਇੱਕ ਲੇਡੀਜ਼ ਦੀ ਲੱਗਦੀ ਹੁੰਦੀ ਸੀ, ਕੰਧ ਦੇ ਨਾਲ ਲੇਡੀਜ਼ ਦੀ ਲੱਗਦੀ ਹੁੰਦੀ। ਚਲੋ ਉਹਨਾਂ ਨੇ ਬੱਸਾਂ ਜਦ ਆਈਆਂ ਕਰਤਾਰਪੁਰ ਸਾਹਿਬ ਤੋਂ ਮੁੜ ਕੇ, 38 ਬੱਸਾਂ ਆਈਆਂ ਤੇ ਪਹਿਲੀ ਬੱਸ ਕੁਦਰਤੀ ਸਾਡੀ ਸੀ ਮੂਹਰੇ, ਤੇ ਅਸੀਂ ਉਤਰੇ ਤਾਂ ਮੂਹਰੇ ਨਾ ਤਕਰੀਬਨ 50-60 ਕੁ ਬੰਦੇ ਖੜੇ ਹੋ ਗਏ ਲਾਈਨਾਂ ਲਾ ਕੇ, ਜਿਹੜੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀ, ਸਕੈਨ ਕਰਵਾ ਰਹੇ ਸੀ ਆਪਣਾ। ਤੇ ਉਹ ਜਦੋਂ ਨੀ ਦੇਖਿਆ ਬੱਸ ਆ ਗਈ ਪੁਲਿਸ ਵਾਲਿਆਂ ਨੇ, ਉਹ ਕਹਿੰਦੇ ਬਈ ਉਹ ਨੀ ਮਾਈਕ ਲੈ ਲਿਆ, ਜਿਹੜਾ ਸਪੀਕਰ ਮਾਈਕ ਨੀ ਹੁੰਦਾ ਉਹ ਲੈ ਕੇ ਨਾ ਅਨਾਊਂਸਮੈਂਟ ਕਰਨ ਲੱਗ ਗਏ ਬਈ ਆਹ ਜਿੰਨੇ ਵੀ ਸਾਡੇ ਲੋਕਲ ਨੇ ਇੱਥੇ ਪਾਕਿਸਤਾਨ ਦੇ, ਇਨ੍ਹਾਂ ਨੂੰ ਬੇਨਤੀ ਹੈ ਕਿ ਸਾਈਡ ਤੇ ਹੋ ਜਾਣ, ਇੱਕ ਪਾਸੇ ਹੋ ਜਾਣ, ਸਾਡੇ ਮਹਿਮਾਨ ਆਏ ਨੇ, ਅਸੀਂ ਪਹਿਲਾਂ ਉਹਨਾਂ ਨੂੰ ਅੰਦਰ ਵਾੜ ਦਈਏ। ਅਸੀਂ ਉਹਨਾਂ ਨੂੰ ਅੰਦਰ ਵਾੜਨਾ ਹੈਗਾ, ਤੇ ਉਹ ਦੋ ਤਿੰਨ ਵਾਰੀ ਅਨਾਊਂਸਮੈਂਟ ਕੀਤੀ, ਕੋਈ ਨੀ ਟਸ ਤੇ ਮਸ ਹੋਇਆ, ਮਤਲਬ ਹਨਾ ਠੀਕ ਹੈ ਚਲੋ ਥੋੜੇ ਪਾਸੇ ਹੋ ਗਏ ਤੇ ਲਾਈਨ ਲੱਗ ਗਈ। ਲਾਈਨ ਜਦੋਂ ਲੱਗੀ ਨਾ ਤੇ ਉਥੋਂ ਨਾ ਤਿੰਨ ਜਣੇ ਪਿੱਛੋਂ ਆਏ, ਉਹਨਾਂ ਨੇ ਨਾ ਜਿੱਦਾਂ ਇੰਡੀਆ ਨੀ ਅੱਗੇ ਉੱਨ ਦੀਆਂ ਟੋਪੀਆਂ ਬੁਣਦੇ, ਪੱਗਾਂ ਬੁਣਦੇ ਹੁੰਦੇ ਸੀ, ਉਹਨਾਂ ਨੇ ਇੱਦਾਂ ਦੀਆਂ ਪੱਗਾਂ ਲਈਆਂ ਆ ਉੱਪਰ, ਕੁੜਤੇ ਪਜਾਮੇ ਪਾਇਓ ਤੇ ਰੰਗ ਉਹਨਾਂ ਦੇ ਥੋੜੇ ਥੋੜੇ ਪੱਕੇ, ਤੇ ਮਿਡ ਏਜ ਹੋਊਗੀ 30-35 ਸਾਲ ਦੀ ਏਜ ਉਹਨਾਂ ਦੀ। ਤਾਂ ਤਿੰਨ ਜਣੇ ਆਏ ਤਾਂ ਅਸੀਂ ਲਾਈਨ ਚ ਖੜੇ, ਦੋ ਲਾਈਨਾਂ ਅਸੀਂ ਬੰਦਿਆਂ ਦੀਆਂ ਲੱਗੀਆਂ ਤੇ ਇੱਕ ਲੇਡੀਜ਼ ਦੀ ਲੱਗੀ ਓ, ਤੇ ਉਹ ਸਾਡੇ ਨਾਲ ਹਰਜੀਤ ਸਿੱਧੂ ਭਾਜੀ ਵੀ ਗਏ ਹੋਏ ਸੀ, ਇਹ ਵੀ ਦੋ ਤਿੰਨ। ਉਹ ਜਦ ਲੇਡੀਜ਼ ਦੀ ਲੇਡੀਜ਼ ਥੋੜੀਆਂ ਸੀਗੀਆਂ ਉਹ ਲੰਘ ਗਈਆਂ, ਤੇ ਉਹ ਸਿਕਿਉਰਿਟੀ ਵਾਲਾ ਕਹਿੰਦਾ ਤੁਸੀਂ ਏਦਾਂ ਕਰੋ ਸਰਦਾਰ ਜੀ ਇੱਧਰ ਆ ਜਾਓ, ਤੁਸੀਂ ਵੀ ਇਹ ਚੋਂ ਲੰਘੇ ਆਓ, ਲਾਈਨ ਘੱਟ ਜਾਊਗੀ। ਉਹ ਜਿੱਦੇ ਉਹਨੇ ਕਿਹਾ ਤੇ ਉਹ ਤੀਜੇ ਥੈ ਬਾਹਰ ਖੜੇ ਉਹ ਤਿੰਨ ਜਣੇ ਨੱਠ ਕੇ ਜਾ ਕੇ ਨਾ ਸਾਡੀਆਂ ਦੋ ਲਾਈਨਾਂ ਵਿੱਚੋਂ ਟੱਪਦੇ ਉਹ ਲੇਡੀਜ਼ ਦੀ ਲਾਈਨ ਚ ਵੜ ਗਏ ਜਾ ਕੇ ਉਹਨਾਂ ਦੇ ਪਿੱਛੇ, ਉਹ ਵੀ ਨਾਲੇ ਲੰਘ ਗਏ। ਤਾਂ ਉਹਨੀ ਦੇਖ ਲਿਆ ਪੁਲਿਸ ਵਾਲਿਆਂ ਨੇ, ਉਹ ਕਹਿੰਦੇ ਗੱਲ ਸੁਣੋ ਇੱਧਰ ਇੱਧਰ ਆਓ ਪਿੱਛੇ, ਕਹਿੰਦਾ ਕਹਿੰਦਾ ਕਿੱਥੋਂ ਤੁਸੀਂ ਕੌਣ ਹੈ, ਕਹਿੰਦਾ ਕਿੱਥੋਂ ਆਏ, ਕਹਿੰਦਾ ਜੀ ਬਸ ਇਹ ਨਾਲ ਹੀ ਆ, ਕਹਿੰਦਾ ਨਾਲ ਦਾ ਮਤਲਬ ਕੀ ਆ, ਕਹਿੰਦਾ ਉਹ ਉਹਨਾਂ ਨੇ ਉਹ ਪੱਗ ਲਾ ਲਈ ਟੋਪੀ, ਕਹਿੰਦਾ ਆ ਕੀ ਲਿਆ ਆ, ਕਹਿੰਦਾ ਜਾਲੀ ਪੱਗ ਲਈ ਹੋ, ਕਹਿੰਦਾ ਜਾਲੀ ਪੱਗ ਲਾਈ ਹੋ, ਕਹਿੰਦਾ ਤੁਸੀਂ ਤੇ ਉਹ ਲਾਈ, ਕਹਿੰਦਾ ਕਿੱਥੋਂ ਦੇ ਤੁਸੀਂ, ਉਹ ਕਹਿੰਦਾ ਜੀ ਇੱਥੋਂ ਨਹੀਂ ਆ। ਉਹਨਾਂ ਦੇ ਜੀ ਦੋ ਦੋ ਨੇ ਚਪੇੜਾਂ ਜੜੀਆਂ, ਥੌੜ ਥੌੜ ਉਹਨਾਂ ਲਾਲ ਕਰਤੇ ਉਹਨਾਂ ਦੇ ਮੂੰਹ। ਮੈਂ ਕਿਹਾ ਲੈ ਵੀ, ਮੈਂ ਕਿਹਾ ਦੇਖੋ ਆ ਪੁਲਿਸ ਦੇ ਜਿਹੜੇ ਨਾ ਪਾਕਿਸਤਾਨ ਪੁਲਿਸ ਦੇ ਸਹੀ ਰੰਗ ਚ ਆ ਗਏ ਹੁਣ ਅਸਲੀ ਰੂਪ,
ਸਹੀ ਰੰਗ ਤੇ ਇਹੀ ਹੈ।
ਮੈਂ ਕਿਹਾ ਪੁਲਿਸ ਪੁਲਿਸ ਹੀ ਹੁੰਦੀ ਹੈ ਜਿਹੜੀ ਜਿੱਥੇ ਮਰਜ਼ੀ ਚੱਲ ਜਾਓ ਹਨਾ। ਤੇ ਚਲੋ ਉਹਨਾਂ ਨੂੰ ਨਾ
ਇੱਦਾਂ ਇੱਥੇ ਆ ਹੁਣ ਜਿੱਦਾਂ ਆਸਟ੍ਰੇਲੀਅਨ ਪੁਲਿਸ ਆ, ਕੋਈ ਮੇਲਾ ਕਿਸੇ ਹੋਰ ਦਾ ਲੱਗਾ ਹੋਵੇ ਜਿੱਦਾਂ ਕਿਸੇ ਵਿਦੇਸ਼ੀਆਂ ਦਾ ਲੱਗਾ ਹੋਵੇ, ਉਹ ਜਿਹੜੇ ਉਹਨਾਂ ਦੇ ਲੋਕਲ ਹੁੰਦੇ ਆ ਉਹਨਾਂ ਦੀ ਆਮ ਤੌਰ ਤੇ ਟ੍ਰੀਟਮੈਂਟ ਸੇਵੇਂ ਹੁੰਦੀ ਹੈ, ਚਾਹੇ ਲੋਕਲ ਨੂੰ ਟ੍ਰੀਟ ਕਰਦੇ ਚਾਹੇ ਮੇਲੇ ਵਾਲਿਆਂ ਨੂੰ ਟ੍ਰੀਟ ਕਰਦੇ ਸੇਵੇਂ ਹੁੰਦੀ ਹੈ।
ਨਹੀਂ ਨਹੀਂ ਸੇਮ ਤਾਂ ਹੁੰਦੀ ਹੈ, ਚਲੋ ਉਹਨਾਂ ਨੂੰ ਪਿੱਛੇ ਨੂੰ ਖਿੱਚ ਲਿਆ ਉਹਨੇ ਹਨਾ।
ਹੁਣ ਇੱਥੇ ਦੀ ਗੱਲ ਕਰਦੇ,
ਉਹ ਤੁਸੀਂ ਇੱਥੇ ਦੀ ਛੱਡੋ, ਹੁਣ ਤੁਹਾਨੂੰ ਮੈਂ ਪਾਕਿਸਤਾਨ ਦੀਆਂ ਗੱਲਾਂ ਸੁਣਾ ਰਿਹਾ। ਤੇ ਕਹਿੰਦੇ ਉਹਨਾਂ ਨੂੰ ਪਿੱਛੇ ਨੂੰ ਖਿੱਚ ਲਿਆ, ਖਿਚਾ ਕੇ ਨਾ ਉੱਥੇ ਨਾਲੀ ਸੀਗੀ ਕੰਧ ਦੇ ਨਾਲ, ਉਹਦੇ ਤੇ ਬਿਠਾ ਲਿਆ, ਬਹਿ ਜਾਓ ਕਹਿੰਦਾ ਇੱਥੇ ਨਾਲੀ ਦੇ ਉੱਤੇ ਬਿਠਾ ਲਏ ਹਨਾ। ਉਹ ਫੇਰ ਖੜੇ ਹੋਇਆ ਕਰਨ, ਉਹ ਆਇਆ ਕਰੇ ਜਦ ਮਾੜਾ ਜਿਹਾ ਬੇਲ ਮਿਲਿਆ ਕਰੇ, ਅਸੀਂ ਲਾਈਨ ਚ ਲੱਗੇ ਹੋ, ਉਹ ਲੇਡੀ ਸਾਈਡ ਹੀ ਸੀਗਾ, ਉਹ ਬੇਲ ਮਿਲਿਆ ਕਰੇ ਆਇਆ ਕਰੇ, ਉਹ ਕਰੇ ਲਾਣਤੀ ਉਹ ਕਰਾ ਛੱਡੀ ਜੇ ਸਾਡੀ ਬੇਇੱਜ਼ਤੀ ਮੈਂ ਮਾਨਾ ਮੂਹਰੇ ਧੋ ਸੁੱਟਿਆ ਕਰੇ ਓਹਦੇ ਉਹ ਬੇਚਾਰੇ ਚੰਗੇ ਕੁੱਟੇ ਹੈ ਨਾ ਪੰਜ ਸੱਤ ਮਿੰਟ ਉਹਨਾਂ ਨੇ ਤੇ ਜਦੋਂ ਫਿਰ ਲਾਈਨ ਕੱਟ ਗਈ ਤਾਂ ਫਿਰ ਅਸੀਂ ਅੰਦਰ ਘੁੰਮਦੇ ਦੇਖੋ ਉਹਨਾਂ ਦੇ ਮੂੰਹ ਲਾਲ ਹੋਏ ਉਹ ਬੇਚਾਰਿਆਂ ਦੇ ਹਨਾ ਤੇ ਬੁਰੇ ਹਾਲ ਪਰ ਜਿਹੜੀ ਜਨਤਾ ਹੈ ਨਾ ਜਨਤਾ ਵੀ ਪੇਸ਼ ਨੀ ਜਾਣ ਦਿੰਦੀ ਉਹ ਵੀ ਧੱਕਾ ਮੁੱਕੀ ਕਰਦੀ ਆ ਪਰ ਜਿਹੜੇ ਪੁਲਿਸ ਵਾਲੇ ਆ ਫਿਰ ਉਹਨਾਂ ਨੇ ਵੀ ਚੰਗਾ ਉਹਨਾਂ ਦੀ ਮਤਲਬ ਰੇਲ ਬਣਾਈ ਪਰ ਸਾਡੇ ਲਈ ਤਾਂ ਵਧੀਆ ਟਰੀਟਮੈਂਟ ਸੀ ਪਰ ਚਲੋ ਆਪਾਂ ਗੱਲ ਚੱਲ ਰਹੀ ਸੀ ਟਰੱਸਟ ਦੀ ਤੇ ਹੁਣ ਪਾਕਿਸਤਾਨ ਦੇ ਵਿਚ ਇਹ ਹਾਲਾਤ ਹੋ ਗਏ ਨੇ ਹੋ ਰਹੇ ਨੇ ਕਿ ਉੱਥੇ ਕਹਿੰਦੇ ਵੀ ਤੁਸੀਂ ਲੋਕ ਜਿਹੜੇ ਨੇ ਨਾ ਉਹਨਾਂ ਤੋਂ ਪੁਲਿਸ ਵਾਲਿਆਂ ਦਾ ਤੋਂ ਯਕੀਨ ਹੀ ਉੱਠ ਗਿਆ ਕਹਿੰਦੇ ਵੀ ਉਹ ਥਾਣੇ ਜਾਂਦੇ ਨੇ ਰਿਪੋਰਟ ਹੀ ਨਹੀਂ ਲਿਖਦੇ ਰਿਪੋਰਟ ਲਿਖਣ ਦੇ ਪੈਸੇ ਲੈਂਦੇ ਨੇ ਉਦੋਂ ਬਾਅਦ ਬੋਲੀ ਲੱਗਣੀ ਸ਼ੁਰੂ ਹੋ ਜਾਂਦੀ ਆ ਉਹਨੂੰ ਚੱਕ ਲਿਆਉਂਦੇ ਨੇ ਦੂਜੇ ਪਾਸੇ ਵਾਲਿਆਂ ਨੂੰ ਉਹਨਾਂ ਤੋਂ ਪੈਸੇ ਲੈ ਲੈਂਦੇ ਨੇ ਉਹ ਫੇਰ ਕੇਸ ਕਰਦੇ ਇਹਨਾਂ ਤੋਂ ਫੇਰ ਪੈਸੇ ਲੈ ਲੈਂਦੇ ਨੇ ਮਤਲਬ ਇੰਨਾ ਕੁ ਬੁਰਾ ਹਾਲ ਹੋ ਗਿਆ ਕਈ ਤਾਂ ਰਿਪੋਰਟਾਂ ਹੀ ਨਹੀਂ ਲਿਖਣ ਦਿੰਦੇ ਦੋ ਦੋ ਤਿੰਨ ਤਿੰਨ ਹਫ਼ਤੇ ਐਫ ਆਈ ਆਰ ਨਹੀਂ ਹੁੰਦੀ ਤੇ ਹੁਣ ਕਹਿੰਦੇ ਸੀ ਵੀ ਇਮਰਾਨ ਖਾਨ ਇਹ ਕਹਿ ਰਿਹਾ ਆ ਆਰਮੀ ਇਹ ਕਹਿ ਰਹੀ ਆ ਕਿ ਸੈਮੀ ਮਾਰਸ਼ਲ ਲਾਅ ਲੱਗ ਜਾਏਗਾ ਲਾ ਦਾਂਗੇ ਅਸੀਂ ਉਹ ਸੈਮੀ ਮਾਰਸ਼ਲ ਲਾਅ ਚ ਕੀ ਹੁੰਦਾ ਹੈ ਕਿ ਕਹਿੰਦੇ ਵੀ ਅਸੀਂ ਹਰੇਕ ਥਾਣੇ ਦੇ ਵਿਚ ਇੱਕ ਮਿਲਟਰੀ ਵਾਲਾ ਬਿਠਾ ਦੇਣਾ ਬੰਦਾ ਕਹਿੰਦਾ ਪਹਿਲਾਂ ਸਾਰੀ ਉਹਦੇ ਕੋਲ ਆਇਆ ਕਰੇਗੀ ਤੇ ਉਹ ਫਿਰ ਗਾਹਾਂ ਥਾਣੇ ਨੂੰ ਡਾਇਰੈਕਟ ਕਰਿਆ ਕਰਾ ਵੀ ਆਹ ਕਰੋ ਆਹ ਕਰੋ ਰਿਪੋਰਟਾਂ ਦੇਖਿਆ ਕਰੇਗਾ ਐਸ ਐਚ ਓ ਦੀ ਜਿਹੜੀ ਪੋਜੀਸ਼ਨ ਹੈ ਉਹ ਹੁਣ ਉਹ ਫਿਰ ਆਰਮੀ ਦੇ ਅੰਡਰ ਆ ਜਾਏਗੀ ਹੁਣ ਇੱਥੋਂ ਤੱਕ ਗੱਲ ਚੱਲ ਰਹੀ ਹੈ ਕਿ ਲੋਕਾਂ ਦਾ ਯਕੀਨ ਜਿਹੜਾ ਆ ਪਾਕਿਸਤਾਨ ਦੇ ਵਿਚ ਪੁਲਿਸ ਵਾਲਿਆਂ ਤੋਂ ਉੱਥੇ ਲੋਕਲ ਇੱਦਾਂ ਉੱਠ ਗਏ ਮਤਲਬ ਹਰ ਬੰਦਾ ਮਾਫੀਆ ਬਣਾ ਕੇ ਬੈਠਾ ਜਿੱਦਾਂ ਤੁਸੀਂ ਕਹਿੰਦੇ ਨਾ
ਮਾਫੀਆ ਬਣਾ ਕੇ ਬੈਠਾ
ਧਾਰਮਿਕ ਮਾਫੀਆ ਮਤਲਬ ਹਰ ਬੰਦੇ ਧਾਰਮਿਕ ਮਾਫੀਆ ਬਣਾਇਆ ਆ ਉਹ ਆਪਣਾ ਚੱਕੀ ਜਾ ਰਹੇ ਨੇ ਕੰਮ ਜੁਡੀਸ਼ਰੀ ਨੇ ਆਪਣਾ ਮਾਫੀਆ ਬਣਾਇਆ ਯੂਨੀਅਨ ਬਣਾਈ ਹੋ ਉਹਨਾਂ ਦਾ ਮਕਸਦ ਵੀ ਅਸੀਂ ਇਹ ਕੰਮ ਹੋਣ ਨਹੀਂ ਦੇਣੇ ਅਸੀਂ ਪੈਸੇ ਵੱਧ ਤੋਂ ਵੱਧ ਕਿੱਦਾਂ ਕਮਾਉਣੇ ਆ ਡਾਕਟਰਾਂ ਨੇ ਆਪਣਾ ਦਵਾਈਆਂ ਵਾਲਿਆਂ ਨੇ ਆਪਣਾ ਸੋ ਇਸ ਤਰ੍ਹਾਂ ਨਾਲ ਜਿਹੜੇ ਬੜੇ ਮਤਲਬ ਘਨਾਉਣੀ ਜਿਹੀ ਇੱਕ ਸਿਚੁਏਸ਼ਨ ਬਣੀ ਹੋਈ ਆ ਇੰਡੀਆ ਦੇ ਵਿਚ ਔਰ ਮੈਨੂੰ ਲੱਗਦਾ ਕਈ ਵਾਰੀ ਆਸਟ੍ਰੇਲੀਆ ਚ ਵੀ ਮੈਨੂੰ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਕਈ ਵਾਰੀ ਅਮਰੀਕ ਜੀ ਇੱਥੇ ਵੀ ਜਦੋਂ ਕੰਮ ਕਰਾਉਣ ਜਾਓ ਨਾ ਉਹਨਾਂ ਨੇ ਵੀ ਯੂਨੀਅਨ ਹੀ ਬਣਾਈ ਹੋ ਪੰਜ ਸੱਤ ਡਿਪਾਰਟਮੈਂਟ ਇਕੱਠੇ ਹੋਏ ਨੇ ਉਹ ਕੰਮੇ ਨਹੀਂ ਹੋਣ ਦਿੰਦੇ ਕਿਸੇ ਦਾ ਸਿਰੇ ਨਹੀਂ ਚੜ੍ਹਨ ਦਿੰਦੇ ਜੇ ਲੋਅ ਲੈਵਲ ਦੀ ਗੱਲ ਠੀਕ ਹੈ ਤੁਸੀਂ ਬਿੱਲ ਦੇਣਾ ਜਾਂ ਕੁਛ ਉਹ ਦੇਣਾ ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੁਸੀਂ ਇੱਕ ਵਾਰੀ ਐਪਲੀਕੇਸ਼ਨ ਪਾ ਕੇ ਦੇਖੋ ਕਿਸੇ ਘਰ ਬਣਾਉਣ ਦੀ ਜਾਂ ਕਿਸੇ ਚੀਜ਼ ਦੀ ਤੁਹਾਡਾ ਸਿਰੇ ਨਹੀਂ ਚੜ੍ਹਨ ਦੇਣਗੇ ਉਹ ਕੰਮ ਮਤਲਬ ਇੰਨਾ ਕੁ ਮਹਿੰਗਾ ਕਰ ਦੇਣਗੇ ਇੰਨੀਆਂ ਕੁ ਫੀਸਾਂ ਉਹ ਫਲਾਨੇ ਡਿਪਾਰਟਮੈਂਟ ਦੇ ਜਾਓ ਉਹਦੇ ਜਾਓ ਛੇ ਮਹੀਨੇ ਲਾ ਦੇਣਗੇ ਕੰਮੇ ਨਹੀਂ ਹੋਣ ਦਿੰਦੇ ਹਨਾ ਸੋ ਇੱਥੇ ਵੀ ਤਕਰੀਬਨ ਇਹੀ ਕੰਮ ਚੱਲ ਰਿਹਾ ਖੈਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਮੈਂ ਕੁਛ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਗਿੰਦਰ ਸਿੰਘ ਸੋਹੀ ਭਾਜੀ ਉਹਨਾਂ ਨੇ ਸਾਡੇ ਨਾਲ ਭੇਜੀਆਂ ਨੇ ਔਰ ਸਤਿ ਸ੍ਰੀ ਅਕਾਲ ਵੀ ਬੁਲਾਏ ਨੇ ਉਹਨਾਂ ਨੇ ਤੇ ਸਾਡੇ ਨਾਲ ਦੀਪਜੋਤ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਬਾਕੀ ਕਹਿੰਦੇ ਅਮਰੀਕ ਭਾਜੀ ਨੇ ਆਸਟ੍ਰੇਲੀਅਨ ਪੁਲਿਸ ਡਿਪਲੋਮੈਟ ਨੂੰ ਸਕੌਟ ਕਰਦੇ ਨੀ ਦੇਖੀ ਫਿਰ ਪੁਲਿਸ ਤਾਂ ਪੁਲਿਸ ਹੀ ਹੈ ਜੀ ਕਿਆ ਬਾਤ ਹੈ ਹਾਂਜੀ ਬਿਲਕੁਲ ਮਾਫ ਚਾਹਨਾ ਇਹ ਆ ਜਿਹੜੀ ਖੰਘ ਹੈ ਨਾ ਮੈਂ ਖੰਘੀ ਆ ਅਮਰੀਕ ਭਾਜੀ ਇਹ ਇੰਪੋਰਟਡ ਹੈ ਤੁਸੀਂ ਬੁੱਝ ਲਈ ਤੁਸੀਂ ਪਛਾਣ ਲਈ ਖੰਘ ਇੰਡੀਆ ਦੀ ਖੰਘ ਨੀ ਹੈਗੀ ਉਹ ਮੈਂ ਆ ਕੇ ਉਹਨੂੰ ਸਰਬਜੀਤ ਦੇ ਘਰੇ ਆਇਆ ਖੰਘ ਉਹ ਮੇਰੇ ਨਾਲ ਸੀ ਨਾ ਹੁਣ ਚੱਕਿਆ ਮੈਨੂੰ ਜਲੰਧਰ ਤੋਂ ਉਹਨੂੰ ਵੀ ਲੱਗ ਗਈ ਤੇ ਉਹਦਾ ਮੈਨੂੰ ਫੋਨ ਆਇਆ ਪੰਜ ਛੇ ਦਿਨ ਬਾਅਦ ਕਹਿੰਦਾ ਅਮਨਦੀਪ ਯਾਰ ਤੇਰੀ ਆਹ ਖੰਘ ਪਹਿਲਾਂ ਨੀ ਕਦੇ ਹੋਈ ਏਦਾਂ ਦੀ ਕਹਿੰਦਾ ਇਹ ਹੋਰੇ ਤਰ੍ਹਾਂ ਦੀ ਕਹਿੰਦਾ ਏਦਾਂ ਲੱਗਦਾ ਜਿੱਦਾਂ ਨਾਲ ਹੁੱਥੂ ਵੀ ਆ ਰਿਹਾ ਕਹਿੰਦਾ ਹੋਰੇ ਤਰ੍ਹਾਂ ਦੀ ਇੱਕ ਅਜੀਬ ਮੈਂ ਕਿਹਾ ਤੂੰ ਇਹਦੀ ਬੇਅਦਬੀ ਨਾ ਕਰ ਇਹ ਹੁਣ ਪਾਕਿਸਤਾਨ ਤੋਂ ਆਈ ਹੈ ਪਵਿੱਤਰ ਖੰਘ ਹੁਣ ਤੂੰ ਚੱਲ ਲੈ ਔਖਾ ਸੌਖਾ ਹੋ ਗਏ ਤੂੰ ਤਾਂ ਧੰਨਵਾਦ ਕਰ ਤੇ ਆਪਾਂ ਤੇਰੇ
ਖੰਘ ਲੈ ਸਵੇਰੇ ਤੁਸੀਂ ਗੱਲ ਕਰ ਰਹੇ ਸੀ ਪੈਸੇ ਦੀ
ਹਾਂਜੀ
ਇਹਦਾ ਪੈਸਾ ਘੱਟ ਆ ਤਾਂ ਵੀ ਖਤਰਨਾਕ ਆ ਜੇ ਪੈਸਾ ਕਿਸੇ ਨੂੰ ਲੈਣਾ ਆ ਉਹ ਤਾਂ ਵੀ ਮੁਸੀਬਤ ਆ ਜੇ ਕਿਸੇ ਪੈਸਾ ਕਿਸੇ ਨੂੰ ਦੇਣਾ ਆ ਤਾਂ ਵੀ ਮੁਸੀਬਤ ਆ ਜੇ ਕਿਸੇ ਦਾ ਦੇਣਾ ਆ ਤਾਂ ਵੀ ਮੁਸੀਬਤ ਆ ਜੇ ਪੈਸਾ ਤੁਹਾਡੇ ਕੋਲ ਜਿਆਦਾ ਆ ਤਾਂ ਵੀ ਮੁਸੀਬਤ ਆ ਜੇ ਤੁਹਾਡੇ ਕੋਲ ਪੈਸਾ ਘੱਟ ਆ ਤਾਂ ਵੀ ਮੁਸੀਬਤ ਆ ਪੈਸਾ ਮੁਸੀਬਤ ਏ ਮੁਸੀਬਤ ਆ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਤੇ ਇਹਦੇ ਵਿਚ ਤੁਸੀਂ ਫੇਰ ਨਰਿੰਦਰ ਮੋਦੀ ਨੂੰ ਫੇਰ ਕੜੀਸ ਦਿੱਤਾ ਜੇ ਜਿਆਦਾ ਪੈਸਾ ਹੋਵੇ ਤਾਂ ਵੀ ਪ੍ਰੋਬਲਮ ਆ ਜਿੱਦਾਂ ਉਹਨੇ ਮੋਦੀ ਸਾਹਿਬ ਨੇ ਲਾ ਦਿੱਤਾ ਸੀ ਦੂਜਾ ਨੋਟਬੰਦੀ ਕਰ ਦਿੱਤੀ ਸੀ ਤੇ ਜੇ ਪੈਸਾ ਘਟਿਆ ਤਾਂ ਵੀ ਨਰਿੰਦਰ ਮੋਦੀ ਦੀ ਬੱਲੇ ਬੱਲੇ ਨੀ ਹੁੰਦੀ ਕਹਿੰਦਾ ਇਹਨੇ ਅਨਪਲਾਇਮੈਂਟ ਕ੍ਰੀਏਟ ਕੀਤੀ ਲੋਕਾਂ ਨੂੰ ਜੋਬਾਂ ਨੀ ਮਿਲਦੀਆਂ ਹੁਣ ਇਹਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ ਥੋੜਾ ਜਿਹਾ ਹਲਕਾ ਫੁਲਕਾ ਵੀ ਕਰਦੇ ਹੁਣ ਪ੍ਰੋਗਰਾਮ ਪਾਕਿਸਤਾਨ ਦੀਆਂ ਗੱਲਾਂ ਬਹੁਤ ਹੋ ਗਈ
ਇਹ ਤਾਂ ਮੈਨੂੰ ਤੁਹਾਨੂੰ ਸੁਣਾਉਣੀ ਆ ਪਾਕਿਸਤਾਨ ਦੀਆਂ ਗੱਲਾਂ ਤੇ ਇੰਡੀਆ ਦੇ ਵਿਚ ਇਹ ਸਿਚੁਏਸ਼ਨ ਹੈ, ਉਹ ਕਹਿੰਦੇ ਪੀ ਯਾਰ
ਮੇਰੇ ਕਹਿਣ ਦਾ ਮੋਦੀ ਬਾਰੇ ਕੀ ਵਿਚਾਰ ਹੈ ਪਾਕਿਸਤਾਨ ਦੇ ਤਾਂ ਇੰਡੀਆ ਦੇ?
ਉਹ ਮੋਦੀ ਬਾਰੇ ਦਾ ਇਹ ਵਿਚਾਰ ਹੈ ਪਾਕਿਸਤਾਨ ਦੇ, ਪਰ ਤੁਹਾਨੂੰ ਇੰਡੀਆ ਦੇ ਦੱਸਦਾ। ਮੋਦੀ ਇਹ ਕਹਿੰਦਾ ਜੀ ਡੀ ਪੀ ਦੀ, ਉਹਨਾਂ ਦਾ ਇੱਕ ਮਿਨਿਸਟਰ ਕਹਿੰਦਾ ਜੀ ਡੀ ਪੀ ਕੀ ਹੁੰਦੀ ਹੈ, ਕਹਿੰਦਾ ਕੁਛ ਵੀ ਨੀ ਹੁੰਦੀ, ਕਹਿੰਦਾ ਗੋਰਿਆਂ ਦੇ ਆਉਣ ਤੋਂ ਪਹਿਲਾਂ ਜੀ ਡੀ ਪੀ ਹੁੰਦੀ,
ਗੋਰਿਆਂ ਤੋਂ ਆਉਣ ਪਤਾ ਲੱਗੀ ਸੀ,
ਕਹਿੰਦਾ ਗੋਰਿਆਂ ਦੇ ਆਉਣ ਤੋਂ ਪਹਿਲਾਂ ਜੀ ਡੀ ਪੀ ਹੁੰਦੀ ਨਾ, ਕਹਿੰਦਾ ਹਜ਼ਾਰਾਂ ਲੱਖਾਂ ਸਾਲਾਂ ਤੋਂ ਕਹਿੰਦਾ ਇੱਥੇ ਹੀ ਆ। ਉਦੋਂ ਕਿਤੇ ਜੀ ਡੀ ਪੀ ਹੁੰਦੀ ਸੀ, ਕਹਿੰਦਾ ਇੰਨਾ ਗੋਲਡਨ ਪੀਰੀਅਡ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਦੋਂ ਜੀ ਡੀ ਪੀ ਹੁੰਦੀ ਸੀ ਕਹਿੰਦਾ। ਹੋਰ ਦੱਸੋ, ਹੋਰ ਦਈਏ ਰਿਪੋਰਟ ਤੁਹਾਨੂੰ। ਉਹ ਕਹਿੰਦੇ ਕੋਈ, ਕਹਿੰਦੇ ਕੋਈ ਚੱਕਰ ਨੀ ਹੈਗਾ, ਤੁਸੀਂ ਆਰਾਮ ਨਾਲ ਕਹਿੰਦਾ ਆਪਣੇ ਪ੍ਰਸ਼ਾਦਾ ਪਾਣੀ ਛਕਿਆ ਕਰੋ, ਰੋਟੀ ਖਾਇਆ ਕਰੋ, ਜੀ ਡੀ ਪੀ ਵੱਲ ਨੂੰ ਬਹੁਤਾ ਧਿਆਨ ਨਾ ਦਿਆ ਕਰੋ। ਐਵੇਂ ਉਹ ਗੱਲ ਵੀ ਉਦਾਂ ਸੱਚੀ ਆ ਉਹਦੀ, ਜਦੋਂ
ਗੱਲ ਵੀ ਸੱਚੀ ਆ ਉਹਦੀ, ਕੀ ਲੈਣਾ ਕਿਰਤ ਕਰਦਾ ਆਪਣਾ ਕਰਦਾ ਖਾਂਦਾ, ਉਹਨੇ ਜੀ ਡੀ ਪੀ ਦੇ ਅੰਕੜਿਆਂ ਤੋਂ ਕੀ ਲੈਣਾ, ਉਹਨੂੰ ਕੀ ਮਤਲਬ ਉਹਦੇ ਨਾਲ?
ਨਹੀਂ ਆਹੀ ਤਾਂ ਗੱਲ, ਮੈਨੂੰ ਮੈਂ ਕਿਹਾ ਯਾਰ ਬੰਦਾ ਤਾਂ ਇਹ ਠੀਕ ਹੈ ਮੋਦੀ ਵੀ, ਮਤਲਬ ਇੱਕ ਗੱਲ ਤਾਂ ਠੀਕ ਹੈ ਵੀ ਹੁਣ ਕੋਈ ਫੈਕਟਰੀ ਬੰਦ ਹੋ ਗਈ, ਟਾਟਾ ਦੀ ਜੀ ਫੈਕਟਰੀ ਬੰਦ ਹੋ ਗਈ, ਉਹ ਫਲਾਨੇ ਦੀ ਫੈਕਟਰੀ, ਜੀ ਡੀ ਪੀ ਡਿੱਗ ਪਈ ਜੀ, ਦੇਸ਼ ਦਾ ਬੁਰਾ ਹਾਲ ਹੈ। ਜੇ ਟਾਟਾ ਦੇ ਜਦ ਪੈਸੇ ਬਣਦੇ ਸੀਗੇ ਤਾਂ ਕਿਹੜੇ ਟਾਟਾ ਸਾਡੇ ਬੈਂਕਾਂ ਚ ਜਮਾ ਕਰਾਉਣ ਲੱਗ ਪੈਂਦਾ ਸੀਗਾ ਪੈਸੇ?
ਜਿਹੜਾ ਮਿਨਿਸਟਰ ਸੀ ਉਹ ਕਹੇ ਜੀ ਡੀ ਪੀ ਡਿੱਗ ਪਈ ਕੋਈ ਗੱਲ ਨੀ, ਇਹਨੂੰ ਹਸਪਤਾਲ ਚ ਦਾਖਲ ਕਰਾ ਦਵਾਂਗੇ।
ਸਾਨੂੰ ਤਾਂ ਚੜੀ ਦਾ ਵੀ ਨੀ ਕੋਈ ਫਾਇਦਾ ਹੋਇਆ ਸੀਗਾ ਤੇ ਨੁਕਸਾਨ ਆਹੋ। ਫਿਰ ਗੱਲ ਤਾਂ ਇਹ ਆ ਵੀ ਦੇਖੋ, ਮੈਂ ਤੁਹਾਨੂੰ ਦੱਸਦਾ ਤੇ ਰਿਪੋਰਟ, ਇੱਕ ਦਿਨ ਅਖਬਾਰ ਚ ਰਿਪੋਰਟ ਆਈ ਹੋ ਸੀ, ਜਿਹੜੀਆਂ ਇੰਡੀਆ ਦੀਆਂ ਟੋਪ 7 ਕੰਪਨੀਆਂ ਜਿਹਦੇ ਵਿਚ ਆ ਵੀ ਆ ਜਾਂਦੇ ਆ ਰਿਲਾਇੰਸ ਵਗੈਰਾ ਜੋ ਵੀ ਹੈਗਾ ਆ, ਮਤਲਬ ਇਹ ਟੋਪ 7 ਕੰਪਨੀ, ਹੁਣ ਮੈਨੂੰ ਨਾਮ ਚੇਤੇ ਪੈ ਲੱਗੇ, ਖਾਸ ਕਰਕੇ ਟੈਲੀਕਮਿਊਨੀਕੇਸ਼ਨ ਦੀਆਂ ਕੰਪਨੀਆਂ ਭਾਜੀ, ਇਹ 7 ਕੰਪਨੀਆਂ ਕਈ ਕਈ ਹਜ਼ਾਰ ਕਰੋੜ ਦੇ ਘੱਟ ਦੇ ਚੱਲ ਰਹੀਆਂ, ਕਈ ਕਈ ਹਜ਼ਾਰ ਕਰੋੜ ਦੇ, ਠੀਕ ਹੈ? ਤੇ ਉਹਦਾ ਕਾਰਨ ਕੀ ਹੈ, ਉਹ ਵੀ ਅਸੀਂ ਲੱਭਿਆ, ਤੇ ਉਹਦਾ ਕਾਰਨ ਇਹ ਹੈ ਕਿ ਇੰਡੀਆ ਦੇ ਵਿਚ ਨਾ ਜਿਹੜੀ ਦੌੜ ਲੱਗੀ ਹੋਈ ਆ ਕਿ ਵੱਧ ਤੋਂ ਵੱਧ ਆਪਣੇ ਜਿਹੜੇ ਸਬਸਕ੍ਰਾਈਬਰ ਲੈਣੇ ਆ, ਜਿਦਾਂ ਮਤਲਬ ਜੀਓ ਹੈ, ਜੀਓ ਬਹੁਤ ਵੱਡੇ ਘਾਟੇ ਤੇ ਚੱਲ ਰਿਹਾ, ਤੇ ਵੋਡਾਫੋਨ ਬਹੁਤ ਵੱਡੇ ਘਾਟੇ ਤੇ ਚੱਲ ਰਿਹਾ। ਉਹ ਕਿਉਂ ਚੱਲ ਰਿਹਾ? ਉਹਨਾਂ ਦੀ ਦੌੜ ਲੱਗੀ ਆ ਵੀ ਸਾਡੇ ਕੋਲ ਵੱਧ ਤੋਂ ਵੱਧ ਸਬਸਕ੍ਰਾਈਬਰ ਹੋਣ, ਉਹ ਕੋਲੋਂ ਪੈਸੇ ਖਰਚ ਕੇ ਘਾਟਾ ਖਾ ਕੇ ਸਬਸਕ੍ਰਾਈਬਰ ਬਣਾ ਰਹੇ ਨੇ। ਬਣਾ ਕਿਉਂ ਰਹੇ ਨੇ, ਮਤਲਬ ਕਿਉਂ ਬਣਾ ਰਹੇ ਨੇ? ਉਹਦਾ ਕਾਰਨ ਇਹ ਹੈ ਕਿ ਜਿਹਦੇ ਕੋਲ ਜ਼ਿਆਦਾ ਸਬਸਕ੍ਰਾਈਬਰ ਹੋਣਗੇ ਉਹ ਫਿਰ ਜਿਹੜੀਆਂ ਕਈ ਕੰਪਨੀਜ਼ ਇੱਕ ਦੂਜੇ ਨੂੰ ਅਕਵਾਇਰ ਕਰ ਲੈਂਦੀਆਂ, ਖਰੀਦ ਲੈਂਦੀਆਂ, ਉਹ ਸਬਸਕ੍ਰਾਈਬਰਸ ਦੇ ਬੇਸ ਤੇ ਹੀ ਅਕਵਾਇਰ ਕਰਦੀਆਂ ਕਿ ਇਹਦੇ ਕੋਲ ਜੀ ਇੰਨੇ ਕਰੋੜ ਸਬਸਕ੍ਰਾਈਬਰ ਹੈ, ਇਹਨੂੰ ਖਰੀਦ ਲਓ ਤੇ ਇਹਨਾਂ ਨੂੰ ਫਿਰ 5-5, 10-10 ਰੁਪਏ ਵੀ ਵਧਾਏ ਪਰ ਕਨੈਕਸ਼ਨ ਦੇ ਤਾਂ ਪੈਸੇ ਬਹੁਤ ਬਣ ਜਾਣੇ ਆ। ਸੋ ਇਸ ਲਹਿਜੇ ਨਾਲ ਦੂਸਰੀਆਂ ਕੰਪਨੀਆਂ ਵੱਡੀਆਂ, ਆਪਣੇ ਤੋਂ ਵੀ ਵੱਡੀਆਂ ਕੰਪਨੀਆਂ ਨੂੰ ਇੰਪ੍ਰੈਸ ਕਰਨ ਦੇ ਲਈ ਉਹ ਫਿਰ ਘਾਟੇ ਦੇ ਵਿਚ ਆਪਣੀਆਂ ਕੰਪਨੀਆਂ ਕਈ ਸਾਲ ਚਲਾਉਂਦੀਆਂ ਨੇ, ਸਬਸਕ੍ਰਾਈਬਰ ਬਣਾਉਂਦੀਆਂ ਨੇ ਤੇ ਵੇਚ ਕੇ ਗਾਂ ਦੀ ਗਾਂ ਚਲੇ ਜਾਂਦੇ। ਸੋ ਇਨ ਦਾ ਮੀਨ ਟਾਈਮ ਉਹ ਇਨਫਰਾਸਟ੍ਰਕਚਰ ਬਣਾ ਜਾਂਦੇ ਨੇ। ਸੋ ਇਸ ਤਰ੍ਹਾਂ ਇੰਡੀਆ ਦੀਆਂ ਜਿਹੜੀਆਂ ਟੋਪ 7 ਕੰਪਨੀਆਂ ਉਹ ਘਾਟੇ ਚੱਲ ਰਹੀਆਂ, ਘਾਟੇ ਜਾਣ ਕੇ ਚੱਲ ਰਹੀਆਂ। ਹੁਣ ਮੈਂ ਤੁਹਾਨੂੰ ਦੱਸਦਾ, ਇੰਡੀਆ ਉਤਰੇ ਆ ਜੀਓ ਦੀ ਡੱਬੀ ਲਈ ਇੱਕ ਡੋਂਗਲ 250 ਰੁਪਏ ਚ, ਮਤਲਬ 1500 ਦਾ ਡਿਵਾਈਸ ਹੀ ਆ, ਉਹ ਤਾਂ ਉਨੇ ਦੇ ਮਿਲਣਾ, 250 ਰੁਪਏ ਮਹੀਨੇ ਦੇ ਵਿਚ 1.5 GB ਡਾਟਾ ਰੋਜ਼, ਜਿਹੜਾ ਕਿ ਕਦੇ 1.5 GB
ਡਾਟਾ ਰੋਜ਼ 250 ਦਾ ਡੋਂਗਲ ਤੁਸੀਂ ਲਿਆ, 250 ਡੋਂਗਲ ਦੀ ਫੀਸ
ਕਿੰਨੀ? ਨਹੀਂ ਡੋਂਗਲ ਦੀ ਤਾਂ 1500 ਰੁਪਏ ਸੀ ਨਾ,
1500 ਦੇਣਾ ਡੋਂਗਲ ਨਾਲੇ ਰੱਖਣਾ ਪੈਂਦਾ ਫੋਨ ਚ ਫਿੱਟ ਹੋ ਜਾਂਦਾ?
ਨਹੀਂ ਨਹੀਂ ਡੋਂਗਲ ਨਾਲ ਰੱਖਣਾ, ਤੁਹਾਡਾ ਇੰਟਰਨੈਟ ਵਾਈ ਫਾਈ ਚੱਲੀ ਜਾਣਾ, 5 ਡਿਵਾਈਸ ਨਾਲ ਜੁੜ ਜਾਣੇ ਨਾ, ਤੁਹਾਡਾ ਫੋਨ ਵਾਈ ਫਾਈ ਤੇ ਹੋ ਜਾਣਾ, ਮਤਲਬ ਤੁਸੀਂ 1.5 GB ਰੋਜ਼ ਯੂਜ਼ ਕਰ ਸਕਦੇ ਆ, ਤੇ ਜੇ 1.5 GB ਮੁਕਾ ਵੀ ਲਿਆ ਤਾਂ ਉਹ ਹੌਲੀ ਹੋ ਜਾਂਦਾ, ਉਹ ਮੁੱਕਦਾ ਨੀ ਹੈਗਾ, ਹੋਰ ਸਪੀਡ ਘੱਟ ਜਾਂਦੀ ਆ, ਪਰ ਤੁਸੀਂ ਵਰਤ ਸਕਦੇ ਆ। ਮਤਲਬ 250 ਰੁਪਏ ਮੀਨਸ ਕਰ ਲਓ ਇਹਨੂੰ ਫਿਰ ਡਿਵਾਈਡ, ਕਿੰਨੇ ਹੋ ਗਏ, $5 ਹੀ ਹੋਏ ਫਿਰ, $5 ਦੇ ਵਿਚ ਮਤਲਬ 50 GB ਡਾਟਾ। ਹੁਣ ਆਸਟ੍ਰੇਲੀਆ ਵਰਗੇ ਦੇਸ਼ ਦੀ ਤੁਸੀਂ ਹਾਲਾਤ ਦੇਖੋ ਵੀ ਇੱਥੇ, ਮਤਲਬ ਇੱਥੇ ਵੀ ਬਹੁਤ ਸਸਤਾ, ਕੈਨੇਡਾ ਇਹਦੇ ਨਾਲੋਂ ਵੀ ਮਹਿੰਗਾ, ਪਰ ਘਾਟੇ ਚ ਚੱਲ ਰਹੀ ਆ ਉਹ ਕੰਪਨੀ, ਤੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਪੈਸੇ ਵਧਾਉਣੇ ਆ ਵੀ ਇੰਨਾ ਘਾਟਾ ਨੀ ਖਾ ਹੁੰਦਾ ਸਾਤੇ, ਤੇ ਮੈਨੂੰ ਲੱਗਦਾ ਹੁਣ ਜਨਤਾ ਨੇ ਉਹਦੇ ਹੀ ਐਜੀਟੇਸ਼ਨ ਸ਼ੁਰੂ ਕਰ ਦੇਣੀ ਵੀ ਇਹ ਤਾਂ ਜੀ ਬਹੁਤ ਅਨਰਥ ਹੋ ਗਿਆ, ਇਹ ਤਾਂ ਜੀ ਏਦਾਂ ਹੋ ਗਿਆ, ਇਹ ਤਾਂ ਜੀ ਉਹ ਹੋ ਗਿਆ, ਪਰ ਦੈਟਸ ਮਤਲਬ ਵੈਰੀ ਚੀਪ, ਮਤਲਬ ਨਹੀਂ ਸਸਟੇਨ ਹੋ ਸਕਦਾ ਇੰਨੇ ਘਾਟੇ ਦੇ ਵਿੱਚ ਕੰਮ ਹਨ।
ਖੈਰ ਵੈਸੇ ਜਿਹੜੀਆਂ ਗੱਲਾਂ ਨਾ ਕਈ ਵਾਰੀ ਗ੍ਰਾਸ ਰੂਟ ਤੇ ਜਾ ਕੇ ਤੁਹਾਨੂੰ ਪਤਾ ਲੱਗਦੀਆਂ ਅਸਲ ਚ ਗੱਲ ਕੀ ਆ। ਦੋ ਹਫ਼ਤੇ ਪਹਿਲਾਂ ਨਾ ਹਰੀਸ਼ ਅਰੋੜਾ ਤੇ ਅਸੀਂ ਪ੍ਰੋਗਰਾਮ ਤਾਂ ਸੈਟਰਡੇ ਨੂੰ ਪੇਸ਼ ਨਹੀਂ ਕਰਦੇ ਸੀ, ਟਾਈਮ ਹੁੰਦਾ ਸੀ। ਚਲੋ ਮੈਂ ਹਰੀਸ਼ ਅਰੋੜਾ ਕਹਿੰਦਾ ਚਲੋ ਘੁੰਮ ਕੇ ਆਣਾ ਅਮਰੀਕ ਸਿੰਘ ਜੀ, ਤੇ ਉਹਨਾਂ ਦੇ ਨਾਲ ਮੈਂ ਚੱਲ ਗਿਆ ਘੁੰਮਣ ਇੱਧਰ ਉੱਧਰ। ਤੇ ਉਹਨਾਂ ਨਾਲ ਗੱਲਾਂ ਬਾਤਾਂ
ਤੁਸੀਂ ਉੱਧਰ ਤਾਂ ਨਹੀਂ, ਮੈਨੂੰ ਸਮਝ ਗਏ ਤੁਸੀਂ ਕਿੱਧਰ ਗਏ ਸੀ, ਕੈਂਪਸ ਕ੍ਰੀਕ ਤਾਂ ਨਹੀਂ ਗਏ ਸੀਗੇ?
ਨਹੀਂ, ਕੈਂਪਸ ਕ੍ਰੀਕ ਗਏ ਸੀ, ਉਹਨੇ ਸ਼ਰਤ ਲਾਤੀ ਵੀ ਕੈਂਪਸ ਕ੍ਰੀਕ ਜਾਣਾ ਆ, ਤੇ ਉਹਨੇ ਹਰੀਸ਼ ਅਰੋੜਾ ਨੇ ਸ਼ਰਤ ਲਾਤੀ ਮੈਂ ਤਾਂ ਜਾਣਾ ਵੀ ਜੇ ਤੂੰ ਸ਼ਰਾਬ ਪੀਊਂਗੇ। ਮੈਂ ਕਿਹਾ ਮੈਂ ਤਾਂ ਸ਼ਰਾਬ ਪੀਂਦਾ ਨੀ ਹੈ, ਤੇ ਮੈਂ ਕਿੱਦਾਂ ਪੀਊਂਗਾ? ਮੈਂ ਤਾਂ ਕਹਿੰਦਾ ਏਦਾਂ ਗੱਲ, ਮੈਂ ਇਹਦਾ ਵੀ ਸੁਝਾਅ ਦੇ ਦਿੰਦਾ। ਹਰੀਸ਼ ਅਰੋੜਾ ਕਹਿੰਦੇ ਏਦਾਂ ਕਹਿ ਲਓ ਤੁਸੀਂ ਵੀ ਚੋਰੀ ਪੀ ਲਿਓ,
ਟੇਕਵੇ ਲੈ ਲਿਓ,
ਜੇ ਚੋਰੀ ਪੀ ਲਿਓ ਕਹਿੰਦੇ।
ਅੱਛਾ, ਚੋਰੀ ਪੀ ਲਿਓ।
ਅੱਛਾ, ਫੇਰ ਨਾ ਉਹ ਵੈਸੇ ਸੀਰੀਅਸ ਗੱਲ ਵੀ ਨਿਕਲੀ ਵਿੱਚੋਂ।
ਅੱਛਾ,
ਮੈਂ ਜਾਂਦੇ ਜਾਂਦੇ ਵੇਖਿਆ ਵੀ ਚਾਰ ਪੰਜ ਕਾਰਾਂ ਲਾ ਕੇ ਕੋਈ ਬੈਠਾ, ਉਹਦੀ ਕੋਈ ਸੇਲ ਹੋ ਨਹੀਂ ਰਹੀ। ਕਿਸੇ ਨੇ ਕੋਈ ਰੈਸਟੋਰੈਂਟ ਖੋਲਿਆ, ਉਹਦੀ ਸੇਲ ਕੋਈ ਹੋ ਨਹੀਂ ਰਹੀ। ਤੇ ਹੋਰ ਛੋਟੇ ਛੋਟੇ ਬਿਜ਼ਨਸ ਦੇਖੇ ਖੁੱਲੇ ਆਲੇ ਦੁਆਲੇ। ਮੈਂ ਸ਼ੀਸ਼ ਬੜਾ ਵੀ ਮੈਂ ਬਚਦਾ ਕੀ ਹੋਊਗਾ, ਇਹਨੇ ਕਿਰਾਇਆ ਵੀ ਦਿੰਦੇ, ਬੰਦੇ ਵੀ ਰੱਖੇ ਹੋ ਆ। ਉਹਨਾਂ ਨੇ ਵਿੱਚ ਦੀਆਂ ਗੱਲਾਂ ਦੱਸੀਆਂ।
ਅੱਛਾ,
ਉਹ ਸਾਨੂੰ ਆਫਲਾਈਨ ਤੇ ਕਿਸੇ ਦੇ ਗੱਲ ਕਰਾਂਗੇ, ਉਹ ਕਾਹਦੇ ਖੋਲਿਓ ਹੁੰਦੇ ਆ। ਮੈਂ ਕਿਹਾ ਅਸੀਂ ਇਕਨੋਮਿਕਸ ਪੜ੍ਹਦੇ ਆ, ਅਸਲੀ ਇਕਨੋਮਿਕ ਤਾਂ ਹਰੀਸ਼ ਅਰੋੜੇ ਕੋਲ ਹੀ ਆ। ਤੇ ਉਹ ਗੱਲਾਂ ਮੈਂ ਕਾਫੀ ਵੈਲਿਡ ਕੀਤੀਆਂ ਦੋਨੋਂ ਦੀ, ਤੇ ਮੈਨੂੰ ਕਾਫੀ ਉੱਥੋਂ ਪਤਾ ਲੱਗਾ ਵੀ ਜਿਹੜੀ ਇਕਾਨਮੀ ਏਦਾਂ ਵੀ ਚੱਲਦੀ ਹੈ।
ਨਹੀਂ, ਏਦਾਂ ਵੀ ਚੱਲਦੀ ਹੈ ਜੀ, ਉਹ ਗੱਲ ਇਹ ਹੈ ਵੀ ਉਹਦੇ ਪਿੱਛੇ ਹੋਰ ਕਾਰਨ ਨੇ। ਕਈ ਬਿਜ਼ਨਸ ਇੱਦਾਂ ਖੁੱਲਦੇ ਨੇ ਘਾਟਾ ਖਾਣ ਨੂੰ, ਘਾਟਾ ਨਹੀਂ ਖਾਂਦੇ ਹੁੰਦੇ ਉਹ, ਅਸਲ ਦੇ ਵਿੱਚ ਹੋਰ ਕਿਤੇ ਪੈਸੇ ਬਣ ਰਹੇ ਹੁੰਦੇ ਨੇ। ਖੈਰ, ਸਾਡੇ ਨਾਲ ਬਸੀ ਪਠਾਣਾ ਤੋਂ ਜੁੜੇ ਨੇ ਜੀ,
ਆਸਟ੍ਰੇਲੀਆ ਵਿੱਚ ਵੀ ਹਰੀਸ਼ ਅਰੋੜਾ ਜੀ ਇੱਦਾਂ ਦੀਆਂ ਗੱਲਾਂ ਹੁੰਦੀਆਂ, ਤੇ ਦੀਪਜੋਤ ਜੀ ਹੁਣੇ ਵੀ ਮਿਲੇ ਸੀ, ਇਹਨਾਂ ਦਾ ਵੀ ਕਾਫੀ ਸਕਾਰਾਤਮਕ ਗੱਲਬਾਤ ਹੋਈ ਆ ਇੱਕ ਦਿਨ। ਇਹ ਵੀ ਕਾਫੀ ਵਧੀਆ ਨੌਲੇਜ ਵਾਲੇ ਬੰਦੇ ਆ, ਰਸਤੇ ਨੌਲੇਜ ਕਾਫੀ, ਇਹਨਾਂ ਦਾ ਵੀ ਕਾਫੀ ਗੱਲਬਾਤ ਹੋਈ। ਤੇ ਉੱਧਰ ਮੇਰੀ ਮੰਨੀ ਸ੍ਰੀਨਗਰ ਬਾਈ ਗੱਲ ਹੋਈ ਸੀ ਹਰਨਾਮ ਸਿੰਘ ਦੇ ਨਾਲ ਗੱਲ ਹੋਈ, ਉਹਨੇ ਕੰਗ੍ਰੈਚੁਲੇਸ਼ਨ ਨਹੀਂ ਭੇਜਣੀਆਂ ਬੰਦ ਕਰਤੀਆਂ ਵਟਸਐਪ ਤੇ।
ਕੱਲ ਕੀ ਹੋਇਆ?
ਪ੍ਰੋਗਰਾਮ ਸੁਣ ਕੇ ਨਾ, ਤੁਹਾਡੇ ਤੇ ਮਿੰਟੂ ਬਰੋੜ ਦਾ ਬਰਾੜ ਦਾ ਪ੍ਰੋਗਰਾਮ ਸੁਣ ਕੇ ਉਹਨੇ ਕੰਗ੍ਰੈਚੁਲੇਸ਼ਨ ਜਿਹੜੀਆਂ ਕੋਈ ਵੀ ਕਿਸੇ ਨੂੰ ਭੇਜਦਾ ਸੀ ਨਾ, ਉਹ ਕਹਿੰਦਾ ਮੈਂ ਨੀ ਹੁਣ ਭੇਜਦਾ ਕੰਗ੍ਰੈਚੁਲੇਸ਼ਨ, ਬੰਦ ਕਰ ਦਿੱਤੀਆਂ।
ਕੱਲ
ਉਹ ਕਹਿੰਦਾ ਜਿਹੜੀ ਕੰਗ੍ਰੈਚੁਲੇਸ਼ਨ ਭੇਜੀ ਦੀਆਂ, ਜਿੱਦਾਂ ਮਨਦੀਪ ਹੁਣੀ ਪ੍ਰੋਗਰਾਮ ਕੀਤਾ, ਸਾਰੀਆਂ ਟੋਇਲਟ ਤੋਂ ਭੇਜੀ ਦੀਆਂ। ਕਹਿੰਦਾ ਮੈਂ ਤਾਂ ਮੈਲੀ ਭੇਜੀ ਜਾਂਦਾ ਲੋਕਾਂ ਨੂੰ। ਮੈਂ ਕਹਿੰਦਾ ਮੇਰੇ ਕੋਲ ਟਾਈਮ ਹੀ ਹੁੰਦਾ ਉਸ ਵੇਲੇ ਕੰਗ੍ਰੈਚੁਲੇਸ਼ਨ ਦਾ ਜਵਾਬ ਦੇਣ ਦਾ, ਮੈਂ ਕਹਿੰਦਾ ਉਦਣ ਤੇ ਭੇਜੀਆਂ ਨੀ ਕਿਸੇ
ਨੂੰ। ਗੰਦੇ ਥਾਂ ਤੋਂ, ਅਨਹਾਈਜੀਨਿਕ ਥਾਂ ਤੋਂ ਤੁਸੀਂ
ਕੰਗ੍ਰੈਚੁਲੇਸ਼ਨ ਥਾਂ ਤੋਂ ਕੰਗ੍ਰੈਚੁਲੇਸ਼ਨ, ਗੱਲ ਵੀ ਉਹਦੀ ਸੱਚੀ ਆ, ਸਾਡੇ ਕੋਲ ਉਦਾਂ ਤਾਂ ਟਾਈਮ ਹੀ ਨੀ ਹੁੰਦਾ। ਇਸਲੇ ਉਹ ਸਵੇਰ ਦੇ ਸਾਰੀਆਂ ਆਈਆਂ ਹੋਈਆਂ ਈਮੇਲਾਂ ਵਗੈਰਾ, ਸਾਰੀਆਂ ਵਟਸਐਪ ਵਗੈਰਾ ਆਈਆਂ ਹੋਈਆਂ, ਅਸੀਂ ਉੱਥੇ ਜਾ ਕੇ ਜਵਾਬ ਦੇਈ ਦੇ ਉਹਦੇ। ਮੈਂ ਜੇ ਮੈਂ ਗਲਤ ਗੱਲਾਂ ਜੇ ਗਲਤ ਗੱਲ ਕਹਿ ਰਿਹਾ ਤਾਂ ਸਾਡੇ ਸੋਚਦਾ
ਬਹੁਤ ਵਧੀਆ। ਉਦਾਂ ਹੋਰ ਕੋਈ ਗੱਲ ਨੀ ਸੁਣਾਈ ਉਹਨਾਂ ਨੇ?
ਗੱਲਾਂ ਤਾਂ ਸੁਣਾਈਆਂ ਕਈ ਵਾਰੀ, ਹੁਣ ਅੱਜ ਉਹ ਗੱਲਾਂ ਸੁਣਾਉਣ ਵਾਲੀਆਂ ਜਿਹੜੇ ਸਾਡਾ ਸਿਸਟਮ ਠੀਕ ਹੋਵੇ, ਫੋਨ ਤੇ ਉਹ ਆਣਾ ਨੀ ਪੂਰਾ।
ਅੱਛਾ, ਉਦਣ ਸਿਸਟਮ ਰਾਹੀਂ ਸੁਣਾਵਾਂਗੇ।
ਹਾਂਜੀ, ਸੁਣਾਈਆਂ ਗੱਲਾਂ ਤਾਂ ਕਾਫੀ ਸੁਣਾਈਆਂ ਉਹਨੇ।
ਠੀਕ ਠੀਕ, ਤੇ ਇੱਧਰ ਹਾਂਜੀ ਬਸੀ ਪਠਾਣਾ ਵਾਲੇ ਵੀ ਆਪਣੇ ਨਾਲ ਜੁੜ ਗਏ ਨੇ, ਹਰਜਿੰਦਰ ਘੁੰਮਣ ਭਾਜੀ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਛੋਟੀ ਮੱਛੀ ਵੱਡੀ ਮੱਛੀ ਨੂੰ ਹਮੇਸ਼ਾ ਹੀ ਖਾਂਦੀ ਆ। ਹਾਂਜੀ, ਉਹ ਇਹ ਜਾਣ ਕੇ ਕਈ ਵਾਰੀ ਵੱਡੀ ਮੱਛੀ ਬਣਨ ਦੀ ਕੋਸ਼ਿਸ਼ ਕਰਦੇ ਨੇ ਨਾ, ਤੇ ਸਾਨੂੰ ਖਾ ਜਾਣ, ਸਾਨੂੰ ਖਾ ਜਾਣ, ਇਹ ਵੀ ਇੱਕ
ਛੋਟੀ ਮੱਛੀ ਬਣਨ ਦੀ ਕੋਸ਼ਿਸ਼ ਕਰਦੇ ਕਿ ਵੱਡੀ ਮੱਛੀ ਸਾਨੂੰ ਖਾ ਜਾਵੇ। ਛੋਟੀ ਮੱਛੀ
ਉਹਨਾਂ ਮੇਰੇ ਪੂਜ ਲਾਉਂਦੇ ਫਿਰਦੇ ਨੇ ਵੀ ਸਾਨੂੰ ਚੱਕ ਜਾਓ, ਛੱਕ ਜਾਓ ਸਾਨੂੰ। ਤੇ ਰਣਜੀਤ ਸਿੰਘ ਸੇਖੋਂ, ਰਣਜੀਤ ਸਿੰਘ ਮੁਦਕੀ ਵਾਲੇ, ਹਾਂਜੀ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਨੇ, ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ, ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸੋ ਅਮਰੀਕ ਭਾਜੀ, ਪਾਕਿਸਤਾਨ ਦੀ ਥੋੜੀ ਗੱਲ ਤੁਹਾਨੂੰ ਹੋਰ ਸੁਣਾਵਾਂ। ਉੱਥੇ ਨਾ ਹਾਈਵੇ ਬੜੇ ਟੌਪ ਦੇ ਬਣਾਏ ਉਹਨਾਂ ਨੇ,
ਇਹ ਗੱਲ ਪਹਿਲਾਂ ਵੀ ਸੁਣੀ ਦੇਖੀ ਵੀ ਆ।
ਉਹ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਤਾਂ ਉਹਨੇ ਫ੍ਰੀਵੇ ਬਣਾਏ ਆ, ਲਾਹੌਰ ਤੋਂ ਇੱਧਰ ਨੂੰ ਬਣਾਉਂਦੇ ਆ ਭਾਵਲਪੁਰ ਵੱਲ ਨੂੰ, ਨਨਕਾਣਾ ਸਾਹਿਬ ਤੱਕ ਤਾਂ ਸਵਾ ਕੁ ਘੰਟੇ ਦੀ ਡਰਾਈਵ ਹੈ। ਸਵਾ ਘੰਟੇ ਚ ਉੱਥੇ ਤੁਸੀਂ ਪਹੁੰਚ
ਜਾਂਦੇ
ਪਹੁੰਚ
ਜਾਂਦੇ
ਮੈਂ ਤੁਹਾਨੂੰ ਆਹੀ ਦੱਸਣ ਲੱਗਾ ਫੇਰ ਉਹਨੇ ਬਣਾਇਆ ਇੱਕ ਲਾਹੌਰ ਤੋਂ ਪਿਸ਼ੌਰ ਤੇ ਉਹ ਰਾਹ ਚ ਪੰਜਾ ਸਾਹਿਬ ਨੂੰ ਉਧਰ ਜਾਂਦੇ ਆ ਤੇ ਮਤਲਬ 6 ਘੰਟੇ ਦੀ ਡਰਾਈਵ ਹੈ ਤੇ ਤੁਹਾਨੂੰ ਏਦਾਂ ਲੱਗਦਾ ਵੀ ਜਿੱਦਾਂ ਤੁਸੀਂ ਕੈਨੇਡਾ ਚ ਘੁੰਮ ਰਹੇ ਹੁੰਦੇ ਭਾਜੀ ਪਹਾੜਾਂ ਦੇ ਵਿੱਚੋਂ ਜਾਂ ਲੰਘਦੇ ਆ ਨਾ ਤੁਸੀਂ ਸੱਚੀ ਤੁਹਾਨੂੰ ਏਦਾਂ ਲੱਗਦਾ ਵੀ ਜਿੱਦਾਂ ਤੁਸੀਂ ਕੈਨੇਡਾ ਚੋਂ ਲੰਘ ਰਹੇ ਹੁੰਦੇ ਆ ਉਹਦੇ ਵਿੱਚ ਖਾਸੀਅਤ ਇਹ ਦੇਖੀ ਹੈ ਕਿ ਉਸ ਫਰੀਵੇ ਦੇ ਉੱਤੇ ਨਾ ਸਾਈਕਲ ਨਾ ਗੱਡਾ ਨਾ ਟਰਾਲੀ ਕੁਛ ਨੀ ਸਲੋ ਮੂਵਿੰਗ ਵਹੀਕਲ ਹੈ ਹੀ ਨਹੀਂ ਨਾ ਸਾਈਕਲ ਨਾ ਬੰਦਾ ਜਾ ਹੀ ਨਹੀਂ ਸਕਦਾ ਉਹਨੇ ਇਸ ਹਿਸਾਬ ਨਾਲ ਲੋਕ ਕੀਤਾ ਹੈ ਵੀ ਉਹਦੇ ਤੇ ਚੜੇ ਨਹੀਂ ਸਕਦੇ ਔਰ ਤਕਰੀਬਨ ਹਰੇਕ 15 ਮਿੰਟ ਬਾਅਦ ਉੱਥੇ ਪੁਲਿਸ ਕਾਰ ਖੜੀ ਹੈ ਸਾਡੇ ਮੰਗ ਰਹੇ ਆਸਟ੍ਰੇਲੀਆ ਮੰਗ ਰਹੇ ਲਾਈਟਾਂ ਲਾ ਕੇ ਤੇ ਇੱਕ ਜਿਹੜਾ ਹੋਰ ਵਰਤਾਰਾ ਉੱਥੇ ਇਹ ਹੈ ਕਿ ਈ ਚਲਾਣ ਹੁੰਦਾ ਜੀ ਈ ਚਲਾਣ
ਤੁਹਾਨੂੰ
ਹਾਂ ਇਲੈਕਟ੍ਰੋਨਿਕ ਤੁਹਾਨੂੰ ਇੱਦਾਂ ਰੋਕੂਗਾ ਨਹੀਂ ਉੱਥੇ ਚਲਾਣ ਕਰਨ ਵੇਲੇ ਕੋਈ ਉਹ ਤੁਹਾਨੂੰ ਸਪੀਡ ਹੈ ਤੁਹਾਡੀ ਫੋਟੋ ਖਿੱਚ ਕੇ ਤੁਹਾਡੇ ਘਰੇ ਆਊਗੀ ਨਾਲ ਫੋਟੋ ਵੀ ਆਊਗੀ ਤੇ ਨਾਲ ਸਪੀਡ ਦਾ ਡਾਟਾ ਵੀ ਆਊਗਾ ਫੇਰ ਤੁਸੀਂ ਝਗੜਨਾ ਹੈ ਤਾਂ ਕੋਰਟਾਂ ਚ ਝਗੜੋ ਜਾ ਕੇ ਤੇ ਉਦਾਂ ਫੜ ਵੀ ਲੈਂਦੇ ਆ ਐਸੀ ਗੱਲ ਨੀ ਉਹ ਮੌਕੇ ਤੇ ਫੜ ਵੀ ਲੈਂਦੇ ਆ ਪਰ ਜਿਹੜੇ ਈ ਚਲਾਣ ਉੱਥੇ ਜ਼ਿਆਦਾ ਹੁੰਦੇ ਨੇ ਤੇ ਇੱਕ ਹੋਰ ਚੀਜ਼ ਦੇਖਿਆ ਅਮਰੀਕ ਭਾਜੀ ਉੱਥੇ ਵੀ ਜਿਹੜੇ ਨਾ ਟ੍ਰੈਫਿਕ ਸੈਂਸ ਹੈ ਫਰੀਵੇ ਤੇ ਉਹ ਬੜੀ ਜ਼ਬਰਦਸਤ ਹੈ ਲੋਕਾਂ ਦੀ ਬਹੁਤ ਬਹੁਤ ਮਤਲਬ ਇੰਟੈਲੀਜੈਂਟ ਡਰਾਈਵਿੰਗ ਕਰਦੇ ਨੇ ਉਹਨਾਂ ਫਰੀਵੇਜ਼ ਦੇ ਉੱਤੇ ਹੁਣ ਮੁਕਾਬਲੇ ਦੇ ਵਿੱਚ ਇੰਡੀਆ ਦੇ ਜੀ ਟੀ ਰੋਡ ਦੇ ਉੱਤੇ ਮੈਂ ਟਰੈਵਲ ਕੀਤਾ ਹੋਰ ਕਈ ਸੜਕਾਂ ਤੇ ਕੀਤਾ ਜੀ ਟੀ ਰੋਡ ਦੇ ਉੱਤੇ ਅੱਗੇ ਨਾਲੋਂ ਮੈਂ ਸੁਧਾਰ ਦੇਖਿਆ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਿ ਵਧੀਆ ਉਹ ਚੱਲਦੇ ਨੇ ਪਰ ਜਿਹੜੇ ਲੋਕਲ ਫਰੀਵੇ ਬਣੇ ਨੇ 4 ਲੇਨ ਬਣੇ ਨੇ ਉੱਥੇ ਹਜੇ ਮਤਲਬ ਲੋਕਲ ਟ੍ਰੈਫਿਕ ਵੜ ਜਾਂਦੀ ਹੈ ਤੇ ਉਹਦੇ ਨਾਲ ਥੋੜੀ ਸਮੱਸਿਆ ਹੋ ਜਾਂਦੀ ਹੈ ਸਾਈਕਲਾਂ ਵਾਲੇ ਤੇ ਖਾਸ ਕਰਕੇ ਟਰਾਲੀਆਂ 3 ਵੀਲਰ ਵਾਲੇ ਧੱਕਾ ਕਰਦੇ ਨੇ ਆਪਣੇ ਟਰੱਕਾਂ ਵਾਲੇ ਵੀ ਪਰ ਅੱਗੇ ਨਾਲੋਂ ਘੱਟ ਨੇ ਪਰ ਜਿਹੜੀ ਪਾਕਿਸਤਾਨ ਦੀ ਡਰਾਈਵਿੰਗ ਦੇਖੀ ਆ ਉਹ ਮੈਨੂੰ ਆਸਟ੍ਰੇਲੀਆ ਵਰਗੀ ਹੀ ਲੱਗੀ ਉਹਦੇ ਨਾ ਮੈਂ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ
ਨਹੀਂ ਆਮ ਸੜਕਾਂ ਦੀ ਡਰਾਈਵਿੰਗ ਵੀ ਇਦਾਂ ਹੈ ਕਿ ਹਾਈਵੇ ਦੀ ਕੱਢੀ
ਆਮ ਸੜਕਾਂ ਤੇ ਵੀ ਕਾਮਨ ਸੈਂਸ ਜ਼ਿਆਦਾ ਲੱਗੀ ਮੈਨੂੰ ਲੋਕਾਂ ਦੀ
ਇੱਥੇ ਨਾਲੋਂ ਜ਼ਿਆਦਾ ਸਾਡੇ ਨਾਲੋਂ
ਇੰਡੀਆ ਨਾਲੋਂ ਜ਼ਿਆਦਾ
ਇੰਡੀਆ ਨਾਲੋਂ ਜ਼ਿਆਦਾ
ਇੰਡੀਆ ਨਾਲੋਂ ਜ਼ਿਆਦਾ ਲੱਗੀ ਕਿਉਂਕਿ ਅਸੀਂ ਪਿੰਡਾਂ ਚ ਵੀ ਗਏ ਨਾ ਤੇ ਲੋਕਲ ਸੜਕਾਂ ਤੇ ਵੀ ਮੈਨੂੰ ਸਾਡੇ ਦੋਸਤ ਨੇ ਅਜ਼ਮ ਚੌਧਰੀ ਉਹਨਾਂ ਨੇ ਮੈਨੂੰ ਘੁਮਾਇਆ ਤੇ ਮੈਨੂੰ ਸੈਂਸ ਜ਼ਿਆਦਾ ਲੱਗੀ
ਉਹਦੇ ਨਾਲ ਇੱਕ ਮਿੰਟ ਤੁਸੀਂ ਕਿੰਨਾ ਘੁੰਮੇ ਤੁਸੀਂ ਕਿੰਨਾ ਘੁੰਮੇ ਸੀਗੇ
ਬਹੁਤ ਭਾਜੀ ਮੈਨੂੰ ਤਾਂ ਲੱਗਦਾ ਅਸੀਂ ਦੇਖੋ ਲਾਹੌਰ ਤੋਂ ਨਨਕਾਣਾ ਸਾਹਿਬ ਗਏ ਫੇਰ ਉਧਰ ਸੱਚਾ ਸੌਦਾ ਘੁੰਮੇ ਫੇਰ ਪੰਜ ਛੇ
ਪਿੰਡਾਂ ਚ ਗਏ
ਹਾਂ ਹਾਂ ਪਿੰਡਾਂ ਚ ਮੈਂ 10-15 ਪਿੰਡਾਂ ਚ ਗਿਆ ਮੈਂ ਉੱਥੇ
ਮਿਲਿਆ ਪੁਲਿਸ ਲੱਗੀ ਅਸੀਂ ਨਾਲ ਕਿ ਇਕੱਲੇ ਹੀ ਜਾਂਦੇ
ਨਹੀਂ ਨਹੀਂ ਮੈਂ ਫਿਰ ਕੱਲਾ ਹੀ ਜਾਂਦਾ ਸੀ ਉਹ ਉਹ ਬੰਦਿਆਂ ਨੂੰ ਦੱਸ ਕੇ ਜਾਂਦੇ ਸੀ ਅਸੀਂ ਪਰ ਉਹ ਜਾਂਦਾ ਫਿਰ ਮੈਂ ਕੱਲਾ ਹੀ ਜਾਂਦਾ ਸੀ ਨਾ
ਤੇ ਦੱਸ ਕੇ ਕਿੱਥੇ ਜਾਂਦੇ ਸੀ
ਉਹ ਆਪਣੇ ਜਿਹੜੇ ਨਾਲ ਪੈਟਰੋਲ ਵਾਲੇ ਉਹਨਾਂ ਨੂੰ ਦੱਸ ਕੇ ਜਾਂਦਾ ਸੀ ਨਾ ਵੀ ਮੈਂ ਚੱਲਿਆ ਇੱਥੇ ਇਹ ਬੰਦਾ
ਪੈਟਰੋਲ ਨਾਲ ਗੱਡੀ ਲੱਗੀ ਹੋਈ
ਹਾਂਜੀ ਵੀ ਆਹ ਬੰਦਾ ਮੇਰੇ ਨਾਲ ਜਾ ਰਿਹਾ ਉਹ ਲੋਕਲ ਹੀ ਸੀਗਾ ਨਾ ਤੇ ਉਹਦਾ ਕਾਰਨ ਵੀ ਅਸੀਂ ਲੱਭਿਆ ਵੀ ਇਹਦਾ ਕਾਰਨ ਕੀ ਆ ਇੱਕ ਨਾ ਜਿਹੜੀ ਉਹਦਾ ਕਾਰਨ ਪਤਾ ਕੀ ਹੈ ਇੰਡੀਆ ਦਾ ਦੀ ਖੱਜਲ ਖੁਆਰੀ ਤੇ ਪਾਕਿਸਤਾਨ ਦੀ ਗੁੱਡ ਡਰਾਈਵਿੰਗ ਦਾ ਉਹਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਜਿਹੜੇ ਕਾਰ ਡਰਾਈਵਰ ਨੇ ਜਾਂ ਵਹੀਕਲ ਡਰਾਈਵਰ ਨੇ ਉਹ ਓਨਰ ਨੇ ਉੱਥੇ ਡਰਾਈਵਰ ਕਲਚਰ ਬਹੁਤ ਘੱਟ ਹੈ ਬਹੁਤ ਰੇਅਰ ਕਿਸੇ ਦਾ ਡਰਾਈਵਰ ਹੋਊਗਾ ਨਹੀਂ ਤਾਂ ਉੱਥੇ ਜਿਹੜੀਆਂ ਗੱਡੀਆਂ ਕਿਉਂਕਿ ਮਹਿੰਗੀਆਂ ਨੇ ਇਕਾਨਮੀ ਥੋੜੀ ਜਿਹੀ ਡਾਊਨ ਹੈ ਇਸ ਕਰਕੇ ਜਿਹੜਾ ਕੋਈ ਗੱਡੀ ਲੈਂਦਾ ਨਾ ਉਹ ਬਹੁਤ ਐਪਰੀਸ਼ੀਏਟ ਕਰਦਾ ਵੀ ਮੇਰੇ ਕੋਲ ਗੱਡੀ ਆ ਤੇ ਮੈਂ ਉਹਨੂੰ ਬੜੀ ਸਾਂਭ ਸੰਭਾਲ ਕੇ ਰੱਖਾਂ ਜਿੱਦਾਂ ਅਸੀਂ ਪੁਰਾਣੇ ਜਮਾਨੇ ਚ ਨੀ ਸਕੂਟਰ ਧੋ ਧੋ ਕੇ ਰੱਖਦੇ ਹੁੰਦੇ
ਆ ਤੇ
ਆਪ ਚਲਾਣਾ ਹਾਂ ਜੇ ਮੋਹਰੇ ਕਿਤੇ ਗੋਹੇ ਦਾ ਫੋਰਸ ਵੀ ਆ ਜਾਣਾ ਉਹ ਸਾਈਡ ਤੋਂ ਕਰਕੇ ਲੰਘਣਾ ਤੇ ਹਨਾ ਲਿਬੜ ਨਾ ਜਾਵੇ ਜਾਂ ਗਾਰਾ ਆਉਣਾ ਹਨਾ ਉਹ ਤੋਂ ਸਾਈਡ ਤੋਂ ਕਰਕੇ ਲੰਘਣਾ ਸੋ ਉਹ ਉਹ ਤਾਂ ਸੀਗਾ ਵੀ ਉੱਥੇ ਪਾਕਿਸਤਾਨ ਦੇ ਜਿਹੜੇ ਨਾ ਆਪ ਡਰਾਈਵ ਕਰਦੇ ਨੇ ਇਸ ਕਰਕੇ ਉਹ ਜੇ ਫਾਈਨ ਹੁੰਦਾ ਤਾਂ ਉਹਨਾਂ ਨੂੰ ਹੁੰਦਾ ਹੈ ਫਾਈਨ ਵੀ ਬਹੁਤ ਵੱਡਾ ਹੁੰਦਾ ਹੈ ਸੋ ਇਸ ਕਰਕੇ ਨਾ ਉਹ ਜੋ ਰੂਲ ਹੈ ਉਹਨੂੰ ਸਟੱਡੀ ਕਰਦੇ ਨੇ ਕਾਰ ਚਲਾਣੀ ਸਿੱਖਦੇ ਨੇ ਇਹ ਕਾਰਨ ਹੈ ਹੁਣ ਇੰਡੀਆ ਦੇ ਵਿੱਚ ਜਿਹੜੀ
ਹੈਲਮੇਟ ਪਾਉਂਦੇ ਆ ਮੰਨ
ਹਾਂਜੀ ਹਾਂਜੀ ਪੂਰੀ ਪਾਉਂਦੇ ਨੇ ਜੀ ਉੱਥੇ ਜਿਹੜੇ ਮਤਲਬ ਪਹਿਲੀ ਗੱਲ ਤਾਂ ਉਹ ਮੋਟਰਸਾਈਕਲ ਤਾਂ ਜਾ ਹੀ ਨਹੀਂ ਸਕਦੇ ਨਾ ਫਰੀਵੇ ਤੇ
ਫਰੀਵੇ ਤੇ ਜਾ ਹੀ ਨਹੀਂ ਸਕਦਾ
ਤੇ ਪਰ ਲਾਹੌਰ ਦੇ ਵਿੱਚ ਪਾਉਂਦੇ ਨੇ ਉੱਥੇ ਨਾ ਕੈਮਰੇ ਲੱਗੇ ਨੇ ਕੈਮਰੇ ਤੁਹਾਨੂੰ ਆਪਣੇ ਆਪ ਹੀ ਫਾਈਨ ਘਰੇ ਭੇਜ ਦਿੰਦੇ ਨੇ ਪੁਲਿਸ ਵਾਲੇ ਨਹੀਂ ਕੱਟਦੇ
ਜੇ ਹੁਣ ਜੇ ਹੈਲਮੇਟ ਸਾਡੇ ਕੋਲ ਨਹੀਂ ਹੈ ਤੁਰ ਕੇ ਨੰਗਸਾਂ ਦੇ ਕੈਮਰੇ ਦੇ ਕੋਲ ਫੇਰ ਕਿਹੜਾ ਕਰਨਾ
ਨਹੀਂ 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 ਉਹ 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 ਕੰਮ ਨਹੀਂ ਹੈਗਾ ਤੁਹਾਡੇ ਕੋਲ ਤੁਹਾਡੇ ਵਹੀਕਲ ਹੈ ਨਾ ਹੱਥ ਦੇ ਵਿੱਚ ਤੁਹਾਨੂੰ ਫਾਈਨ ਹੈ ਖੈਰ ਐਨੀਵੇ ਇੰਡੀਆ ਦੇ ਵਿੱਚ ਜਿਹੜਾ ਡਰਾਈਵਰ ਕਲਚਰ ਹੈ ਉਹ ਕੰਮ ਖਰਾਬ ਕਰ ਰਿਹਾ ਕਿਉਂਕਿ ਉਹਨਾਂ ਕੋਲ ਉਹਨਾਂ ਦੀਆਂ ਆਪਣੀਆਂ ਗੱਡੀਆਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਉਹਨਾਂ ਨੇ ਟਾਈਮ ਤੁਹਾਨੂੰ ਜੀ ਦਾ ਦੇਖੋ ਇੰਨੀ ਛੇਤੀ ਪਹੁੰਚਾ ਤਾ ਮੈਂ ਤਾਂ। ਉਹ ਫਿਰ ਜਿਹੜੇ ਪਿੱਛੇ ਬੈਠੇ ਹੁੰਦੇ ਅਫਸਰ ਜਾਂ ਵੱਡੇ ਬੰਦੇ ਉਹ ਕਹਿੰਦੇ ਲੈ ਵੀ ਮੇਰਾ ਡਰਾਈਵਰ ਬੜਾ ਘੈਂਟ ਹੈ, ਡਰਾਈਵਰ ਮੇਰਾ ਬੜਾ ਜ਼ਬਰਦਸਤ ਹੈ। ਸੋ ਇਹ ਜਿਹੜਾ ਕਲਚਰ ਹੈ ਉਹ ਫੋਰਸ ਕਰਦਾ ਆ ਡਰਾਈਵਰਾਂ ਨੂੰ ਧੱਕਾ ਕਰਨ ਦੇ ਲਈ। ਹੁਣ ਮੈਂ ਤੁਹਾਨੂੰ ਦੱਸਦਾ ਇੱਕ ਗੱਲ, 24 ਨੰਬਰ ਫਾਟਕ ਦੇ ਉੱਤੇ ਅਸੀਂ ਖੜੇ ਸੀ ਪਟਿਆਲੇ, ਸਰਵੀ ਦੇ ਘਰੋਂ ਆ ਰਹੇ ਸੀ। ਹੁਣ ਉਹ ਸੜਕ ਸੀਗੀ ਮਤਲਬ ਬਣ ਰਹੀ ਸੀ ਤੇ ਇੱਕ ਇੱਕ ਗੱਡੀ ਲੰਘਣ ਦਾ ਹੀ ਥਾਂ ਸੀਗਾ, ਤੇ ਅਸੀਂ ਸਾਈਡ ਰੋਡ ਤੋਂ ਐਂਟਰ ਕਰਨਾ ਸੀ ਤੇ ਮੂਹਰੇ ਨਾਲ ਲਾਈਨ ਲੱਗੀ, ਉਹ ਫਾਟਕ ਲੱਗਾ ਆ, ਤਕਰੀਬਨ 100 ਗੱਡੀਆਂ ਪਿੱਛੇ ਲੱਗੀਆਂ ਹੋਣਗੀਆਂ ਸ਼ਹਿਰ ਦੇ ਵਿੱਚ, ਤੇ ਉਹਨਾਂ 100 ਗੱਡੀਆਂ ਨੇ ਲਾਈਨ ਲਾਈ ਹੋਈ ਇਨਕਲੂਡਿੰਗ ਟਰੱਕ, ਤੇ ਉਹਨੇ ਦੂਸਰਾ ਸਾਈਡ ਛੱਡੀ ਹੋਈ ਮੂਹਰਿਓ ਟ੍ਰੈਫਿਕ ਆਉਣ ਦੇ ਲਈ, ਐਨ ਸਾਫ਼ ਅਸੀਂ ਵੀ ਖੜੇ। ਤੇ ਇੱਕ ਜਵਾਨ ਆਉਂਦਾ ਵੱਡੀ ਗੱਡੀ ਦੇ ਵਿੱਚ, ਤੇ ਇੱਕ ਨਹੀਂ ਮਤਲਬ ਉਹਦੇ ਪਿੱਛੇ 2 ਆਫਿਸਰ ਬੈਠੇ ਸੀ, ਤੇ ਆ ਕੇ ਨਾ ਉਹ ਸਾਰਿਆਂ ਨੂੰ ਬਾਈਪਾਸ ਕਰਦਾ ਹੋਇਆ ਐਨ ਮੂਹਰੇ ਲਾ ਦਿੰਦਾ ਆ ਕੇ।
ਹਾਂਜੀ
ਠੀਕ ਹੈ,
ਮੇਨ ਸਿਚੁਏਸ਼ਨ ਸਾਹਮਣੇ ਆ ਗਈ।
ਹਾਂ ਆ ਗਈ ਨਾ, ਐਨ ਮੂਹਰੇ ਲਾ ਦਿੰਦਾ ਤੇ ਸਾਰਿਆਂ ਦੇ ਇੱਕ ਚੜੇ ਇੱਕ ਉਤਰੇ ਇਨਕਲੂਡਿੰਗ ਮਾਈ ਸੈਲਫ, ਮੇਰਾ ਦਿਲ ਕਰੇ ਨਾ ਮੈਂ ਗੱਡੀ ਤੋਂ ਹੁਣੇ ਨਿਕਲ ਕੇ ਤੇ ਮਤਲਬ ਇਹਨੂੰ ਚਲੋ ਐ ਨੀ ਪੁੱਛਾਂ ਜਾ ਕੇ। ਤਾਂ ਉਹ ਜਦ ਦੇਖਿਆ ਉਹਨ ਬੰਦੇ ਨੇ, ਉਹ ਪਿੱਛੇ 2 ਅਫਸਰ ਬੈਠੇ ਆ, ਮਤਲਬ ਉਹ ਅਫਸਰ ਬੈਠੇ ਆ ਪਿੱਛੇ ਤੇ ਉਹਨਾਂ ਦਾ ਡਰਾਈਵਰ ਆ, ਜਦ ਉਹਨੂੰ ਦੇਖਿਆ ਨਾ ਵੀ ਆਲੇ ਦੁਆਲੇ ਟਰੱਕਾਂ ਵਾਲੇ ਵੀ ਬਾਰੀਆਂ ਖੋਲਣ ਲੱਗ ਗਏ, ਗੱਡੀਆਂ ਉਹ ਔਖੇ ਹੋਣ ਲੱਗ ਪਏ, ਮੈਂ ਵੀ ਔਖਾ, ਮੈਂ ਤਾਂ ਸਾਹਮਣੇ ਹੀ ਦਿਸਦਾ ਸੀ ਉਹਨੂੰ, ਪੇ ਵੀ ਉਤਰਨ ਲੱਗਾ ਬੈਲਟ ਖੋਲ ਲਈ ਇਹਨੇ। ਉਹ ਡਰਾਈਵਰ ਨੇ ਕੀ ਕੀਤਾ, ਡਰਾਈਵਰ ਉਤਰਿਆ, ਉਤਰ ਕੇ ਨਾ ਪਿੱਛੇ ਨੂੰ ਭੱਜ ਗਿਆ ਤੇਜ਼ ਤੇਜ਼।
ਅੱਛਾ,
ਹਾਂ ਹਜੇ ਫਾਟਕ ਤਾਂ ਖੁੱਲਣਾ ਸੀ, ਉਹ 10-15 ਗੱਡੀਆਂ ਜਾ ਕੇ ਪਿੱਛੇ ਜਾ ਕੇ ਟਰੱਕ ਦੇ ਪਿੱਛੇ ਖੜ ਗਿਆ, ਪਤਾ ਨੀ ਲੱਗਾ ਕਿੱਧਰ ਗਿਆ।
ਅੱਛਾ,
ਸਾਰਿਆਂ ਨੇ ਫਿਰ ਬੈਲਟਾਂ ਲਾ ਲਈਆਂ, ਬਾਰੀ ਬੰਦ ਕਰ ਲਈ, ਜਦੋਂ ਗੱਡੀ ਲੰਘ ਗਈ ਉਹ ਬੰਦਾ ਆਇਆ ਗੱਡੀ ਚ ਬੈਠਾ ਤੇ ਜਾ ਕੇ ਮੂਹਰੇ ਲਾ ਲਈ, ਉਹਦੇ ਕਾਰਨ 5 ਮਿੰਟ ਮੋਰਲੀ ਟ੍ਰੈਫਿਕ ਜਿਹੜੀ ਡਿਲੇ ਹੋ ਗਈ। ਮਤਲਬ ਉਹ ਜਿਹੜੇ ਦੇਖੋ ਪਿੱਛੇ ਅਫਸਰ ਬੈਠੇ ਉਹਨਾਂ ਨੂੰ ਵੀ ਪਤਾ ਹੈ ਵੀ ਸਾਡਾ ਬੰਦਾ ਗਲਤ ਕਰ ਰਿਹਾ ਹੈ, ਰਾਈਟ, ਉਹਨਾਂ ਨੂੰ ਵੀ ਪਤਾ ਵੀ 100 ਬੰਦਾ ਲਾਈਨ ਚ ਖੜਾ ਹੈ ਔਰ ਰਿਸਪੋਂਸੀਬਲ ਬੰਦੇ ਔਰ ਮੈਨੂੰ ਲੱਗਦਾ ਵੀ ਉਹ ਗਵਰਨਮੈਂਟ ਇੰਪਲੋਈ ਸੀਗੇ, ਸੀਨੀਅਰ ਆਫਿਸਰ ਸੀਗੇ, ਉਹਨਾਂ ਨੂੰ ਪਤਾ ਵੀ ਸਾਡੀ ਪਾਵਰ ਮਿਸਯੂਜ਼ ਹੋ ਰਹੀ ਹੈ ਇੱਥੇ, ਔਰ ਉਹਨਾਂ ਨੇ ਆਪਣੇ ਡਰਾਈਵਰ ਨੂੰ ਰੋਕਿਆ ਨਹੀਂ। ਇਹ ਇੱਕ ਮਿਸਯੂਜ਼ ਆਫ ਪਾਵਰ ਇਜ਼ ਦ ਬਿਗੇਸਟ ਇਸ਼ੂ ਇਨ ਇੰਡੀਆ ਐਜ਼ ਵੈਲ, ਹੈਨਾ।
2015 ਦੇ ਵਿਚ ਗਏ ਸੀ ਅਮਨਦੀਪ, ਉਹਨਾਂ ਨੇ ਜਿੱਦਾਂ ਨਾ ਹੂਟਰ ਲਾਏ ਹੁੰਦੇ, ਪੁਲਿਸ ਵਾਲਿਆਂ ਨੇ ਹੂਟਰ, ਆਮ ਗੱਡੀਆਂ ਵਾਲਿਆਂ ਨੇ ਹੂਟਰ ਲਾਏ, ਉਹ ਅੱਗੇ ਪਿੱਛੇ
ਲੰਘਣੇ ਨੂੰ, ਉਹ ਤਾਂ ਚੱਕ ਦਿੱਤੇ ਸਾਰੇ, ਉਹ ਤਾਂ ਖਤਮ ਹੈ, ਉਹ ਹੂਟਰ ਹਟਰ ਵਾਲਾ ਕੰਮ ਹੀ ਹੈ ਨੀ ਕੋਈ ਹੁਣ। ਪਰ ਪ੍ਰੋਬਲਮ ਇਹ ਹੈ ਕਿ ਜਿਹੜੇ ਆਫਿਸਰ ਹੈ ਉਹ ਮਤਲਬ ਰੋਕਦੇ ਨੀ ਹੈਗੇ, ਐਜੂਕੇਟ ਨੀ ਕਰਦੇ ਆਪਣੇ ਡਰਾਈਵਰਾਂ ਨੂੰ, ਉਹ ਆਪਣੀ ਪਾਵਰ ਦੇ ਨਸ਼ੇ ਦੇ ਵਿਚ ਇੰਨੇ ਆ ਕਿ ਦੇ ਡੋਂਟ ਕੇਅਰ ਅਬਾਊਟ ਦਾ ਪਬਲਿਕ। ਪਬਲਿਕ 100 ਬੰਦਾ ਲਾਈਨ ਚ ਖੜਾ ਹੈ ਤੇ ਉਹ ਪਬਲਿਕ ਇਜ਼ ਓਕੇ, ਪਰ ਜਿਹੜੇ ਜਿਨ੍ਹਾਂ ਦੇ ਹੇਠਾਂ ਮਾੜੀ ਜਿਹੀ ਵੀ ਪਾਵਰ ਹੈ ਨਾ, ਉਹ ਫਿਰ ਮਿਸਯੂਜ਼ ਕਰ ਰਹੇ ਨੇ ਪੂਰੇ ਸਿਖਰ ਤੇ। ਮੈਂ ਤੁਹਾਨੂੰ ਇੱਕ ਹੋਰ ਹਾਸੇ ਵਾਲੀ ਗੱਲ ਦੱਸਦਾ, ਅਸੀਂ ਮੈਂ ਦੁਰਾਹੇ ਜਾ ਰਿਹਾ ਸੀ, ਦੁਰਾਹੇ ਤੋਂ ਨਵਾਂ ਸ਼ਹਿਰ, ਤੇ ਉੱਥੇ ਫਾਟਕ ਆਉਂਦਾ ਰਾਹ ਚ ਦੁਰਾਹੇ ਵਾਲਾ, ਉੱਥੇ ਵੀ ਐਨ ਆਹੀ ਸਿਚੁਏਸ਼ਨ ਹੈ, 150-200 ਗੱਡੀ ਖੜੀ, ਇੱਕ ਨਾ ਗੱਡੀ ਦੇ ਵਿਚ 3 ਨੌਜਵਾਨ ਆਏ ਤੇ ਉਹ ਹੌਲੀ ਹੌਲੀ ਆਣ ਮੋਹਰਿਓ ਸਾਈਡ ਤੋਂ, ਮੋਹਰੇ ਜਾਣ ਖੜ ਜਾ ਕਰਨ, ਫੇਰ ਚੱਲ ਜਾ ਕਰਨ 4-5 ਗੱਡੀਆਂ ਅੱਗੇ, ਫੇਰ ਖੜ ਜਾ ਕਰਨ, ਬਸ ਉਹੀ ਸਿਚੁਏਸ਼ਨ, ਫੇਰ ਸਾਰਿਆਂ ਦੇ ਇੱਕ ਚੜੇ ਇੱਕ ਉਤਰੇ, ਉਹਨੇ ਜਾ ਕੇ ਐਨ ਮੂਹਰੇ ਲਾ ਤੀ, ਸਾਰਿਆਂ ਨਾਲ ਪਿੱਛੋਂ ਆਏ ਤੇ ਐਨ ਮੂਹਰੇ ਲਾ ਤੀ, ਤੇ ਚਲੋ ਪਰੇਸ਼ਾਨ ਹੋਏ ਸਾਰੇ, ਕੀ ਕਰ ਸਕਦੇ ਆ ਹੁਣ, ਬੰਦਾ ਕਿੰਨਾ ਕਿੰਨਾ ਲੜੀ ਦਿਹਾੜੀ, ਇੱਦਾਂ ਦਾ ਵੀ ਦਿਹਾੜੀ ਚ 5-6 ਵਾਰੀ ਬੰਦਾ ਲੜੂਗਾ ਹੀ, ਹਨਾ, ਤੇ ਇਹ ਸੋਚ ਕੇ ਵੀ ਚੱਲ ਯਾਰ ਛੱਡੋ ਆਪਾਂ ਕੀ ਲੈਣਾ। ਖੈਰ ਉਹਨੇ 5-7 ਮਿੰਟ ਉੱਥੇ ਡਿਲੇ ਕਰਵਾਇਆ ਕਿਉਂਕਿ ਮੂਹਰਿਓਂ ਗੱਡੀਆਂ ਉਧਰੋਂ ਬਲੌਕ ਹੋ ਗਈਆਂ। ਚਲੇ ਗਏ ਕਿਲੋਮੀਟਰ ਅੱਗੇ ਗਏ ਆ, ਟ੍ਰੈਫਿਕ ਕਲੀਅਰ ਹੋਈ ਤਾਂ ਉਹ 3 ਨੌਜਵਾਨ ਮੂੰਗਫਲੀ ਦੀ ਲੇਹੜੀ ਤੇ ਖੜ ਕੇ ਮੂੰਗਫਲੀ ਖਾਣ, ਇੰਨੀ ਕੱਜਲ ਕੁਆਰੀ ਕੀਤੀ ਉਹਨਾਂ ਨੇ ਵੀ ਜਾਂ ਹੋਵੇ ਜਾਂ ਬਹੁਤ ਐਮਰਜੈਂਸੀ ਆ ਮੋਹਰੇ ਕਿਤੇ ਪਹੁੰਚਣਾ ਹੈ, ਫੇਰ ਤਾਂ ਗੱਲ ਹੈ। ਉਹ ਕਿਲੋਮੀਟਰ ਦੇ ਇੱਕ ਮੂੰਗਫਲੀ ਦੀ ਰੇਹੜੀ ਉੱਤੇ ਮੂੰਗਫਲੀ ਖਾਣ ਖੜ ਕੇ, ਉੱਥੇ ਫਿਰ ਮੇਰਾ ਦਿਲ ਕੀਤਾ ਵੀ ਮੈਂ ਹੁਣ ਖੜ ਕੇ ਨਾ ਛਿੱਤਰ ਲਵਾਂ ਖੋਲ ਤੇ ਇਹਨਾਂ ਦੇ ਛਿੱਤਰ ਬਣਾਵਾਂ, ਪਰ ਫਿਰ ਸੋਚਿਆ ਯਾਰ ਛੱਡੋ ਮੂੰਗਫਲੀ ਖਾਣ, ਛੱਡੋ ਮੂੰਗਫਲੀ ਖਾਣ। ਵਿਆਹ ਗਏ ਸੀ, ਵਿਆਹ ਦੀ ਹੁਣ ਤੁਹਾਨੂੰ ਅਗਲੇ ਪ੍ਰੋਗਰਾਮ ਸੁਣਾਵਾਂ, ਸਾਰੀਆਂ ਅੱਜੇ ਸੁਣ ਲੈਣੀਆਂ। ਪਹਿਲਾਂ ਤੁਸੀਂ ਵਿਆਹ ਦੀ ਗੱਲ ਕਰਦੇ ਆ, ਪਹਿਲਾਂ ਉਹਨਾਂ ਦੀ ਗੱਲ ਆਪਾਂ ਸੁਣੀਏ ਜਿਨ੍ਹਾਂ ਦੇ ਘਰੋਂ ਗਏ ਹੋਏ ਆ, ਗੌਰਵ ਸ਼ਰਮਾ ਦੀ ਰਿਪੋਰਟ ਵੀ ਆਪਾਂ ਲੈਣੀ ਆ।
ਆਹੋ
ਵੀ ਜਮਾਨਤ
ਜਿਹੜੀ ਮੁੱਕੇ ਗਈ, ਉਹ 6 ਵੀਕ ਤਾਂ ਹੋ ਗਏ, 4 ਵੀਕ ਤਾਂ ਤੁਸੀਂ ਰਹਿ ਗਏ, 2 ਵੀਕ ਪਹਿਲਾਂ ਦੀ ਪਰੋਲ ਮੁੱਕ ਗਈ ਹੋ।
ਹਾਂ
ਹੁਣ ਫੇਰ ਨਾਰਮਲ ਆ ਗਏ।
ਹਾਂ ਉਹ ਉਹਨਾਂ ਨੇ ਮੈਸੇਜ ਭੇਜਿਆ ਜੀ, ਕਹਿੰਦੇ ਭਾਜੀ ਇੱਕ ਹਫਤੇ ਦੀ ਪਰੋਲ ਹਲੇ ਹੋਰ ਹੈ, ਹਫਤੇ ਦੀ ਹੋਰ ਰਹਿੰਦੀ ਆ। ਪਰ ਮੈਨੂੰ ਕਹਿੰਦਾ ਇਸ ਇੱਕ ਮਹੀਨੇ ਵਿਚ ਇਕੱਲੇ ਰਹਿ ਕੇ ਬਾਰ ਬਾਰ ਇਹ ਮਹਿਸੂਸ ਹੋਇਆ ਕਿ ਸਾਡੀਆਂ ਮਾਵਾਂ ਦੇ ਬਹੁਤ ਵੱਡੇ ਦਿਲ ਹੈ ਜਿਨ੍ਹਾਂ ਨੇ ਸਾਨੂੰ ਇੰਨੀ ਦੂਰ ਭੇਜਿਆ। ਮੈਂ ਆਪਣੇ ਪੁੱਤਰ ਬਿਨਾਂ ਕੁਛ ਕੁ ਦਿਨ ਵਿਚ ਹੀ ਉਦਾਸ ਹੋ ਗਿਆ। ਬਾਕੀ ਹੁਣ ਮਹਿਸੂਸ ਹੁੰਦਾ ਕਿ ਇਕੱਲੇ ਆਜ਼ਾਦੀ ਨਾਲ ਰਹਿਣ ਨਾਲੋਂ ਤਾਂ ਘਰ ਵਿਚ ਨਾਲ ਰਹਿ ਕੇ ਟੀਵੀ ਦਾ ਰਿਮੋਟ ਸ਼ੇਅਰ ਕਰਨਾ ਜਾਂ ਕੰਬਲ ਤਹਿ ਲਾ ਕੇ ਰੱਖਣਾ ਚੰਗਾ ਸੀ। ਸਿੱਟਾ ਇਹ
ਪਤਾ ਪਤਾ ਕੀ ਗੱਲ ਆ, ਇਹ ਨਾ ਹੁਣ ਪਰੋਲ ਦਾ ਵੀਕ ਰਹਿ ਗਿਆ ਇੱਕ, ਹੁਣ ਇਹ ਬੈਕਗਰਾਉਂਡ ਬਣਾ ਰਹੇ ਆ ਤੇ ਪਰੋਲ ਤੋਂ ਬਾਅਦ ਵੀ ਜਿਹੜਾ ਨਾ ਠੀਕ ਠਾਕ ਰਹੇ,
ਆਉਣ ਵਾਲੇ ਸਮੇਂ ਦੀ ਤਿਆਰੀ ਕਰ ਰਹੇ ਆ, ਆਉਣ ਵਾਲੇ
ਉਹ ਰਿਹਰਸਲ ਕਰ ਰਹੇ ਇਹ,
ਆਉਣ ਵਾਲੇ ਸਮੇਂ ਦੀ ਕਹਿੰਦੇ
ਆਉਣ ਵਾਲੇ ਸਮੇਂ ਦੀ ਤਿਆਰੀ ਕਰ ਰਹੇ। ਗੱਲ ਇਹ ਆ
ਕਹਿੰਦੇ ਸਿੱਟਾ ਇਹ ਹੈ ਕਿ ਕੁਛ ਕੁ ਦਿਨਾਂ ਦੀ ਖੁਸ਼ੀ ਸੀ ਪਰ ਹੁਣ ਸੱਚੀ ਕਹਿੰਦੇ ਸਾਨੂੰ ਨਾਨੀ ਯਾਦ ਆ ਗਈ ਤੇ ਦਿਨ ਗਿਣ ਰਹੇ ਆ। ਦੇਖੋ ਗੀਤ ਉਹਨਾਂ ਨੇ ਫਰਮਾਇਸ਼ ਕੀਤਾ ਸੀ, ਬੀਬਾ ਸਾਡਾ ਦਿਲ ਮੋੜਦੇ ਜੇ ਅੱਖੀਆਂ ਦੇ ਸਾਹਮਣੇ ਨੀ ਰਹਿਣਾ। ਬਹੁਤ ਸੋਹਣਾ ਗੀਤ ਹੈ, ਮੈਨੂੰ ਲੱਗਦਾ ਤੁਹਾਡੀ ਪਰੋਲ ਦੇ ਉੱਤੇ ਢੁੱਕਦਾ ਵੀ ਹੈ ਤੇ ਆਪਾਂ ਲਾਵਾਂਗੇ ਵੀ। ਤਾਂ ਚਲੋ ਇੱਦਾਂ ਹੁੰਦੀ ਹੈ ਕਿ ਜਦੋਂ ਵਿਛੋੜੇ ਪੈਂਦੇ ਨੇ ਪਾਸੇ ਜਾਂਦੇ ਨੇ ਫਿਰ ਇੱਕ ਦੂਜੇ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਜਗਤਾਰ ਭਾਜੀ ਕਹਿੰਦੇ ਨੇ ਕਿ ਭਾਰਤ ਦੀ ਚੋਣ ਪ੍ਰਣਾਲੀ ਸਿਸਟਮ ਚ ਸੁਧਾਰ ਦੀ ਪਹਿਲੀ ਜ਼ਰੂਰਤ ਹੈ, ਚੁਣੇ ਜਾਣ ਨੁਮਾਇੰਦੇ ਪੜ੍ਹੇ ਲਿਖੇ ਸਮਝਦਾਰ ਦੂਰ ਅੰਦੇਸ਼ੀ ਨਹੀਂ ਆਉਂਦੇ। ਉਨੀ ਦੇਰ
ਮੈਂ ਬਿਲਕੁਲ ਬਿਲਕੁਲ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਨੇ ਸਹਿਮਤ ਨਹੀਂ ਆ। ਪੜ੍ਹੇ ਪੜ੍ਹੇ ਲਿਖੇ ਜਿਹੜੇ ਆ ਨਾ ਪੜ੍ਹੇ ਲਿਖੇ ਬਿਊਰੋਕਰੈਟਿਕ ਆ, ਇਹ ਗੱਲ ਪਤਾ ਕੀ ਪ੍ਰੋਬਲਮ ਪਤਾ ਕੀ ਆ, ਸਾਨੂੰ ਪੋਲੀਟੀਕਲ ਸਿਸਟਮ ਚਲਾਉਣਾ ਨੀ ਆਉਂਦਾ ਕੋਈ ਵੀ ਆ। ਜੇ ਤੁਸੀਂ ਕਿਸੇ ਪੋਲੀਟੀਕਲ ਖਿੱਤੇ ਵਿਚ ਜਾਂਦੇ ਆ ਤੁਹਾਨੂੰ ਪੋਲੀਟਿਕਸ ਆਉਣੀ ਚਾਹੀਦੀ ਆ।
ਪੰਜਾਬ ਦੇ ਵਿਚ ਨਾ ਦਿੱਲੀ ਦੇ ਵਿਚ ਜਿੰਨੇ ਵੀ ਟ੍ਰੈਫਿਕ ਰੂਲਾਂ ਤੋਂ ਅਸੀਂ ਤੰਗ ਹੋਏ ਆ ਉਹਨਾਂ ਤੋਂ ਤੰਗ ਹੋਏ ਆ ਜਿਹੜੇ ਯੂਨੀਵਰਸਿਟੀਆਂ ਦੇ, ਮੈਨੂੰ ਲੱਗਦਾ ਕਿ ਉਹ ਨੌਜਵਾਨ ਜਿਹੜੇ ਨੇ ਪੜ੍ਹੇ ਲਿਖੇ ਕਾਰਾਂ ਵਾਲੇ ਆ ਉਹ ਜ਼ਰੂਰ ਕਾਲਜ ਯੂਨੀਵਰਸਿਟੀਆਂ ਗਏ ਹੋਣੇ, ਉਹਨਾਂ ਨੂੰ ਬਿਲਕੁਲ ਪਤਾ ਆ ਕਾਨੂੰਨਾਂ ਬਾਰੇ। ਔਰ ਸਾਰਿਆਂ ਨੇ ਵੱਧ ਕਾਨੂੰਨ ਉਹ ਭੰਗ ਕੀਤੇ ਨੇ, ਆਫਿਸਰਾਂ ਨੇ ਭੰਗ ਕੀਤੇ ਨੇ, ਮੈਂ ਇਹਦਾ ਚਸ਼ਮਦੀਦ ਗਵਾਹ ਆ। ਪੜ੍ਹੇ ਲਿਖਿਆ ਨੇ ਖੱਜਲ ਖੁਆਰੀ ਕਰਦੇ ਆ, ਜਿਹੜੇ ਅਨਪੜ੍ਹ ਬੇਚਾਰੇ ਟਰੱਕਾਂ ਵਾਲੇ ਉਹ ਤਾਂ ਲਾਈਨ ਚ ਲੱਗ ਕੇ ਖੜੇ ਸੀਗੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਭਾਰਤ ਦੀ ਚੋਣ ਪ੍ਰਣਾਲੀ ਸਿਸਟਮ ਦੇ ਵਿਚ ਜਿਹੜੀ ਆ ਉਹ ਜ਼ਰੂਰੀ ਨੀ ਵੀ ਪੜ੍ਹੇ ਲਿਖੇ, ਪਰ ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਹੋਣ,
ਪੋਲੀਟੀਸ਼ੀਅਨ ਉਹਨਾਂ ਨੂੰ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਕੰਮ, ਹੁਣ ਵੱਖ ਵੱਖ ਧਰਮਾਂ ਦੇ ਲੋਕ ਆ, ਵੱਖ ਵੱਖ ਵਿਚਾਰਾਂ ਦੇ ਲੋਕ ਆ, ਵੱਖ ਵੱਖ ਆਈਡੀਆਜ਼ ਦੇ ਲੋਕ ਆ, ਉਹਨਾਂ ਨੂੰ ਇਕੱਠੇ ਕਰਕੇ ਇਕੱਠੇ ਰਹਿਣ ਦੀ ਉਹਨਾਂ ਵਿੱਚ ਤਾਕਤ ਹੋਣੀ ਚਾਹੀਦੀ, ਸਕਿੱਲ ਹੋਣੇ ਚਾਹੀਦੇ ਆ। ਉਹ ਕਿਸੇ ਵੇਲੇ ਤੁਹਾਨੂੰ ਝੂਠ ਵੀ ਬੋਲਣਾ ਪੈਂਦਾ, ਕਿਸੇ ਵੇਲੇ ਤੁਹਾਨੂੰ ਇੱਧਰ ਉੱਧਰ ਗੱਲ ਕਰਕੇ ਉਹਨਾਂ ਨੂੰ ਕੰਟਰੋਲ ਵੀ ਕਰਨਾ ਪੈਂਦਾ। ਜੇ ਤੁਸੀਂ ਸੱਚੇ ਬੋਲੀ ਜਾਓਗੇ ਨਾ ਹਮੇਸ਼ਾ, ਤੋ ਫਿਰ ਕੇਜਰੀਵਾਲ ਦਾ ਹਾਲ ਬਣਾ ਤਾ। ਕੇਜਰੀਵਾਲ ਨੇ ਵੀ ਹੁਣ ਦਿੱਲੀ ਵਿਚ ਪੋਲਿਟਿਕਸ ਚਲਾਈ ਆ, ਉਹਦੀ ਜੇ ਪੰਜਾਬ ਚ ਆ ਜਾਂਦਾ ਜਿਹੜਾ ਇਸ ਵੇਲੇ ਅਮਰਿੰਦਰ ਸਿੰਘ ਦਾ ਹਾਲ ਇੱਥੇ, ਉਹ ਤੋਂ ਵੀ ਬਦਤਰ ਉਹਦਾ ਹਾਲ ਹੁੰਦਾ। ਪੋਲਿਟਿਕਸ ਇਜ਼ ਨਾਟ, ਇਹ ਵੀ ਨਹੀਂ ਤੁਸੀਂ ਅੱਛੇ ਬਿਊਰੋਕਰੈਟ ਆ, ਤੁਸੀਂ ਪੜ੍ਹੇ ਲਿਖੇ ਆ ਤਾਂ ਹੀ ਤੁਸੀਂ ਦੇਸ਼ ਨੂੰ ਚਲਾ ਸਕਦੇ ਆ।
ਸਿੱਧੂ ਨੇ
ਚਾਹ ਵਾਲਾ ਵੀ ਚਲਾ ਸਕਦਾ,
ਸਿੱਧੂ ਨੇ ਰਿਜ਼ਲਟ, ਤੁਸੀਂ ਮੁੜ ਕੇ ਮੋਦੀ ਤੇ ਆਣਾ ਹੁੰਦਾ। ਅੱਛਾ ਪਹਿਲਾਂ ਮੈਸੇਜ ਪੜ੍ਹਦਾ ਮੈਂ, ਕਹਿੰਦੇ ਜਿੰਨੀ ਦੇਰ ਤੱਕ ਅਨਪੜ੍ਹ ਮਿਨਿਸਟਰੀ ਪੜ੍ਹਿਆ ਲਿਖਿਆ ਦੀ ਨੂੰ ਚਲਾਵੇਗੀ ਉਨੀ ਦੇਰ ਕੁਛ ਨੀ ਹੋ ਸਕਦਾ। ਦਰਖਤ ਨੂੰ ਉਪਰ ਤੋਂ ਛਾਂਗੋਗੇ ਕਰੂੰਬਲਾਂ ਆਪਣੇ ਆਪ ਵਧੀਆ ਨਿਕਲਣਗੀਆਂ। ਪਿਛਲੀਆਂ ਚੋਣਾਂ ਭਾਜਪਾ ਤੇ ਕਾਂਗਰਸ ਵੱਲੋਂ 80-85 ਉਹ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਪਤਾ ਨੀ 8,085 ਆ ਜਿਨ੍ਹਾਂ ਤੇ ਬਲਾਤਕਾਰ ਤੇ ਡਕੈਤੀਆਂ ਦੇ ਕੇਸ ਚੱਲ ਰਹੇ ਨੇ, ਉਹ ਜਿੱਤ ਕੇ ਮੰਤਰੀ ਬਣ ਜੁਡੀਸ਼ਰੀ ਨੂੰ ਪ੍ਰਭਾਵਿਤ ਕਰਨਗੇ, ਕਰਦੇ ਵੀ ਨੇ। ਫਿਰ ਆਨੇ ਬਹਾਨੇ ਜੁਡੀਸ਼ਰੀ ਫੈਸਲੇ ਡਿਲੇ ਕਰਦੇ ਨੇ, ਜਦੋਂ ਕੇਸ ਲੰਬੇ ਹੋ ਜਾਂਦੇ ਨੇ ਜਨਤਾ ਵੀ ਭੁੱਲ ਜਾਂਦੀ ਹੈ ਤੇ ਫਿਰ ਉਹ ਦੋਸ਼ੀ ਬਰੀ ਵੀ ਹੋ ਜਾਂਦੇ ਨੇ। ਜਿੰਨੀ ਦੇਰ ਇਹ ਸਿਸਟਮ ਸੁਧਾਰ ਨਹੀਂ ਹੁੰਦਾ ਉਨੀ ਦੇਰ ਕੁਛ ਨਹੀਂ ਹੋ ਸਕਦਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਹਾਂਜੀ, ਇਸ ਬਾਰੇ ਤਾਂ ਜਗਤਾਰ ਭਾਜੀ ਇਹੀ ਕਹਿਣਾ ਆ ਕਿ ਜਿਹੜੇ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਹੋਣੇ ਚਾਹੀਦੇ, ਪ੍ਰੋਫੈਸ਼ਨਲ ਡਕੈਤ ਨਹੀਂ ਹੋਣੇ ਚਾਹੀਦੇ ਜਾਂ ਕ੍ਰਿਮੀਨਲ ਨਹੀਂ ਹੋਣੇ ਚਾਹੀਦੇ। ਜਿਸ ਤਰ੍ਹਾਂ ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ ਆਪਾਂ, ਉਹ ਫੁੱਲ ਟਾਈਮ ਪੋਲੀਟੀਸ਼ੀਅਨ ਹੈ ਇਸ ਵੇਲੇ ਤੇ ਉਸ ਦੀ ਪਾਲਿਸੀ ਦੇ ਨਾਲ ਜਿਹੜਾ ਰਿਜ਼ਲਟ ਨਿਕਲਿਆ ਮਤਲਬ ਉਹ ਗਲੋਬਲ ਇੰਪਲੀਕੇਸ਼ਨਸ ਨੇ ਉਹਦੀਆਂ, ਮਤਲਬ ਐਪਲੀਕੇਸ਼ਨ
ਗਲੋਬਲ ਇੰਪੈਕਟਸ ਉਹਦੇ ਪਏ ਆ,
ਉਹਦੇ ਗਲੋਬਲ ਇੰਪੈਕਟ ਨੇ। ਔਰ ਉਹ ਦੇਖ ਲੋ ਕਾਂਗਰਸ ਸਰਕਾਰ ਦੇ ਵਿਚ ਵੀ ਉਸ ਨੂੰ ਮਨਫੀ ਕੀਤਾ ਹੋਇਆ ਸੀ, ਜ਼ੀਰੋ ਕੀਤਾ ਹੋਇਆ ਸੀ, ਭਾਜਪਾ ਨੇ ਵੀ ਜ਼ੀਰੋ ਕੀਤਾ ਸੀ, ਪਰ ਜਿਹੜਾ ਉਹ ਕੰਮ ਕਰ ਗਿਆ ਪੋਲੀਟਿਕਸ ਦੇ ਨਾਲ, ਜੀਓ ਪੋਲੀਟਿਕਸ ਖੇਡ ਕੇ, ਉਹ ਆਪਣੇ ਆਪ ਚ ਬੇਮਿਸਾਲ ਹੈ। ਮਤਲਬ ਉਹ ਪੋਲੀਟਿਕਸ ਹੈ ਜਿਹਦਾ, ਚਲੋ ਮੰਨ ਲੈਂਦੇ ਇੱਧਰ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਆ, ਉਹ ਪ੍ਰੋਫੈਸ਼ਨਲ ਨਹੀਂ ਹੈਗਾ, ਉਹ ਹੀ ਸਟਕ ਬਿਟਵੀਨ ਰਾਜਾ ਐਂਡ ਪੋਲੀਟੀਸ਼ੀਅਨ, ਕਿੰਗ। ਕਦੇ ਉਹ ਕਿੰਗ ਬਣ ਜਾਂਦਾ, ਕਦੇ ਉਹ ਪੋਲੀਟੀਸ਼ੀਅਨ ਬਣ ਜਾਂਦਾ, ਜਦੋਂ ਜਿੱਤ ਜਾਂਦਾ ਉਹ ਕਿੰਗ ਬਣ ਜਾਂਦਾ ਆ, ਫਿਰ ਉਹ ਰਾਜਿਆਂ ਵਾਂਗ ਐਸ਼ ਪ੍ਰਸਤੀ ਚ ਪੈ ਜਾਂਦਾ ਆ, ਉਦੋਂ ਤਾਂ ਟਾਈਮ ਹੁੰਦਾ ਕੰਮ ਕਰਨ ਵਾਲਾ। ਠੀਕ ਹੈ, ਇਸ ਤਰ੍ਹਾਂ ਮਤਲਬ ਜਿਹੜੇ ਮੋਦੀ ਸਾਹਿਬ ਹੈ ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ, ਅਮਿਤ ਸ਼ਾਹ ਹੁਣੀ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ। ਸੋ ਇਸ ਤਰ੍ਹਾਂ ਦੇ ਜਿਹੜੇ
ਇਮਰਾਨ ਖਾਨ, ਇਮਰਾਨ ਖਾਨ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨਹੀਂ ਹੈ, ਉਹ ਹਾਫ ਆ।
ਉਹ ਹਾਂਜੀ ਹਾਫ ਹੈ, ਪਰ ਹੁਣ ਉਹ ਬਣਨ ਦੀ ਕੋਸ਼ਿਸ਼ ਕੀਤੀ ਹੈ,
ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ।
ਹਾਂਜੀ, ਤੇ ਇੱਦਾਂ ਹੈ ਵੀ ਅਮਰੀਕ ਭਾਜੀ ਭਾਈ ਜਿਹੜੇ ਇਹ ਜਿਹੜੇ ਨਤੀਜੇ ਆ ਇੰਡੀਆ ਦੇ ਵਿਚ ਨਿਕਲਣੇ ਜਾਂ ਕਿਸ ਤਰ੍ਹਾਂ ਨਿਕਲਣੇ ਨਾ, ਇਹ ਗਰਾਊਂਡ ਲੈਵਲ ਦੇ ਉੱਤੇ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਤਾਂ ਉਹ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਕੰਮ ਕਰਨ, ਜਿਹੜੇ ਕੰਮ ਕਰਨ ਵਾਲੇ ਹੋਣ, ਲੋਕਾਂ ਨਾਲ ਜੁੜਨ ਵਾਲੇ ਹੋਣ, ਜਿਹੜੇ ਨਾ ਪੈਰਾਸ਼ੂਟਿੰਗ ਹੈ ਜਿਹੜੀ ਫੇਵਰ ਕਰਨੇ ਆ ਹਨਾ, ਉੱਥੇ ਉਹਨੂੰ ਉਤਾਰ ਦਿਓ, ਲੋਕਾਂ ਨਾਲ ਉਹਨਾਂ ਦਾ ਕੋਈ ਸੰਪਰਕ ਹੀ ਹੈ ਨਹੀਂ। ਫੋਰ ਐਗਜ਼ਾਮਪਲ ਜਿੱਦਾਂ ਹੁਣ ਗੁਰਦਾਸਪੁਰ ਏਰੀਆ ਆ, ਠੀਕ ਹੈ,
ਜਿੱਦਾਂ ਹੁਣ ਸਨੀ ਨੂੰ
ਉਹ ਤੋਂ ਪਹਿਲਾਂ ਵਿਨੋਦ ਖੰਨਾ ਸੀ ਹਨਾ, ਮਤਲਬ ਉਹਦਾ ਕੋਈ ਲੈਣ ਦੇਣ ਹੀ ਨਹੀਂ ਉਸ ਇਲਾਕੇ ਦੇ ਨਾਲ, ਉਹਦੀ ਕੋਈ ਭਾਵਨਾ ਹੀ ਹੈ ਨਹੀਂ, ਮਤਲਬ ਉੱਥੇ ਬੰਦੇ ਨੂੰ ਉਹਨਾਂ ਨੂੰ ਲਾ ਕੇ ਬੈਠੇ ਆ, ਤੇ ਮਤਲਬ ਦੈਟਸ ਵੈਰੀ ਰੋਂਗ। ਤੇ ਦੂਜੀ ਗੱਲ ਇਹ ਆ ਵੀ ਚਲੋ ਕਰੈਕਟਰ ਜਿਹੜਾ ਆ ਇੰਡੀਆ ਦੇ ਵਿਚ ਇਹ ਵੀ ਹੁੰਦਾ ਆ ਕਿ ਇੱਕ ਸੰਵਿਧਾਨ ਦੇ ਵਿਚ ਲਿਖਿਆ ਹੋਇਆ ਕਿ ਕਰੈਕਟਰ ਜਿਹੜਾ ਤੁਹਾਡਾ ਸਹੀ ਹੋਣਾ ਚਾਹੀਦਾ, ਤੇ ਉਹ ਦਾਗੀ ਕਰਨ ਦੇ ਲਈ ਇੰਡੀਆ ਝੂਠੇ ਕੇਸ ਪਾ ਦਿੰਦੇ ਨੇ, ਇੱਦਾਂ ਵੀ ਬਹੁਤ ਹੁੰਦੀ ਆ ਕਿ ਇੱਕ ਦੂਜੇ ਦੇ ਕੇਸ ਪਾ ਦਿੰਦੇ ਨੇ ਵੀ ਇਹ ਲੜ ਨਾ ਸਕੇ, ਕੰਪਨੀ ਦਾ ਡਾਇਰੈਕਟਰ ਨਾ ਬਣ ਸਕੇ, ਇੱਦਾਂ ਇੱਥੇ ਬਹੁਤ ਚੱਲਦਾ ਆ। ਆਸਟ੍ਰੇਲੀਆ ਦੇ ਵਿਚ ਇੱਕ ਲਾਅ ਆ ਕਿ ਜੇ ਤੁਸੀਂ ਕ੍ਰਿਮੀਨਲੀ ਕਨਵਿਕਟਿਡ ਹੋ ਯੂ ਕੈਨਟ ਬੀ ਅ ਡਾਇਰੈਕਟਰ ਆਫ ਅ ਕੰਪਨੀ ਫਾਰ 5 ਈਅਰਸ ਹਨਾ। ਇੱਥੇ ਚਲੋ ਇੱਕ ਚੰਗੀ ਗੱਲ ਵੀ ਆ, ਪਰ ਇੱਥੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਇੱਕ ਦੂਜੇ ਨੂੰ ਟਰੈਪ ਕਰਕੇ ਉਹਨਾਂ ਨੂੰ ਇੱਦਾਂ ਵੀ ਸਾਈਡ ਲਾਈਨ ਕਰਦੇ, ਵਿਦ ਇਨ ਕੰਪਨੀ ਡਾਇਰੈਕਟਰ ਨੂੰ ਲਾਹਣ ਦੇ ਲਈ ਬੜੇ ਪੈਂਤੜੇ ਇੱਦਾਂ ਦੇ ਵਰਤੇ ਜਾਂਦੇ ਨੇ। ਸੋ ਇਹ ਵੀ ਇੱਕ ਮਤਲਬ ਐਂਗਲ ਹੈ ਇਸ ਚੀਜ਼ ਦਾ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਨਤਾ ਦੇ ਸੁਧਾਰ ਦੀ, ਜਨਤਾ ਪਹਿਲਾਂ ਮੈਨੂੰ ਲੱਗਦਾ ਆਪ ਹੀ ਸੁਧਰ ਜਾਵੇ, ਫੇਰ ਹੀ ਉਹਦੇ ਵਿਚੋਂ ਸੁਧਾਰ ਦੀ ਆਸ ਰੱਖੀ ਜਾਂਦੀ
ਹੈ। ਪੋਲੀਟੀਸ਼ੀਅਨ ਕਿੱਥੋਂ ਜਾਂਦੇ ਆ, ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ, ਇਹ ਸਾਡੇ ਸਮਾਜ ਵਿਚੋਂ ਜਾਂਦੇ ਆ, ਸਾਡੇ
ਜਿਹੜੇ ਅਫਸਰ ਹੈ, ਜਿਹੜੇ ਪੁਲਿਸ ਚ ਭਰਤੀ ਹੁੰਦੇ ਨੇ ਅਫਸਰ ਨੇ, ਜੱਜ ਬਣਦੇ ਨੇ, ਉਹ ਸਾਡੇ ਨਿਆਣੇ ਜਾਂ ਸਾਡੇ ਚਾਚੇ ਤਾਇਆਂ ਦੇ ਹੁੰਦੇ।
ਜਿਹੜੇ ਦੋ ਪੜ੍ਹੇ ਲਿਖੇ ਕਾਰ ਦੇ ਵਿਚ ਪਿੱਛੇ ਬੈਠੇ ਸੀ, ਜਿਹੜਾ ਡਰਾਈਵਰ ਅੱਗੇ ਦੌੜਦਾ ਪਿੱਛੇ ਕਦੇ ਪਿੱਛੇ ਦੌੜਦਾ ਸੀ, ਉਹ ਸਾਡੇ ਸਮਾਜ ਦੇ ਪਾਰਟ ਆ, ਡਰਾਈਵਰ ਸਾਡੇ ਸਮਾਜ ਦਾ ਪਾਰਟ ਆ। ਜਿਹੜਾ ਬੰਦਾ ਸਾਨੂੰ ਕਹਿੰਦਾ ਮੈਂ 2 ਮਿੰਟ ਤੁਹਾਡਾ ਕੰਮ ਕਰ ਦੂੰਗਾ, ਜਿਹੜਾ ਫਗਵਾੜੇ ਹੁੰਦਾ ਕਹਿੰਦਾ ਮੈਂ ਜਲੰਧਰ 15 ਮਿੰਟਾਂ ਚ ਪਹੁੰਚ ਜਾਊਗਾ, ਉਹ ਸਾਰੇ ਸਮਾਜ ਦੇ ਹਿੱਸੇ ਆ। ਉਹਨਾਂ ਦੇ ਨਿਆਣੇ, ਉਹਨਾਂ ਦੇ ਧੀਆਂ ਭੈਣ ਉਹ ਜਾ ਕੇ ਅੱਗੇ ਪੋਲੀਟੀਸ਼ੀਅਨ ਬਣਨੇ, ਉੱਥੋਂ ਹੀ ਗੱਲਾਂ ਸਿੱਖ ਕੇ ਆਉਣੇ ਆ। ਸਮਾਜ ਪੋਲੀਟੀਸ਼ੀਅਨ ਬਣੋਗੇ ਵਧੀਆ ਹੋਊਗੇ ਜੇ ਸਾਡਾ ਸਮਾਜ ਵਧੀਆ ਹੋਊਗਾ, ਜੇ ਅਸੀਂ ਸਮਾਜ ਨੂੰ ਚੰਗੀਆਂ ਗੱਲਾਂ ਸਿਖਾਵਾਂਗੇ, ਸਿਕਸ਼ਾ ਦੇਵਾਂਗੇ। ਜਿੱਦਾਂ ਤੁਸੀਂ ਪਹਿਲਾਂ ਸਵੇਰ ਤੋਂ ਹੀ ਕਹਿ ਰਹੇ ਆ ਕਿ ਜਿਹੜਾ ਮਾਂ ਬਾਪ ਆ ਉਹ ਆਪਣੇ ਜੇ ਬੱਚੇ ਆ ਉਹਨੂੰ ਚੰਗੀ ਸਿਕਸ਼ਾ ਦੇਵੇ, ਈਵਨ ਜਿਹੜੀਆਂ ਗੱਲਾਂ ਤੁਸੀਂ ਸਵੇਰੇ ਕੀਤੀਆਂ ਉਹ ਸਾਰੀਆਂ ਇੱਥੇ ਢੁਕਦੀਆਂ ਆ। ਹੁਣ ਇਹ ਕਿੱਥੋਂ ਜਾਂਦਾ? ਹੁਣ ਮੈਂ ਹੁਣ ਅਮਨਦੀਪ ਇੱਕ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਆ, ਮੈਂ 15 ਤੋਂ 20 ਸਾਲ ਤੱਕ ਇੰਡੀਆ ਵਿਚ ਪੜ੍ਹਾਇਆ ਤੇ ਇੱਥੇ 24 ਸਾਲ ਹੋ ਗਏ ਇੱਥੇ ਪੜ੍ਹਾਉਂਦਿਆਂ ਨੂੰ। ਮੈਂ ਜਿਹੜੇ ਇੰਡੀਅਨ ਤੇ ਜਿਹੜੇ ਆਸਟ੍ਰੇਲੀਅਨ ਜਿਹੜੇ ਸਟੂਡੈਂਟ ਆ ਨਾ, ਉਹਨਾਂ ਕੰਪੈਰੀਜ਼ਨ ਕਰ ਸਕਦਾ 2 ਸ਼ਬਦਾਂ ਵਿਚ। ਜਿਹੜੇ ਆਸਟ੍ਰੇਲੀਅਨ ਸਟੂਡੈਂਟ ਆ ਨਾ, ਉਹ ਫੇਅਰ ਸਟੂਡੈਂਟ ਆ, ਉਹ ਸੱਚੀ ਗੱਲ ਕਰਦੇ ਆ, ਝੂਠ ਨੀ ਬੋਲਦੇ ਕਦੇ ਵੀ। ਘੱਟ ਵੱਧ ਬਹੁਤ ਘੱਟ ਕੰਪੈਰੀਟਿਵਲੀ ਬਹੁਤ ਘੱਟ ਝੂਠ ਬੋਲਦੇ ਇੱਥੇ ਦੇ ਬੱਚੇ ਜਿਹੜੇ ਆ, ਇੰਡੀਆ ਦੇ ਕੰਪੈਰੀਟਿਵਲੀ ਜ਼ਿਆਦਾ ਝੂਠ ਬੋਲੂਗੇ। ਇੱਥੇ ਦੇ ਬੱਚਿਆਂ ਚ ਮੋਰਲ ਜ਼ਿਆਦਾ ਆ, ਮੋਰਲ ਵੈਲਿਊ ਜ਼ਿਆਦਾ ਆ, ਇੰਡੀਅਨ ਦੇ ਬੱਚਿਆਂ ਚ ਥੋੜੀ ਮੋਰਲ ਵੈਲਿਊ ਘੱਟ ਆ। ਉਹਦਾ ਕਾਰਨ ਇਹ ਨੀ ਵੀ ਬੱਚੇ ਖਰਾਬ ਆ, ਉਹਦਾ ਕਾਰਨ ਕਿ ਸੋਸਾਇਟੀ ਦਾ ਜਿਹੜਾ ਇੰਪੈਕਟ ਪੈਂਦਾ ਆ ਉਹ ਖਰਾਬ
ਪੈਂਦਾ, ਜੋ ਗੱਲਾਂ
ਹੁੰਦੀਆਂ ਘਰ ਚ ਮਾਹੌਲ ਆ। ਹੁਣ ਘਰ ਵਿਚ ਮੈਂ ਤਾਂ ਹੁੰਦਾ ਨੀ, ਘਰ ਮੇਰਾ ਮੁੰਡਾ ਕਹਿੰਦਾ ਡੈਡੀ ਤਾਂ ਜੀ ਗਏ ਹੋ ਆ, ਅੱਜ ਹਰਮਨ ਪ੍ਰੋਗਰਾਮ ਨੀ ਕਰ ਸਕਦੇ, ਉਹ ਤਾਂ ਜੀ ਅੱਜ ਬਾਜ਼ਾਰ ਗਏ, ਉਹਦੇ ਘਰੇ ਹੀ ਬੈਠੇ ਸੁੱਤੇ ਹੋ।
ਕਹਿ ਦੋ ਉਹਨੂੰ, ਉਹਨੂੰ ਇੱਦਾਂ ਨੀ ਕਹਿੰਦੇ,
ਚਮਨਦੀਪ ਨੂੰ ਕਹਿ ਦਿਓ ਵੀ ਡੈਡੀ ਹੈ ਨੀ ਇੱਥੇ, ਉਹ ਦਿਲ ਵਾਲੀ ਗੱਲ ਕਰ ਨੀ ਸਕਦੇ।
ਇੱਥੇ ਵੀ ਇੱਦਾਂ ਹੀ ਹੁੰਦੇ ਨਾ ਵੀ ਡੈਡੀ ਹੈ ਨੀ, ਕਹਿ ਦੇ ਡੈਡੀ ਹੈ ਨੀ, ਉਹ ਮੂਹਰਿਓ ਕਹਿੰਦਾ ਡੈਡੀ ਕਹਿੰਦੇ ਡੈਡੀ ਹੈ ਨੀ ਇਹ ਹੁੰਦਾ ਇੱਕ ਵਾਰੀ ਢਾਲ ਲੈਣ ਗਏ ਮੈਂ ਤੁਹਾਨੂੰ ਦੱਸਿਆ ਗੁਰਦੁਆਰੇ ਢਾਲ ਕੱਟੀ ਕਰਦੇ ਸੀ ਤੇ ਇੱਦਾਂ ਹੋਈ ਕਿਸੇ ਦੇ ਘਰ ਗਏ ਨਾ ਸਾਨੂੰ ਪਤਾ ਸੀ ਉਹ ਘਰ ਹੈ ਹਨਾ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਬਾਅਦ ਘਰ ਨੂੰ ਗਿਆ ਤੇ ਉਹ ਜਦ ਘਰ ਜਾ ਕੇ ਨਾ ਉਹਨੂੰ ਕਿਤੇ ਕਹਿ ਦਿੱਤਾ ਵੀ ਉਹ ਨੀ ਆਣਾ ਢਾਲ ਕੱਟੀ ਕਰਨ ਉਹਨਾਂ ਨੂੰ ਕਹਿ ਦੇ ਵੀ ਉਹ ਹੈ ਉੱਤੇ ਹਨਾ ਤੇ ਭਾਜੀ ਉਹ ਡੋਰ ਖੋਲਿਆ ਤੇ ਚਾਰ ਪੰਜ ਜਣੇ ਸੀ ਅਸੀਂ ਕਿਹਾ ਡੈਡੀ ਹੈਗਾ ਕਹਿੰਦਾ ਨੀ ਡੈਡੀ ਕਹਿੰਦੇ ਉਹ ਕਹਿੰਦੇ ਹੈ ਨੀ ਇੱਥੇ
ਚੰਗਾ ਲੱਗਦਾ ਮੈਂ ਕਹਿੰਦਾ ਵੀ ਇੱਥੇ ਦੇ ਸਟੂਡੈਂਟ ਜਿਹੜਾ ਨਾ ਉਹਦੀ ਮੋਰਲ ਵੈਲਿਊ ਜਿਆਦਾ ਆ ਸਾਡੇ ਸਟੂਡੈਂਟ ਨਾਲੋਂ
ਤੁਸੀਂ ਵੇਖੋ ਆਪਣੀ
ਮੋਰਲ ਵੈਲਿਊ ਸਮਾਜ ਵਿੱਚੋਂ ਆਉਂਦੀ
ਤੁਸੀਂ ਵੇਖੋ ਆਪਣੀ ਵਿਰਾਸਤ ਚੋਂ ਸਿਖਾ ਲਿਆ ਨੀ ਉਹਨਾਂ ਨੂੰ
ਮੈਂ ਗੱਲਾਂ ਸਿਖਾ ਲਈ ਨਾ ਸਾਡਾ ਆਲੇ ਦੁਆਲੇ ਚੰਗੇ ਬੰਦੇ ਬੈਠੇ ਆ
ਠੀਕ ਹੈ ਜੀ ਠੀਕ ਹੈ ਵੈਸੇ ਚਲੋ ਕਈ ਗੱਲਾਂ ਹਜੇ ਹੋਰ ਵੀ ਪਾਕਿਸਤਾਨ ਦੀਆਂ ਤੁਹਾਨੂੰ ਸੁਣਾਉਣੀਆਂ ਇੱਕ ਮੇਰੀ ਭਾਜੀ ਹੋਰ ਬੜੀ ਵਧੀਆ ਇੰਟਰਸਟਿੰਗ ਗੱਲ ਸੁਣਾਈਏ ਤੁਹਾਨੂੰ ਜਾਣ ਤੋਂ ਪਹਿਲਾਂ ਉਹ ਨਾ ਅਸੀਂ ਜਦ ਵਾਪਸ ਆ ਰਹੇ ਸੀ ਨਾ ਬਾਗੇ ਬਾਰਡਰ ਤੋਂ ਮੈਂ ਵਾਪਸ ਆਇਆ ਅਸੀਂ 47 ਜਣੇ ਸੀ ਸਾਡੇ ਨਾਲ ਸੀਨੀਅਰ ਵੀ ਸੀਗੇ ਕਈ ਹੈ ਨਾ ਤੇ ਤੋਂ ਵੀ ਜਿਆਦਾ ਸੀਨੀਅਰ ਸੀ ਤੇ 70-72 ਸਾਲ
ਦੇ
ਏਡੇ ਵੀ ਸੀਨੀਅਰ ਨੀ ਤੁਸੀਂ ਜਿੰਨੇ ਸਮਝ ਜਾਂਦੇ ਆ ਖੈਰ
ਚੰਗੀ ਗੱਲ ਕਰਦੇ
ਹਾਂਜੀ ਹਾਂਜੀ ਤੇ ਉਹ ਨਾ ਬਾਗੇ ਸਾਈਡ ਤੋਂ ਇਧਰ ਆਏ ਆਪਣੇ ਇਮੀਗ੍ਰੇਸ਼ਨ ਹੋਣ ਲੱਗ ਪਈ ਬੜੀ ਉਹਨੀ ਚੈਕਿੰਗ ਕੀਤੀ ਕੱਲਾ ਕੱਲਾ ਉਹਨੀ ਘਲਾ ਕੇ ਦੇਖਿਆ ਅਟੈਚੀ ਹੈ ਨਾ ਤੇ ਉਹ ਮੇਰਾ ਜਦੋਂ ਹੈਂਡ ਬੈਗ ਘਲਾਇਆ ਤਾਂ ਉਹਦੇ ਵਿਚ ਨਾ ਕਲੀਅਰ ਲਿਫਾਫੇ ਦੇ ਵਿਚ ਨਾ ਡਾਲਰ ਪਏ ਸੀਗੇ ਪੰਜਾਹ ਦੇ ਨੋਟ ਥੋੜੇ ਜਿਹੇ ਪਏ ਸੀਗੇ ਤੇ ਉਹ ਮੈਨੂੰ ਉਹ ਚਲੋ ਲੱਗਦੀ ਤਾਂ ਕੁੜੀ ਸੀਗੀ ਸਾਡੀ ਮੈਂ 30-32 ਸਾਲ ਦੀ ਹੋਊਗੀ ਹੈ ਨਾ ਆਫੀਸਰ ਕਹਿੰਦੀ ਸਰਦਾਰ ਜੀ ਇਸਮੇ ਕਰੰਸੀ ਹੈ ਮੈਂ ਕਿਹਾ ਹਾਂਜੀ ਯੇ ਕਹਾਂ ਸੇ ਆਈ ਮੈਂ ਕਿਹਾ ਮੇਰਾ ਪਾਸਪੋਰਟ ਦੇਖ ਲਾ ਮੈਂ ਆਸਟ੍ਰੇਲੀਆ ਦਾ ਤਾਂ ਆਸਟ੍ਰੇਲੀਆ ਦੀ ਕਰੰਸੀ ਤਾਂ ਮੇਰੇ ਕੋਲ ਹੋਣੀ ਹੈ ਮੈਂ ਆਸਟ੍ਰੇਲੀਆ ਤੋਂ ਆਇਆ ਅੱਛਾ 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 ਮੈਂ ਕਿਹਾ ਮੈਂ ਉਦੇ ਕਹਿਤਾ ਮੈਂ ਕਿਹਾ ਅਭੀ ਤੋਂ ਮੈਂ ਯੇ ਨਹੀਂ ਬਤਾਇਆ ਕਿ ਮੇਰੇ ਪਾਸ ਪਾਕਿਸਤਾਨ ਕੀ ਕਰੰਸੀ ਵੀ ਆ ਕਹਿੰਦੀ ਹੈ ਉਹ ਉਹ ਮਤਲਬ ਇਕਦਮ ਜਿੱਦਾਂ ਨਾ ਉਹਨੂੰ ਸ਼ੌਕ ਲੱਗਿਆ ਕਹਿੰਦੀ ਆਪਕੇ ਪਾਸ ਪਾਕਿਸਤਾਨ ਕੀ ਕਰੰਸੀ ਵੀ ਆ ਮੈਂ ਕਿਹਾ ਹਾਂ ਉਹ ਤਾਂ ਹੋ ਗਈ ਮੈਂ ਪਾਕਿਸਤਾਨ ਸੇ ਤੋਂ ਆ ਰਹਾ ਹੂੰ ਬਾਰਡਰ ਪਾਰ ਸੇ ਕਹਿੰਦੇ ਓਕੇ ਓਕੇ ਓਕੇ
ਨਹੀਂ
ਉਹ ਕਹਿੰਦੀ ਓਕੇ ਓਕੇ ਮਤਲਬ ਉਹ ਮਤਲਬ ਮੈਨੂੰ ਪੁੱਛਣ ਲੱਗੀ ਤੇਰੇ ਉਹ ਕਰੰਸੀ ਕਿੱਥੋਂ ਇੱਧਰ ਦੱਸੋ ਮੈਂ ਆਸਟ੍ਰੇਲੀਆ ਤੋਂ ਆਇਆ ਮੈਂ ਪਾਕਿਸਤਾਨ ਤੋਂ ਆਇਆ ਕਰੰਸੀ ਤਾਂ ਮੇਰੇ ਕੋਲ ਹੋਣੀ ਹੈ ਉੱਥੋਂ ਦੀ ਬਚੀ ਹੋ
ਹਨਾ
ਕਹਿ ਰਹੇ ਨੀ ਵੇ ਉਹ ਮੇਰੇ ਨਾਲ ਇੱਕ ਬਜ਼ੁਰਗ ਖੜੇ ਸੀ ਉਹ ਕਹਿੰਦੇ ਭਰਾਵਾ ਇਹਨਾਂ ਦੇ ਦਿਮਾਗ ਦਮੂਗ ਏਦਾਂ ਦੇ ਹੁੰਦੇ ਆ ਤੂੰ ਆਰਾਮ ਨਾਲ ਲੰਘ ਜਾ ਹਨਾ ਤੇ ਚਲ ਕਹਿੰਦਾ ਮੈਂ ਕਿਹਾ ਤੁਹਾਡੇ ਨਾਲ ਵੀ ਹੋਇਆ ਲੱਗਦਾ ਕੁਛ ਕਹਿੰਦਾ ਮੈਂ ਤੈਨੂੰ ਬਾਹਰ ਜਾ ਕੇ ਸੁਣਾਉਣਾ ਮੇਰੇ ਨਾਲ ਵੀ ਕਹਿੰਦਾ ਬਹੁਤ ਹੋਈ ਮੈਂ ਕਿਹਾ ਅੱਛਾ ਕਹਿੰਦਾ ਮੇਰੇ ਨਾਲ ਕਹਿੰਦਾ ਜਾਂਦੀ ਵਾਰੀ ਹੋ ਲਈ ਹੈ ਮੈਂ ਕਿਹਾ ਚਲੋ ਠੀਕ ਹੈ ਅਸੀਂ ਬਾਹਰ ਆ ਗਏ 10-15 ਜਣੇ ਖੜੇ ਹੈ ਨਾ ਆਪਣੀ ਗੱਡੀ ਦੇ ਡੀਕਦੇ ਮੈਂ ਕਿਹਾ ਹਾਂਜੀ ਅੰਕਲ ਜੀ ਤੁਹਾਡੇ ਨਾਲ ਕੀ ਹੋਈ ਕਹਿੰਦਾ ਵੀ ਸਾਡੇ ਨਾਲ ਤਾਂ ਉਹ ਹੋਈ ਜਿਹੜੀ ਹੋਣੀ ਨਹੀਂ ਸੀ ਚਾਹੀਦੀ ਕਹਿੰਦਾ ਆਹੀ ਕਹਿੰਦਾ ਆਫੀਸਰ ਸੀਗੇ ਏਦਾਂ ਹੀ ਤਾਂ ਇਮੀਗ੍ਰੇਸ਼ਨ ਕਰਾ ਕੇ ਕਹਿੰਦਾ ਜਿੱਦਾਂ ਹੀ ਮੂਹਰੇ ਤੁਰੇ ਤਾਂ ਮੂਹਰੇ 3 ਨਾ ਚਿੱਟਾ ਕੋਟ ਪਾ ਕੇ ਡਾਕਟਰ ਖੜੇ ਸਾਨੂੰ ਲੱਗਿਆ ਵੀ ਉਹ ਡਾਕਟਰ ਹੈ ਉਹਨਾਂ ਦੇ ਹੱਥ ਦੇ ਵਿੱਚ ਨਾ ਉਹ ਟੀਕੇ ਜਿਹੇ ਕਾਗਜ਼ ਤਾਂ ਕਹਿੰਦਾ ਜਿੱਦਾਂ ਹੀ ਅਸੀਂ ਉਹ ਪਾਸਪੋਰਟ ਚੱਕਿਆ ਤੇ ਮੂਹਰੇ ਮੂੰਹ ਘੁਮਾਇਆ ਤੇ ਉਹਨੇ ਕਹਿੰਦਾ ਮੇਰਾ ਜਬਾੜਾ ਫੜ ਲਿਆ ਬੰਦੇ ਨੇ ਮੂੰਹ ਫੜ ਲਿਆ ਮੂੰਹ ਅੱਡੋ ਸਰਦਾਰ ਜੀ ਕਹਿੰਦਾ ਮੈਂ ਮੂੰਹ ਅੱਡ ਲਿਆ ਹਨਾ ਉਹਨੇ ਕਹਿੰਦਾ ਉਹ ਸਰਿੰਜ ਜਿਹੀ ਲਈ ਉਹਨੇ ਕਹਿੰਦਾ ਏਦਾਂ ਮਾਰੀ ਕਹਿੰਦਾ ਮੇਰੇ ਮੂੰਹ ਚ ਬੂੰਦਾ ਹਨਾ ਤੇ ਮੈਂ ਕਿਹਾ ਉਹ ਆ ਕੀ ਹਨਾ ਕਹਿੰਦਾ ਜੀ ਇਹ ਪੋਲੀਓ ਦੀ ਬੂੰਦਾ ਆ ਕਹਿੰਦਾ ਮੈਂ ਕਿਹਾ ਤੂੰ ਮੈਨੂੰ ਪੁੱਛਿਆ ਤੱਕ ਨੀ ਤੂੰ ਮੈਨੂੰ ਦੱਸਦਾ ਸੀ ਵੀ ਕੀ ਹੈ ਇਹ ਮੈਨੂੰ ਆਈ ਨੀਡ ਟੂ ਨੋ ਬਿਫੋਰ ਆਈ ਟੇਕ ਐਨੀਥਿੰਗ ਵੀ ਹੈ ਕੀ ਕਹਿੰਦਾ ਜੀ ਪੁੱਛਣ ਦੀ ਕੀ ਲੋੜ ਆ ਕਹਿੰਦਾ ਪੋਲੀਓ ਦੀ ਬੂੰਦਾ ਆ ਉਹ ਕਹਿੰਦਾ ਮੇਰੀ ਗੱਲ ਸੁਣੋ ਏ ਪੋਲੀਓ ਤੋਂ ਬਿਨਾਂ ਮੈਂ ਕਹਿੰਦਾ 72 ਸਾਲ ਦਾ ਆ ਹਨਾ ਮੈਨੂੰ ਪੋਲੀਓ ਹੁਣ ਕਿੱਥੋਂ ਹੋਣਾ ਆ ਕਹਿੰਦਾ ਉਹ ਤਾਂ 8 ਸਾਲ ਤੋਂ ਹੇਠਾਂ ਬੂੰਦਾਂ ਬਣਾਈਆਂ ਜਾਂਦੀਆਂ ਉਹ ਨਹੀਂ ਜੀ ਨਹੀਂ ਕਹਿੰਦਾ ਸਾਡਾ ਫਰਜ਼ ਬਣਦਾ ਆ ਤੁਸੀਂ ਸਾਡੇ ਦੇਸ਼ ਚ ਆਏ ਹੋ ਉਹ ਕਹਿੰਦਾ ਯਾਰ ਮੈਂ ਤੁਹਾਡੇ ਦੇਸ਼ ਚ ਆਇਆ ਹੀ ਨਹੀਂ ਮੈਂ ਤਾਂ ਜਾ ਰਿਹਾ ਤੁਹਾਡੇ ਮੈਂ ਤਾਂ ਪਾਕਿਸਤਾਨ ਨੂੰ ਜਾ ਰਿਹਾ ਹਨਾ ਕਹਿੰਦਾ ਯਾਰ ਕਮਾਲ ਕਰੀ ਜਾਂਦੇ ਆ ਤੁਸੀਂ ਹਨਾ ਵੀ 8 ਸਾਲ ਦੇ ਬੱਚੇ ਨੂੰ ਬੂੰਦਾਂ ਚਾਹੀਏ, ਤੁਸੀਂ 72 ਸਾਲ ਦੇ ਬੁੜਿਆਂ ਨੂੰ ਬੂੰਦਾਂ ਪਿਲਾਈ ਜਾ ਰਹੇ ਹੋ। ਔਰ ਦੂਜੀ ਗੱਲ ਇਹ, ਤੁਹਾਡੇ ਦੇਸ਼ ਚ ਰਹਿਣਾ ਨੀ, ਅਸੀਂ ਤਾਂ ਜਾਣਾ ਪਾਕਿਸਤਾਨ, ਪਾਕਿਸਤਾਨ ਮੈਨੂੰ ਹੋ ਜਾਊ ਪੋਲੀਓ, ਤੁਹਾਡੀ ਕੀ ਸਿਰਦਰਦੀ ਇੰਡੀਆ ਵਾਲਿਆਂ ਦੀ,
ਹਨਾ।
ਕਹਿੰਦਾ ਯਾਰ ਤੁਸੀਂ ਕਿਤੇ ਹੋਰ ਜਾ ਕੇ ਬੱਚਿਆਂ ਨੂੰ ਪੜਾਓ ਨਾ, ਕਿਉਂ ਤੁਸੀਂ ਵੇਸਟ ਕਰੀ ਜਾ ਰਹੇ ਹੋ ਰਿਸੋਰਸ ਦੀ ਧੱਕੇ ਨਾਲੇ। ਕਹਿੰਦਾ ਨਾ ਤੁਸੀਂ ਪੁੱਛਦੇ ਆ ਨਾ ਵਾਸਤਾ, ਮਤਲਬ ਤੁਸੀਂ ਦੇਖੋ, ਮਤਲਬ ਫੇਰ ਪੜ੍ਹੇ ਲਿਖਿਆਂ ਦੀਆਂ ਗੱਲਾਂ ਤੁਹਾਨੂੰ ਸੁਣਾ ਰਹੇ ਹਾਂ, ਡਾਕਟਰਾਂ ਦੀ,
ਡਾਕਟਰਾਂ ਦੀਆਂ,
ਕਹਿੰਦੇ ਪੜ੍ਹਿਆ ਡਾਕਟਰ ਹੀ ਆ, ਮਤਲਬ ਇੰਨਾ ਕੁ ਬੌਧਿਕ ਲੈਵਲ ਆਪਣੇ ਬੰਦਿਆਂ ਦਾ, ਪੜ੍ਹ ਗਏ ਆ, ਜੇਤਾ ਪੜ੍ਹਿਆ, ਤੇਤਾ ਕੜਿਆ, ਤੇਤੋ ਲਵਿਆ, ਮਤਲਬ ਪੜ੍ਹਿਆ ਲਿਖਿਆਂ ਦੀਆਂ ਤੁਹਾਨੂੰ ਗੱਲਾਂ ਸੁਣਾਉਣੇ ਆ ਕਿ ਇੱਕ ਬਜ਼ੁਰਗ ਨੂੰ 72 ਸਾਲ ਦੇ ਨੂੰ ਪਤਾ ਵੀ ਬੂੰਦਾਂ 8 ਸਾਲ ਦੇ ਬੱਚੇ ਨੂੰ ਬੁਲਾ ਰਹੀਆਂ, ਔਰ ਉਹਨੂੰ ਪਾਕਿਸਤਾਨ ਦੇ ਬਾਰਡਰ ਤੇ ਖੜ ਕੇ ਉਹਨਾਂ ਨੂੰ ਬੂੰਦਾਂ ਬੁਲਾ ਰਹੇ ਨੇ ਜਿਹੜੇ ਪਾਕਿਸਤਾਨ ਨੂੰ ਜਾ ਰਹੇ ਨੇ, ਮਤਲਬ ਆ ਹਾਲਾਤ ਜਿਹੜਾ ਆ ਸਿਸਟਮ ਦਾ ਹੋਇਆ ਪਿਆ। ਤੇ ਮੈਨੂੰ ਤਾਂ ਲੱਗਦਾ ਭਾਜੀ ਵੀ ਆਪਾਂ ਹੁਣ ਚੱਲੀਏ ਨਾ, ਗੱਲਾਂ ਬਹੁਤ ਹੋ ਗਈਆਂ, ਗੱਲਾਂ ਕਰਨ ਵਾਲੀਆਂ ਵੀ ਬਹੁਤ ਹੈ ਹੁਣ।
ਚਲੋ ਫੇਰ ਹੁਣ ਜਿੱਦਾਂ ਤੁਸੀਂ ਸੁਣਾਈਆਂ ਨਾ ਗੱਲਾਂ ਪਾਕਿਸਤਾਨ ਦੇ ਮੋਟਰਵੇ ਦੀਆਂ ਜਾਂ ਪਾਕਿਸਤਾਨ ਦੀ ਮੋਟਰਵੇ ਦੀ ਜਿਹੜੀ ਗੱਲਾਂ ਬਹੁਤ ਵਧੀਆ ਸੁਣਾਈਆਂ, ਹੁਣ ਇੱਦਾਂ ਹੀ ਲੱਗਦਾ ਜਾਣਾ ਪੈਣਾ ਹੀ ਆ,
ਜਾਣਾ ਪੈਣਾ ਹੀ ਆ। ਉਹ ਰਿੱਕੀ ਦਾ ਵੀ ਹਾਲ ਪੁੱਛਣਾ, ਕਿਆ
ਰਿੱਕੀ ਦੇ ਵਧੇਰੇ ਹਾਲ ਗੱਲਾਂ ਹੋਈਆਂ ਉਹਦੇ ਨਾਲ, ਤੁਹਾਡੇ ਬਾਰੇ ਵੀ, ਪਾਕਿਸਤਾਨ ਦੇ ਟੂਰ ਬਾਰੇ ਵੀ, ਉਹਦੇ ਵੀ ਰਿਸ਼ਤੇਦਾਰ ਪਾਕਿਸਤਾਨ ਤੋਂ ਆਏ ਹੋ, ਉਹ ਗੱਲਾਂ ਵਧੇਰੀਆਂ ਕੀਤੀਆਂ। ਹਰਨਾਮ ਸਿੰਘ ਦੀ ਵੀ ਗੱਲ ਕਰਨੀ, ਉਹ ਕਹਿੰਦਾ ਮੇਰਾ ਮੁੰਡਾ ਲੜ ਕੇ ਦੌੜ ਗਿਆ ਘਰੋਂ, ਤਾਂ ਕਹਿੰਦਾ ਮੈਨੂੰ ਫਾਇਦਾ ਬਹੁਤ ਹੋਇਆ, ਕਹਿੰਦਾ ਮੇਰਾ ਮੁੰਡਾ ਘਰੋਂ ਮੇਰੇ ਨਾਲ ਲੜ ਕੇ ਦੌੜ ਗਿਆ।
ਪਹਿਲਾਂ
ਕਹਿੰਦਾ ਇੱਕ ਮੁੰਡਾ ਕਹਿੰਦਾ ਮੇਰੇ ਗੁਆਂਢੀ ਦਾ, ਉਹ ਜਿਮੀਦਾਰ ਬੰਦਾ ਸੀ, ਕਹਿੰਦਾ ਉਹਦਾ ਮੁੰਡਾ ਲੜ ਕੇ ਦੌੜ ਗਿਆ ਤਾਂ ਉਹ ਉਧਰ ਹੋ ਗਿਆ ਜਿਹੜਾ ਜਿਮੀਦਾਰ ਸੀ ਉਹਦਾ ਡੈਡੀ, ਕਹਿੰਦਾ ਮੇਰਾ ਮੁੰਡਾ ਲੜ ਕੇ ਦੌੜ ਗਿਆ ਘਰੋਂ, ਉਹਨੇ ਕਹਿੰਦਾ ਜਾ ਕੇ ਨਾ ਏਦਾਂ ਦਾ ਕੰਮ ਲੜਕੇ ਗਿਆ, ਲੜਾਈ ਉਹਦੇ ਵੀ ਜਾ ਕੀਤੀ ਆ, ਕਹਿੰਦਾ ਮੈਨੂੰ ਫਾਇਦਾ ਬੜਾ ਹੋਇਆ,
ਫਾਇਦਾ ਹੋ ਗਿਆ। ਚਲੋ ਅਗਲੇ ਹਫਤੇ ਸੁਣਾਗੇ,
ਅਗਲੇ ਹਫਤੇ ਸੁਣਾਗੇ,
ਠੀਕ ਹੈ ਭਾਜੀ, ਫਿਰ ਮਿਲਦੇ ਹਾਂ ਅਗਲੇ ਹਫਤੇ,
ਓਕੇ ਅਮਨ ਜੀ,
ਥੈਂਕ ਯੂ ਦੋਸਤੋ। ਇਹ ਸੀ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੀਆਂ, ਬਹੁਤ ਸਾਰੇ ਸੱਜਣ ਮਿੱਤਰ ਸੁਣ ਰਹੇ ਨੇ ਸਾਨੂੰ, ਸਾਇਲੈਂਟਲੀ ਹੱਸ ਵੀ ਰਹੇ ਨੇ। ਤੇ ਯੋਗੀ ਕੁਮਾਰ ਜੀ ਕੀ ਹਾਲ ਚਾਲ ਹੈ, ਤੇ ਕਹਿੰਦੇ ਨੇ ਕਿ ਪਲੀਜ਼ ਅਵੈਲੂਏਟ ਯੂਅਰ ਸੈਲਫ, ਯੂ ਸਾਊਂਡ ਲਾਈਕ ਬਿਟ ਐਰੋਗੈਂਟ। ਦੇਖੋ ਤੁਹਾਡੀ ਆਪਣੀ ਪਰਸੈਪਸ਼ਨ ਹੈ, ਤੇ ਐਰੋਗੈਂਟ ਤਾਂ ਇਹ ਹੈ ਕਿ ਜਿਹੜਾ ਡਾਕਟਰ ਪਾਕਿਸਤਾਨ ਦੇ ਬਾਰਡਰ ਤੇ ਖੜ ਕੇ 72 ਸਾਲ ਦੇ ਨੂੰ ਬੂੰਦਾਂ ਪਿਲਾ ਰਿਹਾ, ਤੇ ਉਹਨੂੰ ਫਿਰ ਪ੍ਰਸ਼ਾਦ ਤਾਂ ਮਿਲਣਾ ਚਾਹੀਦਾ ਹੀ ਆ। ਸੋ ਇਸੇ ਤਰ੍ਹਾਂ ਜਿਹੜੇ ਆਪਣੀ ਆਬਜ਼ਰਵੇਸ਼ਨ ਕੀਤੀ ਹੈ ਕਿ ਆਮ ਜਿਹੜੇ ਲੋਕ ਨੇ ਉਹ ਤਕਰੀਬਨ ਰੂਲਸ ਫੋਲੋ ਕਰ ਰਹੇ ਨੇ, ਪਰ ਜਿਹੜੇ ਪੜ੍ਹੇ ਲਿਖੇ ਨੇ, ਜ਼ਿਆਦਾ ਪੜ੍ਹੇ ਲਿਖੇ ਨੇ, ਆਫਿਸਰ ਨੇ, ਉਹ ਮਿਸਯੂਜ਼ ਕਰ ਰਹੇ ਨੇ। ਸੋ ਸਿਸਟਮ ਨੂੰ ਟੋਚਨ ਪਾਇਆ ਹੋਇਆ, ਸਿਸਟਮ ਨੂੰ ਪੜ੍ਹੇ ਲਿਖਿਆਂ ਨੇ ਟੋਚਨ ਪਾਇਆ ਹੋਇਆ, ਇਸ ਦੀ ਗੱਲ ਆਪਾਂ ਅੱਜ ਕੀਤੀ ਹੈ। ਬਾਕੀ ਤੁਹਾਡੇ ਵਿਚਾਰਾਂ ਦਾ ਮਾਣ ਸਤਿਕਾਰ ਹੈ ਯੋਗੀ ਕੁਮਾਰ ਜੀ। ਤੇ ਗੱਲਬਾਤ ਚੱਲ ਰਹੀ ਸੀ, ਸੋ ਉਮੀਦ ਰੱਖਦੇ ਹਾਂ ਸਾਡੇ ਸਰੋਤਿਆਂ ਨੂੰ ਪਸੰਦ ਆਈ ਹੋਊਗੀ। ਸੋ ਜਾਂਦੇ ਜਾਂਦੇ ਮੈਂ ਹੁਣ ਤੁਹਾਨੂੰ ਇੱਕ ਗੀਤ ਸੁਣਾਉਣਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬੀਬਾ ਸਾਡਾ ਦਿਲ ਮੋੜ ਦੇ, ਔਰ ਉਸ ਤੋਂ ਬਾਅਦ ਗੀਤ ਸੰਗੀਤ ਚੱਲਦਾ ਰਹੇਗਾ। ਇਹ ਪ੍ਰੋਗਰਾਮ ਥੋੜੀ ਦੇਰ ਬਾਅਦ ਪੋਡਕਾਸਟ ਤੇ ਅਵੇਲੇਬਲ ਹੈ, ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸੋ ਆਉਣ ਵਾਲੇ ਹਫਤੇ ਫੇਰ ਸ਼ਨਿਚਰਵਾਰ ਨੂੰ ਤੁਹਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਰੱਬ ਰਾਖਾ।
ਰੋਡ ਬੈਠੀ ਤੇਰਾ ਇਤਬਾਰ ਤੇ ਜੇ ਤੂੰ ਅੱਖੀਆਂ ਦੇ